ਸਲੋਕ ਸੇਖ ਫਰੀਦ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜਿੱਤ ਦਿਹਾੜੇ ਧਨ ਵਰੀ ਸਾਹੇ ਲਹੇ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ।
ਜਿਸ ਦਿਹਾੜੇ ਧਨ ਵਰੀ, ਜਿਸ ਦਿਨ ਬੁੱਧੀ ਨੇ ਇਹ ਗਿਆਨ ਮੰਨ ਲਿਆ, ਜਿਸ ਦਿਨ ਬੁੱਧੀ ਨੇ ਵਿਚਾਰਧਾਰਾ ਮੰਨ ਲਈ ਜਿਹੜੀ, ਉਦਣ ਉਹ ਬਰੀ ਗਈ ਸੀ। ਬੁੱਧੀ ਨਹੀਂ ਮੰਨਦੀ ਕਿਸੇ ਨੂੰ ਆਪ ਤੋਂ ਅਕਲਮੰਦ, ਕਿਸੇ ਦੀ ਅਕਲ ਨਹੀਂ ਮੰਨਦੀ ਮੈਂ ਤੋਂ ਕੋਈ ਅਕਲ ਵਾਲਾ ਹੈਗਾ। ਜਿੱਦਣ ਗੁਰਮਤ ਮੰਨ ਲਈ ਇਹਨੇ, ਦੁਰਮਤ ਨੇ, ਦੁਰਮਤ ਹੈ ਨਾ ਇਹ ਰੰਗ ਦੁਰਮਤ ਦਾ ਚੜਿਆ ਹੈ, ਅਕਲ ਤੇ ਕਿਸੇ ਹੋਰ ਮਤ ਦਾ ਰੰਗ ਚੜਿਆ ਹੈ। ਅਸਲ 'ਚ ਫਰੀਦ ਆਪਣੀ ਗੱਲ ਕਰ ਰਿਹਾ, ਜੋ ਫਰੀਦ ਕੋਲ ਪਹਿਲੀ ਮਤ ਹੈ, ਜਦ ਉਹ ਮਤ ਪਲਟੀ ਹੈ ਉਹਦੀ, ਉਦਣ ਉਹਦੀ ਬੁੱਧ ਨੇ ਇਹ ਮੰਨਿਆ ਵੀ ਆਹ ਮਤ ਠੀਕ ਹੈ, ਤੇਰੇ ਵਾਲੀ ਗਲਤ। ਉਹ ਮਤ ਭਰੀ ਗਈ, ਪਰਨਾਈ ਗਈ ਇਸ ਗਿਆਨ ਨੂੰ, ਗੁਰਮਤ ਦੇ ਗਿਆਨ ਨੂੰ ਕਬੀਰ ਵਾਲੀ ਬੁੱਧ ਪਰਨਾਈ ਗਈ। ਉਹਨੇ ਕਿਹਾ ਵੀ ਇਹ ਗਿਆਨ ਠੀਕ ਹੈ, ਤੇਰੇ ਵਾਲਾ ਗਲਤ ਹੈ। ਇਹ ਹੈ ਧਨ ਭਰੀ। ਜਿਸ ਦਿਨ ਉਹਨੂੰ ਗੁਰਮਤ ਦੀ ਸਮਝ ਆਈ, ਗੁਰਮਤ ਦੇ ਗਿਆਨ ਦੀ ਸਮਝ ਪਈ, ਔਰ ਅਕਲ ਨੇ ਉਹਦੀ ਨਾ ਮੰਨ ਲਿਆ ਵੀ ਹਾਂ ਇਹ ਗਿਆਨ ਠੀਕ ਹੈ, ਸਾਹੇ ਲਏ ਲਿਖਾਏ,
ਸਾਹੇ ਧਨ ਭਰੀ ਸਾਹੇ ਲਏ ਲਿਖਾਏ,
ਸਾਹੇ ਤਾਂ ਉਦਣ ਲਿਖੇ ਗਏ ਸੀ, ਸਾਹਾ ਹੁੰਦਾ ਵਿਆਹ। ਇਹ ਹੈ ਧਨ ਭਰੀ ਹੈ, ਅਸਲ 'ਚ ਇਹ ਜਿਵੇਂ ਆਪਾਂ ਕਹਿੰਦੇ ਮੰਗਣਾ ਹੋਇਆ, ਰਿਸ਼ਤਾ ਹੋਇਆ, ਇਹ ਰਿਸ਼ਤਾ ਹੀ ਪੱਕਾ ਹੋਇਆ। ਉਹਨੇ ਗੁਰਮਤ ਨਾਲ ਆਪਣਾ ਰਿਸ਼ਤਾ ਪੱਕਾ ਕੀਤਾ। ਬਰੀ ਦਾ ਮਤਲਬ ਇਹ ਆ, ਉਹ ਗੁਰਮਤ ਦੇ ਗਿਆਨ ਨੇ ਬੁੱਧੀ ਨੂੰ ਵੜ ਲਿਆ, ਨਿਕਲਣ ਨੂੰ ਜਗ੍ਹਾ ਨਹੀਂ ਛੱਡੀ। ਗੁਰਮਤ ਦੀਆਂ ਦਲੀਲਾਂ ਨੇ ਉਹਦੀ ਬੁੱਧੀ ਨੂੰ ਵੜ ਲਿਆ, ਇੰਨਾ ਘੇਰ ਲਿਆ। ਬਰੀ ਦਾ ਹੁੰਦਾ ਘੇਰੇ, ਅਸਲ ਦੇ ਵਿੱਚ ਘੇਰ ਲਿਆ, ਉਹਨੂੰ ਜਗ੍ਹਾ ਨਹੀਂ ਛੱਡੀ ਨਿਕਲਣ ਨੂੰ। ਉਹ ਜੋ ਮਤ ਪਹਿਲੀ ਮੰਨ ਲਿਆ ਉਹਨੂੰ ਸਾਬਤ ਕਰਦਾ ਵੀ ਇਹ ਮਤ ਨਾਲ ਮੁਕਤੀ ਤੈਨੂੰ ਮਿਲਣੀ ਹੋਈ ਨਹੀਂ। ਤਾਂ ਉਹਨੇ ਫਿਰ ਸਾਹੇ ਲੈ ਲਿਖਾਇਆ, ਉਹਨੇ ਕਿਹਾ ਠੀਕ ਹੈ।
ਮਲਕ ਜੇ ਕੰਨੀ ਸੁਣੀ ਦਾ
ਉਹ ਵਿਚਾਰਧਾਰਾ ਤੱਤ ਗਿਆਨ ਜੋ ਹੈ, ਗੁਰਮਤ ਦਾ ਜੋ ਗਿਆਨ ਹੈ, ਬ੍ਰਹਮ ਗਿਆਨ ਹੈ, ਇਹਨੂੰ ਮੰਨ ਲਿਆ, ਇਹਦੇ ਨਾਲ ਰਿਸ਼ਤਾ ਜੋੜ ਲਿਆ। ਸਾਹੇ ਲੈ ਲਿਖਾਏ, ਰਿਸ਼ਤਾ ਜੋੜ ਲਿਆ। ਹੁਣ ਰਿਸ਼ਤੇ ਦੇ ਬਾਅਦ ਰਿਸ਼ਤਾ ਹੀ ਜੋੜਿਆ ਨਾ, ਜੋ ਮਲਕ ਜੇ ਕੰਨੀ ਸੁਣੀ ਦਾ
ਮੂੰਹ ਦਿਖਾ ਲਿਆ।
ਜਿਹੜੇ ਮਲਕ ਦੀ ਗੱਲ ਕਰਦੇ ਨੇ, ਜਿਹੜਾ ਸ਼ਬਦ ਗੁਰੂ ਹੈ, ਜਿਹੜੀ ਤੁਰਕੀ ਬਾਣੀ ਹੈ, ਜਿੱਥੋਂ ਇਹ ਮਤ ਪੈਦਾ ਹੋਈ ਹੈ, ਕਬੀਰ ਕਹਿੰਦਾ, ਗੁਰੂ ਨਾਨਕ ਕਹਿੰਦਾ, ਚਲੋ ਕਬੀਰ ਤੇ ਬਾਅਦ ਆਇਆ ਤਾਂ ਆਇਆ ਹੋਇਆ, ਫਰੀਦ ਤੋਂ, ਫਰੀਦ ਬਾਅਦ ਆਇਆ ਹੋਇਆ, ਕਬੀਰ ਤੋਂ ਵੀ ਗੁਰੂ ਨਾਨਕ ਵੇਲੇ ਆਇਆ ਹੋਇਆ, ਗੁਰੂ ਨਾਨਕ ਵੇਲੇ ਨਹੀਂ ਬਲਕਿ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਵੇਲੇ ਆਇਆ ਹੋਇਆ। ਬਲਕਿ ਜੇ ਕੰਨੀ ਸੁਣੀ ਦਾ ਜਿਹੜਾ ਮਾਲਕ ਹੈ ਇਸ ਮਤ ਦਾ, ਮਾਲਕ ਉਹਨਾਂ ਪਰਮੇਸ਼ਰ, ਮਾਲਕ ਉਹਦਾ ਮਾਲਕ, ਇਸ ਮਤ ਦਾ ਮਾਲਕ ਪਰਮੇਸ਼ਰ ਹੈ, ਕੋਈ ਬੰਦਾ ਇਹਦਾ ਮਾਲਕ ਨਹੀਂ, ਪਰਮੇਸ਼ਰ ਦੀ ਮਤ ਹੈ। ਉਹ ਜਿਹੜਾ ਮਾਲਕ ਕੰਨੀ ਸੁਣੀ ਦਾ, ਸੁਣਿਆ ਹੀ ਹੈ ਨਾ ਗੁਰੂ ਨਾਨਕ ਤੋਂ, ਗੁਰਬਾਣੀ ਤੋਂ ਸੁਣਿਆ ਹੀ ਹੈ, ਜੋ ਦੇਖਿਆ ਤਾਂ ਹੁਣ ਮੂੰਹ ਦਿਖਾ ਲਿਆ, ਮੈਂ ਉਹਨੂੰ ਉਹਦਾ ਦਰਸ਼ਨ ਕਰਨਾ ਚਾਹੁੰਦਾ,
ਮੂੰਹ ਦਿਖਾਵੇ,
ਦਰਸ਼ਨ ਵੀ ਦੇਵੇ, ਆ ਕੇ ਸਾਬਤ ਕਰੇ ਵੀ ਮਤ ਹਾਂ ਵਾਕਿਆ ਉਹਦੀ ਹੈ। ਹੁਣ ਸ਼ਬਦ ਗੁਰੂ ਨਾਲ ਸਿੱਧਾ ਰਾਬਤਾ ਚਾਹੁੰਦਾ ਫਰੀਦ ਕਰਨਾ। ਦੋ ਪਦਾਰਥ ਮਿਲ ਗਏ, ਮੁਕਤੀ ਮਿਲ ਗਈ, ਮਤ ਮੰਨ ਲਈ, ਮੰਨਿਆ ਹੋਇਆ ਤਾਂ ਪਹਿਲਾਂ ਹੀ ਸੀ, ਕਬੀਰ ਵਾਂਗੂ ਫਰੀਦ ਮੰਨਿਆ ਹੋਇਆ ਤਾਂ ਪਹਿਲਾਂ ਹੀ ਸੀ, ਸੰਤੋਖੀ ਦਾ ਪਹਿਲਾਂ ਹੀ ਸੀ, ਪਰ ਸੱਤ ਦਾ ਗਿਆਨ ਨਹੀਂ ਸੀ, ਸੰਤੋਖ ਸੀਗਾ, ਸੱਤ ਦਾ ਗਿਆਨ ਨਹੀਂ। ਸੱਤ ਸੰਤੋਖ ਚਾਹੀਦਾ, ਇਕੱਲਾ ਸੰਤੋਖ ਨਹੀਂ ਚਾਹੀਦਾ, ਇਕੱਲੇ ਸੰਤੋਖ ਵਾਲਾ ਸੰਤੋਖ ਟੁੱਟ ਜਾਂਦਾ। ਜੇ ਸੱਤ ਵਾਲਾ ਸੰਤੋਖ ਹੋਵੇ ਉਹ ਅਮਰ ਸੰਤੋਖ ਹੁੰਦਾ। ਸੰਤੋਖ ਹਰ ਕੋਈ ਸੰਤੋਖ ਅਮਰ ਨਹੀਂ ਹੁੰਦਾ, ਸੰਤੋਖ ਅਮਰ ਨਹੀਂ ਹੈ। ਜਦੋਂ ਸੱਚ ਮਿਲਦਾ ਹੈ ਸੰਤੋਖੀਆਂ ਨੂੰ, ਫਿਰ ਅਮਰ ਹੁੰਦਾ। ਸੱਚ ਮਿਲਿਆ ਸੰਤੋਖੀਆਂ ਤਾਂ ਲਿਖਿਆ ਹੋਇਆ, ਪਹਿਲਾਂ ਜਿਹੜਾ ਸੰਤੋਖੀ ਹੈ ਨਾ ਆਪਣੇ ਲੈਵਲ 'ਤੇ, ਉਹਨੂੰ ਸੱਚ ਮਿਲਦਾ ਹੁੰਦਾ। ਸੱਚ ਮਿਲੇ ਤਾਂ ਸੰਤੋਖੀ ਨੂੰ ਤਾਂ ਅਮਰ ਹੁੰਦਾ, ਪਹਿਲਾਂ ਅਮਰ ਨਹੀਂ ਹੁੰਦਾ ਸੰਤੋਖੀ। ਵੱਡੇ ਵੱਡੇ ਸੰਤ ਸੰਤੋਖ ਟੁੱਟਿਆ ਹੋਇਆ ਸਭ ਦਾ, ਜਿਹੜੇ ਕਹਿੰਦੇ ਗਾਉਂਦੇ ਨੇ, ਪਰ ਜਿਹਦੇ ਕੋਲ ਸੱਤ ਸੰਤੋਖ ਆ ਉਹਦਾ ਸੰਤੋਖ ਨਹੀਂ ਟੁੱਟਦਾ, ਸੰਤੋਖ ਟੁੱਟ ਜਾਂਦਾ। ਸੰਤੋਖ ਦਾ ਕੱਚਾ ਧਾਗਾ, ਸੰਤੋਖ ਦਾ ਉਹ ਜਨੇਊ ਹੀ ਹੈ, ਜਨੇਊ ਸੰਤੋਖ ਹੀ ਆ, ਜਨੇਊ ਨੂੰ ਸੰਤੋਖ ਕਿਹਾ ਨਾ। ਇਹ ਕੱਚਾ ਹੋਵੇ ਜਨੇਊ ਬਣਨ ਵਾਲਾ ਟੁੱਟ ਜਾਂਦਾ, ਜੇ ਸੱਤ ਸੰਤੋਖ ਬਣ ਜਾਵੇ ਫਿਰ ਨਹੀਂ ਟੁੱਟਦਾ, ਫਿਰ ਅਮਰ ਹੁੰਦਾ। ਸੰਤੋਖ ਅਮਰ ਜ਼ਿਆਦਾ ਜਾਣ ਨਾਲ ਸੱਤ ਜੁੜਿਆ ਹੋਵੇ, ਇਕੱਲਾ ਸੰਤੋਖ ਅਮਰ ਨਹੀਂ। ਸੱਤ ਸੰਤੋਖ ਵਾਲਾ ਕੀ ਹੁੰਦਾ? ਸੰਤੋਖੀ ਨੂੰ ਮਾਇਆ ਦੀ ਭੁੱਖ ਘੱਟ ਹੁੰਦੀ ਹੈ, ਘੱਟ ਹੁੰਦੀ ਹੈ, ਬਿਲਕੁਲ ਘੱਟ ਹੁੰਦੀ ਹੈ। ਪਰ ਸੱਤ ਸੰਤੋਖ ਵਾਲੇ, ਹਾਂ ਸੰਤੋਖੀ ਨੂੰ ਮਾਇਆ ਦੀ ਭੁੱਖ ਘੱਟ ਜ਼ਰੂਰ ਹੁੰਦੀ ਹੈ, ਪਰ ਨਾਮ ਦੀ ਭੁੱਖ ਨਹੀਂ ਹੁੰਦੀ। ਚਾਹੇ ਮਾਇਆ ਦੀ ਭੁੱਖ ਹੋਵੇ ਨਾ, ਬਿਲਕੁਲ ਇਹ ਖਤਮ ਹੋ ਜਾਵੇ ਸੰਤੋਖੀ ਦੀ, ਮੰਨਦੇ ਹਾਂ ਜਿਵੇਂ ਜੋਗੀ ਨੇ, ਮਾਇਆ ਦੀ ਭੁੱਖ ਬਿਲਕੁਲ ਬਣਾ ਹੋਵੇ, ਪਰ ਸੱਚ ਦੀ ਭੁੱਖ ਤਾਂ ਨਹੀਂ ਹੈ ਉਹਨਾਂ ਨੂੰ। ਜਿੰਨਾ ਚਿਰ ਸੱਚ ਦੀ ਭੁੱਖ ਨਹੀਂ ਲੱਗਦੀ, ਸਤ ਸੰਤੋਖ ਹੁੰਦਾ ਹੀ ਨਹੀਂ। ਸੱਚ ਦੀ ਭੁੱਖ ਹੋਵੇ, ਮਾਇਆ ਤੋਂ ਸੰਤੋਖ ਹੋਵੇ, ਉਹਨੂੰ ਸਤ ਸੰਤੋਖ ਕਹਿੰਦੇ। ਉਹ ਕਹਿੰਦਾ ਹੁਣ ਮੂੰਹ ਦਿਖਾਲੇ ਆਏ, ਉਹ ਸੱਤ ਆਵੇ ਸਾਹਮਣੇ ਮੇਰੇ, ਸੱਚੀ ਮੱਤ ਹੈ ਨਾ, ਸੱਚੀ ਮੱਤ ਸੱਚ ਦੀ ਮੱਤ ਹੈ, ਆਦਿ ਸੱਚ ਜੁਗਾਦ ਸੱਚ ਦੀ ਮੱਤ ਹੈ ਇਹ। ਹੁਣ ਸੱਚ ਸਾਹਮਣੇ ਆਵੇ, ਜਿਹਦੀ ਮੱਤ ਹੈ ਉਹ ਸਾਹਮਣੇ ਆਵੇ, ਸ਼ਬਦ ਗੁਰੂ ਸਾਹਮਣੇ ਆਵੇ, ਹੁਕਮ ਤੋਂ ਪੈਦਾ ਹੋਈ ਮੱਤ ਹੈ, ਹੁਕਮ ਮੈਨੂੰ ਪ੍ਰਗਟ ਹੋ ਕੇ ਦਰਸ਼ਨ ਦੇਵੇ। ਇੱਕ ਇੱਕ ਹੋਇਆ ਹੋਇਆ ਫਰੀਦ, ਇੱਕ ਹੋ ਕੇ ਅੰਦਰੋਂ ਹੁਕਮਾਂ ਦੇ ਪ੍ਰਗਟ ਹੋਣਾ, ਇੱਕ ਹੋਏ ਤਾਂ ਮੇਰੇ ਅੰਦਰੋਂ ਹੋ ਗਏ ਤਾਂ ਮੈਨੂੰ ਪਤਾ ਲੱਗੇ ਵੀ ਹਾਂ ਠੀਕ ਹੈ, ਫਿਰ ਮੈਂ ਮੰਨਦਾ ਵੀ ਇਹ ਗੱਲ ਠੀਕ ਹੈ, ਫਿਰ ਮੈਨੂੰ ਭਰੋਸਾ ਹੋਊਗਾ ਵੀ ਹਾਂ ਬਿਲਕੁਲ ਜੋ ਕਹੀ ਹੋਈ ਗੱਲ ਆ ਵੀ ਇੱਕ ਹੋਏ ਤਾਂ ਉੱਗਵੇ ਵਾਲੀ ਗੱਲ ਠੀਕ ਹੈ, ਪਰ ਉੱਗੇ ਮੇਰੇ ਅੰਦਰੋਂ ਮੈਂ ਤਾਂ ਮੰਨੂੰਗਾ, ਮੈਂ ਨਹੀਂ ਮੰਨਦਾ ਉਹਨਾਂ 'ਚ। ਹਾਂਜੀ,
ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ।
ਜਿੱਦਣ ਮੇਰੀ ਬੁੱਧ ਨੇ ਇਹ ਗੱਲ ਮੰਨ ਲਈ ਸੀ ਗੁਰਮਤ ਦੀ, ਵੀ ਇਹ ਗਿਆਨ ਸੁਪੀਰੀਅਰ ਹੈ, ਰਿਸ਼ਤਾ ਤਾਂ ਮੈਂ ਉਦਣੇ ਜੋੜ ਲਿਆ ਸੀ, ਪਰ ਹੁਣ ਜਿਹੜਾ ਇਹ ਮਤ ਦਾ ਮਾਲਕ ਹੈ ਉਹ ਮੈਨੂੰ ਮੂੰਹ ਦਿਖਾਲੇ, ਜਿਹਨੇ ਮਤ ਬਣਾਈ ਹੈ ਉਹ ਪ੍ਰਗਟ ਹੋਵੇ।
ਜਿੰਦ ਜਿੰਦ ਨਵਾਣੀ ਕੱਢੀ ਹੈ, ਹੱਡਾਂ ਕੂ ਪੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ।
ਕਹਿੰਦੇ ਜਿਹੜੇ ਸਾਹੇ ਲਿਖੇ ਤੇ ਨਹੀਂ ਚੱਲਦੇ ਨਾ, ਗੁਰਮਤਿ ਤਾਂ ਲਈ ਮਨ, ਸਿੱਖ ਤਾਂ ਗਏ ਬਣ, ਪਰ ਗੁਰਬਾਣੀ ਅਨੁਸਾਰ ਚੱਲਦੇ ਨਹੀਂ। ਸਾਹੇ ਲਿਖੇ, ਲਿਖਿਆ ਗਿਆ ਨਾ ਸਾਹ, ਸਾਹੇ ਲਏ ਲਿਖਾਏ, ਮੰਨ ਲਈ ਗੁਰਬਾਣੀ ਨੂੰ, ਅਸੀਂ ਮੰਨਦੇ ਹਾਂ, ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਜੇ ਮੰਨਦੇ ਹੋ, ਜੇ ਗੁਰਬਾਣੀ ਅਨੁਸਾਰ ਚੱਲੇ ਨਹੀਂ, ਬੇਕਾਰ ਹੈ ਉਹ ਗੱਲ। ਸਾਹੇ ਲਿਖੇ ਨਾ ਚੱਲਣੀ, ਜੇ ਜੋ ਲਿਖਿਆ ਹੋਇਆ ਗੁਰਬਾਣੀ 'ਚ ਉਹਦੇ ਮੁਤਾਬਕ ਚੱਲਦੇ ਨਹੀਂ, ਫਿਰ ਆ ਜਿਹੜੀ ਜਿੰਦ ਹੈ,
ਜਿੰਦੂ ਕੋ ਸਮਝਾਏ,
ਜਿੰਦੂ ਨੂੰ ਸਮਝਾਇਆ ਆ ਹੱਡਾਂ 'ਚੋਂ ਤਾਂ ਤੈਨੂੰ ਭੜਕਾ ਕੇ ਕੱਢ ਲੈਣਾ, ਜਿਵੇਂ ਤਿਲ ਪੀੜੇ ਕਾਣੀ ਆ, ਸਰੀਰ ਕਰਕੇ ਨਹੀਂ ਮੰਨਦੇ, ਆ ਸਰੀਰ ਦੀ ਚਿੰਤਾ ਕਰਕੇ ਨਹੀਂ ਗੁਰਬਾਣੀ ਨੂੰ ਮੰਨਦੇ, ਸਰੀਰ 'ਚ ਨਹੀਂ ਕਿਸੇ ਨੇ ਰਹਿਣ ਦੇਣਾ, ਜਿਵੇਂ ਤੇਲ ਨੂੰ ਤਿਲਾਂ ਵਿੱਚ ਕੋਈ ਨਹੀਂ ਰਹਿਣ ਦਿੰਦਾ, ਕੋਈ ਨਹੀਂ ਤੇਲ ਨੂੰ ਤਿਲਾਂ 'ਚ ਛੱਡਦਾ, ਸਭ ਪੀੜ ਕੇ ਕੱਢ ਲੈਂਦੇ ਨੇ, ਜਿਹਨੇ ਤਿਲ ਪੈਦਾ ਕੀਤੇ ਨੇ ਤੇਲ ਵਾਸਤੇ ਪੈਦਾ ਕੀਤੇ ਨੇ, ਜਿਹਨੇ ਤਿਲ ਪੈਦਾ ਕੀਤੇ ਨੇ ਤੇਲ ਵਾਸਤੇ ਪੈਦਾ ਕੀਤੇ ਨੇ, ਤਿਲਾਂ ਨੂੰ ਬੀਜਿਆ ਵੀ ਹੈ, ਤਿਲਾਂ ਨੂੰ ਸੰਭਾਲਿਆ ਵੀ ਹੈ, ਤਿਲਾਂ ਨੂੰ ਵੱਢਿਆ ਵੀ ਹੈ, ਤਿਲਾਂ ਨੂੰ ਝਾੜਿਆ ਵੀ ਹੈ, ਤਿਲਾਂ ਨੂੰ ਸਾਫ਼ ਵੀ ਕੀਤਾ ਪਰ ਤੇਲ ਵਾਸਤੇ ਕੀਤਾ, ਇਹ ਪਾਲਿਆ ਵੀ ਹੈ, ਇਹਨੂੰ ਪੈਦਾ ਵੀ ਕੀਤਾ ਪਰ ਜਿੰਦੂ ਉਹਨਾਂ ਨੇ ਕੱਢ ਲੈਣੀ। ਜਿੱਦੂ ਨੂੰ ਇਹ ਸਮਝਾਇਆ ਜੇ ਨਹੀਂ ਚੱਲਣਾ ਤਾਂ ਹੱਡਾਂ ਕੋਲ ਕੜਕਾਏ, ਸਰੀਰ 'ਚੋਂ ਤੈਨੂੰ ਕੱਢਿਆ, ਫਿਰ ਵੀ ਜਾਣਾ ਕੀ ਫਾਇਦਾ ਹੋਊ? ਕਾਹਦੇ ਵਾਸਤੇ ਨਹੀਂ ਮੰਨਦੇ ਗੁਰਬਾਣੀ ਨੂੰ? ਕਾਹਦੇ ਵਾਸਤੇ ਨਹੀਂ ਮੰਨਦੇ ਗੁਰਬਾਣੀ ਨੂੰ? ਸਰੀਰ ਵਾਸਤੇ, ਇਹ ਤਾਂ ਰਹਿਣਾ ਨਹੀਂ ਤੁਹਾਡੇ ਕੋਲ, ਇੱਥੋਂ ਤਾਂ ਐਂ ਕੱਢ ਲੈਣਾ ਜਿਵੇਂ ਤਿਲਾਂ 'ਚੋਂ ਤੇਲ ਕੱਢ ਲਈਦਾ, ਤੁਸੀਂ ਰਹਿ ਕੇ ਦਿਖਾ ਦਿਓ ਸਰੀਰ 'ਚ। ਇਹ ਸਮਝਾ ਰਿਹਾ ਫਰੀਦ, ਆਪਣੀ ਗੱਲ ਕਰ ਰਿਹਾ, ਸਿੱਖਾਂ ਨੂੰ ਸਮਝਣਾ ਚਾਹੀਦਾ, ਤਾਂ ਫਰੀਦ ਭਗਤ ਬਣਿਆ, ਇਹ ਸਟੈਂਡ ਲੈ ਕੇ ਭਗਤ ਬਣਿਆ, ਜੇ ਸਟੈਂਡ ਹੋਊ ਉਹ ਪਾਸ ਹੈ, ਜਿਹਦਾ ਸਟੈਂਡ ਹੀ ਫੇਲ ਹੈ। ਹਾਂਜੀ,
ਜਿੰਦਨ ਵਾਣੀ ਕੱਢੀ ਹੈ ਹੱਡਾਂ ਕੋ ਕੜਕਾਏ ਸਾਹੇ ਲਿਖਣਾ ਚੱਲਣੀ ਜਿੰਦੂ ਕੋ ਸਮਝਾਏ।
ਜੇ ਨਹੀਂ ਲਿਖ ਕੇ ਚੱਲਣਾ ਸਾਹਿਆਂ ਦੇ ਅਨੁਸਾਰ ਜੋ ਗੁਰਬਾਣੀ ਨੇ ਕਿਹਾ ਹੋਇਆ, ਜੇ ਇਹਦੇ ਅਨੁਸਾਰ ਨਹੀਂ ਚੱਲਣਾ ਤਾਂ ਜਿੰਦਨ ਵਾਣੀ ਤਾਂ ਕੱਢੀ ਹੋ ਜਾਣੀ ਹੈ। ਹਾਂਜੀ,
ਜਿੰਦ ਵੋਟੀ ਮਰਨ ਵਰ ਲੈ ਜਾਸੀ ਪੜਨ ਆਏ ਆਪਣੇ ਹੱਥੀ ਜੋਲ ਕਹਿ ਗੱਲ ਲੱਗੇ ਅਤਾਏ।
ਜਿੰਦਨ ਵਾਣੀ ਮਰਨ ਵਰ
ਜਿੰਦ ਵੋਟੀ
ਮਰਨ
ਵਰ
ਜਿੰਦ ਵੋਟੀ ਮਰਨ ਵਰ
ਲੈ ਜਾਸੀ ਪੜਨ ਆਏ।
ਹੁਣ ਗਾਹਾਂ ਇਹ ਕਹਿ ਰਿਹਾ ਉਹ ਕਹਿਦਾ ਬੈਠਿਆ, ਪਹਿਲਾਂ ਉਹ ਗੱਲ ਕਰ ਰਿਹਾ, ਉਹ ਕੋਈ ਇਹ ਨਾ ਸਮਝ ਲਿਓ ਕਿਸੇ ਰਿਸ਼ਤੇ ਦੀ ਗੱਲ, ਬਾਹਰੀ ਗੱਲ ਕਰਦਾ ਮੈਂ, ਦੁਨਿਆਵੀ ਗੱਲ ਨਹੀਂ ਆਇਆ ਕਿ ਸਾਹਿਬ ਲਿਖੇ ਸਾਹ ਦਾ ਵਿਆਹ ਨੂੰ ਕਹਿੰਦੇ ਨੇ। ਬੇਰੇ ਕਹਿਣ ਦਾ ਇੱਥੇ ਮਤਲਬ ਹੈ ਜਿਹੜੀ ਜਿੰਦ ਹੈ ਉਹਨੂੰ ਵੋਟੀ ਮੰਨਿਆ ਮੈਂ, ਮਰਨ ਨੂੰ ਮੌਤ ਨੂੰ ਵਰ ਮੰਨਿਆ ਹੋਇਆ। ਜੇ ਇੱਧਰ ਦੇਖੋ ਹੁਕਮ ਹੈ ਬਾਰ ਹੈ, ਮਰਨ ਕੀ ਹੈ ਹੁਕਮ, ਮਰਨ ਕੀ ਹੈ ਹੁਕਮ, ਮਰਨ ਜੰਮਣ ਮਰਨਾ ਹੁਕਮ ਹੈ, ਇੱਥੇ ਮਰਨ ਹੁਕਮ ਹੈ, ਮਰਨ ਪਰ ਲੈ ਜਾਸੀ ਪੜਨਾ ਹੈ, ਹੁਕਮ ਨੇ ਲੈ ਜਾਣਾ ਹੈ। ਜੇ ਹੁਕਮ ਨਾਲ ਸਿੱਧੇ ਤਰੀਕੇ ਨਾਲ ਨਹੀਂ ਜੋੜਦੇ, ਪੁੱਠੇ ਤਰੀਕੇ ਨਾਲ, ਜੇ ਸਿੱਧਾ ਸਿੱਧਾ ਥੱਪੜ ਗੁਰਬਾਣੀ ਦਾ ਨਹੀਂ ਸਹਿਣਾ, ਪੁੱਠੇ ਹੱਥ ਦਾ ਥੱਪੜ ਪੈਜੂ। ਜੇ ਸਿੱਧੇ ਹੱਥ ਦੇ ਥੱਪੜ ਨਾਲ ਨਿਕਲਣਾ, ਜੇ ਸਿੱਧੀ ਉਂਗਲੀ ਨਾਲ ਕਿਹੋ ਨਹੀਂ ਨਿਕਲਦਾ ਤੇ ਉਂਗਲੀ ਟੇਢੀ ਕਰਨੀ ਆਉਂਦੀ ਹੈ ਉਹਨੂੰ। ਜੇ ਸਿੱਧੇ ਤਰੀਕੇ ਨਾਲ ਨਹੀਂ ਹੁਕਮ ਨੂੰ ਮੰਨਣਾ, ਉਹਨੂੰ ਦੂਆ ਤਰੀਕਾ ਆਉਂਦਾ ਮਨਾਉਣਾ, ਮਨਾਉਣਾ ਵੀ ਆਉਂਦਾ ਹੁਕਮ ਨੂੰ। ਜਿਹੜੇ ਲੋਕ ਹੁਕਮ ਨੂੰ ਨਹੀਂ ਮੰਨਦੇ, ਸਰਕਾਰ ਕੋਈ ਇੰਨੀ ਪਾਵਰ ਹੁੰਦੀ ਹੁਕਮ ਮਨਾ ਲੈਂਦੀ ਹੈ। ਜੇ ਨਹੀਂ ਮੰਨਦੇ ਜਿਹੜੇ ਲੋਕ ਗੁਰਬਾਣੀ ਨੂੰ, ਉਹ ਕੀ ਹੈ, ਉਹ ਜੀਵਤ ਮਰਨਾ। ਜਿਹੜਾ ਜੀਵਤ ਮਰਨਾ, ਮਰਨ ਕਬੂਲ ਕਰਨਾ, ਹੁਕਮ ਨੂੰ ਮੰਨਣਾ ਹੀ ਮਰਨ ਕਬੂਲ ਕਰਨਾ। ਜੇ ਇਹ ਨਹੀਂ ਕਰਨਾ ਤਾਂ ਫਿਰ ਗੜੇ ਛੱਡ ਦੂ, ਫਿਰ ਛੁੱਟ ਜੂ। ਮਰਨ ਭਰ ਹੁਕਮ ਭਰ ਹੈ,
ਜਿੰਦ ਵੋਟੀ ਮਰਨ ਵਰ ਲੈ
ਜਾਸੀ, ਮਰਨ ਵਰ ਲੈ ਜਾਸੀ ਪੜਨਾ, ਉਹਨੇ ਤਾਂ ਲੈ ਜਾਣਾ, ਰਾਜੀ ਨਾ ਜਾਓ ਚਾਹੇ ਗੈਰ ਰਾਜੀ ਨਾ ਜਾਓ। ਰਾਜੀ ਨਾ ਜੇ ਨਹੀਂ ਮਰਦਾ ਤਾਂ ਗੈਰ ਰਾਜੀ ਨਾ ਮਰਜੂ, ਛੱਡਣਾ ਕਿਸੇ ਨੇ ਨਹੀਂ, ਦੇਹ 'ਚ ਨਹੀਂ ਛੱਡਣਾ, ਦੇਹ 'ਚ ਪਾਇਆ ਉਹਨੇ ਟਾਈਮਲੀ। ਮਰਨ ਲਿਖਾਏ ਮੰਡਲ ਮੈਂ ਆਏ, ਜਦ ਇਹ ਸਰੀਰ 'ਚ ਆਏ ਹਾਂ ਮੰਡਲ ਦੇ ਵਿੱਚ, ਮ੍ਰਿਤ ਮੰਡਲ ਦੇ ਵਿੱਚ, ਅਤੇ ਮਰਨ ਲਿਖਾ ਕੇ ਆਏ ਹੋਏ ਹਾਂ, ਚਾਹੇ ਹੁਣ ਸਾਨੂੰ ਇਸ ਗੱਲ ਦਾ ਨਹੀਂ ਪਤਾ, ਭੁੱਲ ਗਏ। ਜਿਹੜੀ ਚੀਜ਼ ਲਿਖ ਕੇ ਦੇ ਕੇ ਆਏ ਹਾਂ ਉਹ ਤਾਂ ਚੱਲਣਾ ਹੀ ਪੈਣਾ, ਜੋ ਲਿਖਿਆ ਹੋਇਆ ਉਹ ਹੋਣਾ ਹੀ ਹੋਣਾ। ਜੇ ਅਸੀਂ ਭੁਲਾ ਤਾ, ਜੇ ਵਿਸਰ ਗਿਆ ਮਰਨਾ, ਤਾਂ ਉਹਨੂੰ ਤਾਂ ਨਹੀਂ ਵਿਸਰਿਆ, ਤੁਹਾਨੂੰ ਵਿਸਰ ਗਿਆ। ਤੁਸੀਂ ਆਪਣੇ ਮਤਲਬ, ਜੇ ਕਿਸੇ ਨੇ ਕੋਈ ਤਾਂ ਦੇਣਾ, ਜੇ ਦੇਣੇ ਵਾਲਾ ਜਾਣ ਕੇ ਭੁੱਲਦਾ ਜਾਂ ਭੁੱਲ ਗਿਆ, ਤਾਂ ਲੈਣ ਵਾਲਾ ਤਾਂ ਨਹੀਂ ਭੁੱਲਿਆ, ਲੈਣ ਵਾਲਾ ਨਹੀਂ ਭੁੱਲਿਆ, ਦੇਣ ਵਾਲਾ ਭੁੱਲ ਗਿਆ ਪਿਆ ਭੁੱਲ ਜੇ। ਹਾਂਜੀ,
ਆਪਣੇ ਹੱਥੀਂ ਜੋਲ ਕਹਿ ਲੈ ਕਹਿ ਗੱਲ ਲਾਗੇ ਤਾਏ।
ਇਹਦਾ ਮਤਲਬ ਇਹ ਉਹ ਕਹਿੰਦਾ ਵੀ ਫਿਰ ਕਿਉਂ ਨਾ ਆਪਣੇ ਹੱਥੀਂ ਜੋਲ ਕੇ ਕਹਿ ਗੱਲ ਲੱਗੇ ਤਾਏ, ਉੱਥੇ ਖੜਾ ਮਨ ਹੁਕਮ, ਉਹ ਕਹਿ ਰਿਹਾ ਇੱਥੇ ਖੜਾ ਇਹ ਵੀ ਆ ਤਾਂ ਆਪਣੇ ਆਪ ਆ ਜਾ ਮੇਰੀ ਛਾਣ 'ਚ, ਅਤੇ ਨਹੀਂ ਫਿਰ ਮੇਰੇ ਕੋਲ ਤਾਂ ਹੈਗੀ ਪਾਵਰ, ਮੈਂ ਇੱਥੇ ਖਿੱਚ ਲੂੰਗਾ, ਮੈਂ ਤਾਂ ਉਰੇ ਹੀ ਮੰਗਾ ਲੂੰਗਾ। ਜਾਂ ਤਾਂ ਆਪੇ ਥਾਣੇ ਚਲਿਆ ਜਾਵੇ ਸੁਨੇਹਾ ਦਿੱਤਾ, ਨਹੀਂ ਲੈ ਜਾਣਗੇ ਫੜ ਕੇ, ਬੰਨ ਕੇ ਫਿਰ ਸਵਾਦ ਆਊਗਾ, ਘੜੀਸ ਕੇ ਲੈ ਜਾਣਗੇ, ਬੇਇੱਜ਼ਤੀ ਕਰਕੇ ਲੈ ਜਾਣਗੇ। ਕਿਉਂ ਨਾ ਕਹਿੰਦੇ ਕਹਿ ਆਪਣੇ ਹੱਥੀਂ ਜੋਲ ਕੇ, ਆਪਣੇ ਹੱਥੀਂ ਝੂਟਾ ਲੈ ਕੇ ਕਿਉਂ ਨਾ ਉਹਦੇ ਗੱਲ ਤਾਂ ਅਖੇ ਲੱਗੀ, ਹਾਂ ਆਪਣੇ ਆਪ ਕਿਉਂ ਨਾ ਹੁਕਮ ਨਾਲ ਜੁੜ ਜਾਈਏ, ਆਪਣੇ ਆਪ ਹੁਕਮ ਨੂੰ ਮਰਨ ਨੂੰ ਕਿਉਂ ਨਾ ਕਬੂਲ ਕਰ ਲਈਏ, ਖੁਸ਼ੀ 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 ਹੁਕਮ ਨੂੰ ਭਾਣੇ ਨੂੰ ਕਿਉਂ ਨਾ ਕਬੂਲ ਕਰ ਲਈਏ, ਭਾਣੇ ਨੂੰ ਮਿੱਠਾ ਕਰਕੇ ਕਿਉਂ ਨਾ ਮੰਨ ਲਈਏ। ਜੇ ਹੋਣਾ ਹੀ ਭਾਣਾ, ਭਾਣਾ ਅਮੋੜ ਹੈ, ਮੁੜਨਾ ਹੀ ਹੈ ਨਹੀਂ, ਫਿਰ ਕੀ ਵਜ੍ਹਾ ਵੀ ਉਹਨੂੰ ਨਾ ਮੰਨੀਏ। ਨਾ ਮੰਨਣ ਵਾਲੇ ਮੂਰਖ ਨੇ, ਨਾ ਮੰਨਣ ਵਾਲੇ ਬੇਈਮਾਨ ਨੇ, ਨਾ ਮੰਨਣ ਵਾਲੇ ਅਗਿਆਨੀ ਨੇ, ਨਾ ਮੰਨਣ ਵਾਲੇ ਨੀਚ ਨੇ, ਨਾ ਮੰਨਣ ਵਾਲੇ ਅਜਾਣ ਨੇ, ਸਾਰੇ ਇਹੀ ਗੁਰਬਾਣੀ ਕਹਿੰਦੀ ਹੈ। ਮੂਰਖ ਲੋਕ ਅਜਾਣ, ਮੂਰਖ ਕਹਿੰਦੀ ਹੈ, ਅਜਾਣ ਕਹਿੰਦੀ ਹੈ। ਹਾਂਜੀ,
ਬਾਲੋਂ ਨਿੱਕੀ ਪੁਰਸ਼ ਲਾਤ ਕੰਨੀ ਨਾ ਸੁਣੀ ਆਏ ਫਰੀਦਾ ਕੀੜੀ ਗੋਬਿੰਦੀ ਜੀ ਖੜਾ ਨਾ ਆਪ ਮੁਹਾਏ।
ਹੁਣ ਜਿਹੜਾ ਹੁਕਮ ਹੈ ਉਹ ਕਹਿੰਦਾ ਇਹੋ ਜਿਹਾ ਨਹੀਂ ਹੈਗਾ ਵੀ ਢੋਲ ਵੱਜਦੇ ਨੇ ਜੇ ਤਾਂ ਤੁਸੀਂ ਭੱਜ ਕੇ ਚਲੇ ਜਾਓਗੇ।
ਬਾਲੋਂ ਨਿੱਕੀ ਪੁਰਸ਼ ਲਾਤ,
ਇਹ ਜਿਹੜੀ ਪੁਰਸ਼ ਲਾਤ ਆ ਨਾ, ਪੁਰ ਹੁੰਦਾ ਕੋਈ ਜਗ੍ਹਾ, ਪੁਰ ਕਿਸੇ ਪੁਰੀ ਦਾ ਨਾਮ ਹੈ, ਉੱਥੇ ਦਾ ਜਿਹੜਾ ਮਸ਼ਵਰਾ ਨਾ ਪੁਰਸ਼ ਲਾਤ ਦਾ ਮਸ਼ਵਰਾ ਸੱਚਖੰਡ ਦਾ, ਪੁਰਸ਼ ਲਾਤ ਦਾ ਮਤਲਬ ਉਹ ਫਰੀਦ ਹੈਗਾ ਮੁਸਲਮਾਨ, ਉਹ ਆਪਣੀ ਬੋਲੀ 'ਚ ਪੁਰਸ਼ ਲਾਤ ਕਹਿੰਦਾ। ਸਲਾਤ ਹੁੰਦਾ ਮਸ਼ਵਰਾ, ਜੋ ਗੱਲਬਾਤ ਸੱਚਖੰਡ ਦੀ ਜੋ ਗੱਲਬਾਤ ਹੋ ਰਹੀ ਹੈ ਨਾ, ਸੱਚਖੰਡ ਦੀ ਜੋ ਗੱਲ ਹੈ, ਜੋ ਸ਼ਬਦ ਗੁਰੂ ਹੈ ਕਹਿ ਲਓ, ਉਹ ਕੰਨਾਂ ਨੂੰ ਨਹੀਂ ਸੁਣਦੀ, ਉਹ ਕੰਨਾਂ ਨੂੰ ਸੁਣਨ ਵਾਲੀ ਗੱਲ ਨਹੀਂ ਹੁੰਦੀ। ਬਿਨ ਕੰਨੀ ਸੁਣਨਾ ਅੱਖਾਂ ਬਾਝੋਂ ਵੇਖਣਾ, ਬਿਨ ਕੰਨੀ ਸੁਣਨਾ ਕੰਨਾਂ ਦੇ ਬਿਨਾਂ ਸੁਣਨ ਵਾਲੀ ਬਾਣੀ ਹੈ। ਬਾਲੋ ਨਿੱਕੀ ਪੁਰਸ਼ ਖੰਡਿਓ ਤਿੱਖੀ ਬਾਲੋ ਨਿੱਕੀ
ਪੁਰਸ਼ ਲਾਤ ਕੰਨੀ ਸੁਣੀ ਨਾ ਆਏ।
ਗੁਰੂ ਅਮਰਦਾਸ ਨੇ ਜੋ ਕਹੀ ਹੈ ਖੰਡਿਓ ਤਿੱਖੀ ਬਾਲੋ ਨਿੱਕੀ, ਉਸੇ ਗੱਲ ਨੂੰ ਵਰਤਿਆ ਤਾਂ ਉਹਦਾ ਗੁਰੂ ਅਮਰਦਾਸ ਦੀ ਬਾਣੀ ਤੋਂ ਬਾਅਦ ਲਿਖੀ ਹੋਈ ਹੈ ਗੱਲ, ਇਹ ਗੱਲ ਪਹਿਲਾਂ ਨਹੀਂ ਆਈ ਹੋਈ ਗੁਰਬਾਣੀ 'ਚ। ਇਹ ਸ਼ਲੋਕ ਜਿਹੜਾ ਲਿਖਿਆ ਗੁਰੂ ਅਮਰਦਾਸ ਤੋਂ ਬਾਅਦ ਲਿਖਿਆ ਹੋਇਆ, ਹੋਰ ਕਿਤੇ ਗੁਰਬਾਣੀ 'ਚ ਗੱਲ ਇਹ ਨਹੀਂ ਹੈ, ਸਵਾਏ ਗੁਰੂ ਅਮਰਦਾਸ ਤੇ ਗੱਲ ਨਹੀਂ ਹੈ। ਖੰਨੇ ਉਹ ਤਿੱਖੀ ਬਾਲੋ ਨਿੱਕੀ ਗੁਰੂ ਅਮਰਦਾਸ ਨੇ ਕਿਹਾ ਨਾ, ਉਹੀ ਗੱਲ ਹੈ ਕਹਿ ਰਹੇ, ਇਹਦਾ ਮਤਲਬ ਉਹਦੇ ਬਾਅਦ ਦੀ ਗੱਲ ਹੈ। ਬਾਲੋ ਨਿੱਕੀ ਪੁਰਸਲਾਤ
ਕੰਨੀ ਨਾ ਸੁਣੀ ਆਏ,
ਕੰਨੀ ਨਾ ਸੁਣਿਆ, ਕੰਨਾਂ ਨੂੰ ਨਹੀਂ ਸੁਣਦੀ ਇਹ ਗੱਲ, ਜੋ ਸੱਚਖੰਡ ਦੀ ਗੱਲ ਹੈ, ਜੋ ਅੰਤਰਾਤਮਾ ਦੀ ਗੱਲ ਹੈ, ਉਹ ਕੰਨਾਂ ਨੂੰ ਨਹੀਂ ਸੁਣਦੀ ਹੁੰਦੀ ਅਸਲ 'ਚ, ਕੰਨੀ ਨਾ ਸੁਣਿਆ ਹੈ।
ਫਰੀਦਾ ਕਿਹੜੀ ਪਬਿੰਦੀ ਖੜਾ ਨਾ ਆਪ ਮਹਾਏ,
ਖੜਾ ਨਾ ਆਪ ਮਹਾਏ,
ਕਿਹੜੀ ਪਬਿੰਦੀ
ਕਿਹੜੀ
ਕਿਹੜੀ ਪਬਿੰਦੀ ਖੜਾ ਨਾ ਆਪ
ਮਹਾਏ, ਇੱਥੇ ਕੀ ਹੈ, ਇੱਥੇ ਰਾਜਮਾਲ ਮਨਸੋਰ, ਕਿਹੜੀ ਉਧਰਲਾ ਲਫਜ਼ ਹੈ, ਇੱਕ ਹੁੰਦੀ ਹੈ ਬਹੁਤ ਉੱਚੀ ਬੋਲਣਾ, ਜਿਹੜੇ ਉੱਚੀ ਆਵਾਜ਼ ਹੈ ਉਹਨੂੰ ਕਿੱਲੀ ਕਹਿੰਦੇ ਨੇ ਯੂਪੀ 'ਚ, ਉੱਚੀ ਆਵਾਜ਼ ਦੇਣੀ, ਕਿਹੜੀ ਪਬਿੰਦੀ
ਖੜਾ ਨਾ ਆਪ ਮਹਾਏ,
ਖੜਾ ਨਾ ਆਪ ਮਹਾਏ, ਇੱਥੇ ਕਿਹੜੀ ਦਾ ਅਰਥ ਕਈ ਕੀੜੀ ਵੀ ਕਰਦੇ ਨੇ ਵੀ ਕੀੜੀ ਨਹੀਂ ਜਾ ਸਕਦੀ ਉੱਥੇ ਦੀ
ਪਾਬੰਦੀ,
ਨਹੀਂ ਨਹੀਂ ਇਹ ਨਹੀਂ ਅਰਥ ਹੈਗਾ, ਇੱਥੇ ਉਹ ਤਾਂ ਇੰਨੀ ਆਵਾਜ਼ ਹਲਕੀ ਹੈ ਕਿ ਕੰਨਾਂ ਨੂੰ ਨਹੀਂ ਸੁਣਦੀ, ਇੱਥੇ ਰਾਜਮਾਲ ਮਨ ਸ਼ੋਰ ਹੈ, ਇੱਥੇ ਸ਼ੋਰ ਇੰਨਾ ਰਾਜ ਅਰਮਾਲ ਦਾ, ਉਹ ਤਾਂ ਨਹੀਂ ਸੁਣਦੀ ਆਵਾਜ਼, ਸੰਸਾਰ ਦਾ ਸ਼ੋਰ ਬਹੁਤ ਹੈ, ਆਵਾਜ਼ ਬਹੁਤ ਹੀ ਮੱਧਮ ਔਰ ਸੱਤ ਪਤਾਲ ਦੇ ਵਿੱਚ ਵਾਲੀ ਹੈ ਜਿਹਨੂੰ ਸੁਣਨਾ, ਇਸ ਕਰਕੇ ਕੰਨਾਂ ਨੂੰ ਨਹੀਂ ਸੁਣਦੀ,
ਕੰਨੀ ਨਾ ਸੁਣੀ ਆ,
ਕੰਨਾਂ ਨੂੰ ਇਸ ਕਰਕੇ ਨਹੀਂ ਸੁਣਦੀ ਕਿ ਇੱਥੇ ਰੌਲਾ ਬਹੁਤ ਹੈ, ਸਾਡਾ ਧਿਆਨ ਕੰਨਾਂ ਨਾਲ ਜੁੜਿਆ ਹੋਇਆ, ਅਸੀਂ ਬਾਹਰੋਂ ਗੱਲਾਂ ਸੁਣਦੇ ਹਾਂ, ਅੰਤਰ ਸਾਡਾ ਅੰਤਰ ਧਿਆਨ ਅਸੀਂ ਹੈਗਾ ਹੀ ਨਹੀਂ, ਉਹ ਤਾਂ ਪੂਰਾ ਬਾਹਰੋਂ ਟੁੱਟ ਕੇ ਅੰਤਰ ਧਿਆਨ ਹੋ ਕੇ ਤਾਂ ਸੁਣੀ ਜਾਣੀ ਹੈ, ਅਸੀਂ ਦੁਨੀਆਂ ਦੇ ਰੌਲੇ 'ਚ ਫਸੇ ਹੋਏ ਹਾਂ, ਬਾਹਰ ਬਹੁਤ ਰੌਲਾ ਪੈ ਰਿਹਾ, ਕਿਹੜੀ ਪਾਬੰਦੀ ਦਾ ਮਤਲਬ ਬਹੁਤ ਰੌਲਾ ਪੈਂਦਾ ਹੈ, ਉਹ ਜਿਵੇਂ ਆਪਾਂ ਕਹਿੰਦੇ ਗਿੜਗਿੜ ਕਿਉਂ ਕਰਦਾ, ਹਾਂ ਇਹ ਕਿੱਲੀ ਕਹਿੰਦੇ ਨੇ ਉੱਧਰ, ਆਪਾਂ ਕਿੱਲ ਕਹਿ ਦਿੰਦੇ ਹਾਂ, ਉਹ ਕਿੱਲੀ ਕਹਿੰਦੇ ਨੇ ਇੱਧਰ ਯੂਪੀ 'ਚ, ਬਹੁਤ ਉੱਚੀ ਜਿਹੜੀ ਆਵਾਜ਼ ਮਾਰਦੇ ਨੇ, ਕਿਸੇ ਨੂੰ ਕਹਿਣਾ ਹੋਵੇ ਪਿੰਡ 'ਚ ਬਾਹਰ ਅੱਗ ਲੱਗ ਗਈ, ਆਵਾਜ਼ ਮਾਰਨੀ ਵੀ ਆ ਜਾਓ ਸਾਰੇ, ਉਹਨੂੰ ਕਿੱਲੀ ਕਹਿੰਦੇ, ਕਿੱਲੀ ਦੇ ਦਿੱਤੀ, ਕਿੱਲੀ ਦੇ ਦਿੱਤੀ, ਬਹੁਤ ਉੱਚੀ ਆਵਾਜ਼ ਨਾਲ, ਮਤਲਬ ਹੈ ਕਿਸੇ ਨੇ ਜਿਹਨੂੰ ਆਪਾਂ ਕਹਿੰਦੇ ਰੌਲਾ ਪਾਤਾ, ਰੌਲਾ ਪਾਤਾ ਉਹਨੂੰ ਕਿੱਲੀ ਕਹਿੰਦੇ, ਉੱਚੀ ਆਵਾਜ਼ ਨਾਲ ਸੱਦਣਾ ਹੋਵੇ ਕਿਸੇ ਨੂੰ ਦੂਰੋਂ, ਉਹ ਕਹਿੰਦੇ ਨੇ ਯੂਪੀ ਦੇ ਵਿੱਚ। ਇੱਥੇ ਪੂਰਾ ਜ਼ੋਰ ਲਾ ਕੇ ਲਾਊਡ ਸਪੀਕਰ ਦੇ ਲੋਕ ਬੋਲਦੇ ਨੇ, ਕਹਿੰਦੇ ਇੱਥੇ ਤਾਂ ਪੂਰਾ ਜ਼ੋਰ ਲਾ ਕੇ ਲੋਕ ਬੋਲਦੇ ਨੇ, ਇੱਥੇ ਤਾਂ ਵਾਇਸ ਪੋਲਿਊਸ਼ਨ, ਇੱਥੇ ਉਹ ਅੱਜ ਕਿਵੇਂ ਸੁਣ ਜੂਗੀ, ਇਸ ਕਰਕੇ ਜੋਗੀ ਜਿਹੜੇ ਸੀ ਉਹ ਜੰਗਲਾਂ 'ਚ ਕਿਉਂ ਜਾਂਦੇ ਸੀ, ਉੱਥੇ ਰੌਲਾ ਰੱਪਾ ਨਹੀਂ ਹੈਗਾ, ਭੋਰਿਆਂ 'ਚ ਲੋਕ ਕਿਉਂ ਬਹਿੰਦੇ ਨੇ, ਉੱਥੇ ਬਾਹਰੋਂ ਆਵਾਜ਼ ਨਹੀਂ ਜਾਂਦੀ, ਪਰ ਉੱਤਰ ਧਿਆਨ ਹੋਏ ਮੈਨੂੰ ਨਹੀਂ ਫਿਰ ਵੀ ਸੁਣਦੀ, ਭੋਰੇ ਜਾਏ ਤਾਂ ਨਹੀਂ ਸੁਣਦੀ ਹੁੰਦੀ। ਹਾਂਜੀ
ਖੜਾ ਨਾ ਆਪ ਮਹਾਏ,
ਹਾਂ ਆਪਣੇ ਆਪ ਨਹੀਂ ਉਹ ਸੁਣਦੀ ਹੈਗੀ, ਖੜਾ ਖੜਾ ਹੁੰਦਾ ਪ੍ਰਾਪਤ ਕਰਨਾ, ਖੜਨਾ ਹੁੰਦਾ ਚੀਜ਼ ਨੂੰ ਕਿਸੇ ਚੀਜ਼ ਨਾਲ ਜੁੜ ਜਾਣਾ, ਸ਼ਬਦ ਗੁਰੂ ਨਾਲ ਆਪਣੇ ਆਪ ਨਹੀਂ ਤੁਸੀਂ ਜੁੜ ਸਕਦੇ, ਕਿਉਂਕਿ ਜਿੰਨਾ ਚਿਰ ਰਾਜਮਾਨ ਮਨਸੋਰ ਨਾ ਜੁੜੇ ਹੋਏ ਹੋ ਉਹਨਾਂ ਚਿਰ ਤੁਹਾਡਾ ਆਪਣੇ ਆਪ ਸੰਪਰਕ ਨਹੀਂ ਹੋ ਸਕਦਾ। ਆਪਣੇ ਆਪ ਸੰਪਰਕ ਕਰਨ ਦੀ ਗੱਲ ਕਰ ਰਿਹਾ ਫਰੀਦ ਇੱਥੇ।
ਹਾਂਜੀ, ਫਰੀਦਾ ਦਰ ਦਰਵੇਸ਼ੀ
ਹੁੰਦਾ ਪ੍ਰਾਪਤ ਕਰਨਾ। ਹਾਂ, ਨਾਮ ਨੂੰ ਆਪਣੇ ਆਪ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਨਾਮ ਬਖਸ਼ਿਸ਼ ਹੈ, ਨਾਮ ਬਖਸ਼ਿਸ਼ ਹੈ। ਆਪਣੇ ਆਪ ਨਾਮ ਨਾਲ ਨਹੀਂ ਜੁੜਿਆ ਜਾ ਸਕਦਾ, ਆਪਣੇ ਆਪ ਨਹੀਂ ਪ੍ਰਾਪਤੀ ਇਹਦੀ ਹੁੰਦੀ। ਖੜਾ ਨਾ ਆਪ ਮੋਹਾਏ, ਇਹ ਨਹੀਂ ਹੈਗਾ ਵੀ ਆ ਦਰਿਆ ਵਗਦਾ ਜਿਹੜਾ ਮਰਜ਼ੀ ਜਾ ਕੇ ਬਾਲਟੀ ਭਰ ਲਿਓ ਚੋਂ, ਇੱਦਾਂ ਨਹੀਂ ਕੋਈ ਨਾਮ ਦੀ ਗੱਲ ਹੈਗੀ।
ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ, ਬੰਨ ਉਠਾਈ ਪੋਟਲੀ ਕਿੱਥੇ ਵੰਜਾ ਘੱਤ।
ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ, ਜਿਹੜੀ ਦਰਵੇਸ਼ੀ ਹੈ ਜਾਣ ਦਾ ਜਿਹੜਾ ਸਰੀਰ ਹੈ ਵੇਸ ਹੁੰਦਾ ਭੇਸ, ਜਿਹੜਾ ਭੇਸ ਸਾਨੂੰ ਬਣਾਉਣਾ ਪੈਣਾ ਸੱਚਖੰਡ ਦੀ ਐਂਟਰੀ ਵਾਸਤੇ। ਸੱਚਖੰਡ ਜਾਣ ਵਾਲੇ ਜਿਹੜੇ ਭੇਸ ਦੀ ਲੋੜ ਹੈ, ਉਹ ਸੰਸਾਰੀ ਭੇਸ ਤਾਂ ਸਰੀਰ ਵਾਲਾ ਤਾਂ ਹੈ ਨਹੀਂ, ਸਰੀਰ 'ਤੇ ਤਾਂ ਬਣਨਾ ਨਹੀਂ, ਉਹ ਤਾਂ ਬਣਾਉਣਾ ਬਹੁਤ ਔਖਾ, ਉਹਦੇ ਤਾਂ ਸਰੀਰ ਛੱਡ ਕੇ ਬਣੂਗਾ ਉਹਦਾ। ਇਸ ਕਰਕੇ ਉਹ ਜਿਹੜਾ ਭੇਸ ਬਣਾਉਣਾ ਨਾ, ਅਸਲ 'ਚ ਭੇਸ ਤਾਂ ਉਹ ਹੈ ਜਿਹੜੇ ਭੇਸ ਦੀ ਐਂਟਰੀ ਸੱਚਖੰਡ 'ਚ ਹੈ। ਬਾਹਰਲੇ ਭੇਸ ਤਾਂ ਇੱਥੇ ਹੀ ਨੇ, ਫਿਰ ਇਹ ਤਾਂ ਉੱਥੇ ਜਾਣਾ ਨਹੀਂ। ਭੇਸ ਉਹ ਚਾਹੀਦਾ ਜਿਹਦੇ ਨਾਲ ਐਂਟਰੀ ਸੱਚਖੰਡ 'ਚ ਹੋ ਜਾਵੇ, ਉਹ ਔਖਾ ਭੇਸ ਬਣਾਉਣਾ। ਪਹਿਲਾ ਭੇਸ ਛੱਡ ਰਿਹਾ ਉਹ, ਪਹਿਲਾ ਭੇਸ ਛੱਡ ਰਿਹਾ ਜੋ ਉਹਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਭੇਸ, ਉਹ ਭੇਸ ਲਾ ਰਿਹਾ ਹੁਣ ਕਾਲਾ। ਕਾਲਾ ਤਾਂ ਸਰੀਰ ਤੋਂ ਲਾ ਰਿਹਾ ਭੇਸ ਉਹ, ਹੁਣ ਕਹਿੰਦਾ ਜੇ ਮੈਂ ਲਾ ਤਾ ਇਹਦਾ ਮਤਲਬ ਹੈ ਜਿਹੜਾ ਦੂਆ ਭੇਸ ਹੈ ਕਿਤੇ ਐਂਟਰੀ ਨਹੀਂ ਹੈ, ਉਹਦੇ ਨਾਲ ਇਹਦੇ ਨਾਲ ਐਂਟਰੀ ਹੈ ਨਹੀਂ ਸੀ, ਉਹਦੇ ਨਾਲ ਐਂਟਰੀ ਹੋਜੂ। ਦੂਆ ਤਾਂ ਬਣਾਇਆ ਨਹੀਂ ਰਿਹਾ ਕੋਈ ਵੇਸ, ਕੋਈ ਗੁਰੂ ਕਰਦਾ ਭਗਤਾਂ ਦਾ ਕੋਈ ਵੇਸ ਨਹੀਂ। ਜਿਹੋ ਜਿਹੇ ਕੱਪੜੇ ਪਾਉਂਦੇ ਨੇ ਉਹੋ ਜਿਹੇ ਰੱਖੇ, ਜਿਹੜੇ ਇਲਾਕੇ ਜੋ ਕੋਈ ਟੋਪੀ ਲੈਂਦਾ ਉਹਦੀ ਟੋਪੀ ਰੱਖੀ ਹੈ, ਜੇ ਕੋਈ ਦਸਤਾਰ ਸਜਾਉਂਦਾ ਸੀ ਉਹਨੇ ਦਸਤਾਰ ਰੱਖੀ, ਕੋਈ ਨਵਾਂ ਭੇਸ ਨਹੀਂ ਹੈ ਕਿਸੇ ਦਾ। ਵੀ ਜਿਹੜਾ ਮੈਂ ਤਬਦੀਲੀ ਤਾਂ ਆਈ ਹੈ ਨਾ, ਜੇ ਕੋਈ ਪੁੱਛੇ ਵੀ ਤੂੰ ਤਬਦੀਲੀ ਕਿਉਂ ਕੀਤੀ ਪਹਿਲੇ 'ਚ, ਇਹਦੇ ਨਾਲ ਹੁਣ ਤੈਨੂੰ ਮਿਲ ਜੂਗਾ ਰੱਬ, ਉਹਦੇ ਨਾਲ ਨਹੀਂ ਸੀ ਮਿਲਦਾ, ਉਹਦਾ ਜਵਾਬ 'ਚ ਕਹਿ ਰਹੇ ਵੀ ਇਹ ਭੇਸ ਲਾਹੌਰ ਨਾਲ ਦੂਆ ਪਾਉਣ ਨਾਲ ਕਿਤੇ ਇਹ ਨਹੀਂ ਵੀ ਮੈਨੂੰ ਸੱਚਖੰਡ 'ਚ ਹੁਣ ਐਂਟਰੀ ਮਿਲ ਜੂ, ਪਹਿਲਾਂ ਨਹੀਂ ਸੀ ਮਿਲਣੀ। ਉਹ ਦਰਵੇਸੀ ਜਿਹੜੀ ਦਰ ਦਾ ਭੇਸ ਬਣਾਉਣਾ ਅੰਦਰ ਐਂਟਰੀ ਦਾ, ਉਹ ਬਹੁਤ ਔਖਾ ਹੈ ਉਹਨੇ ਉਹਦੇ ਨਾਲ। ਹਾਂ, ਉਹਦੇ ਨਾਲ ਸਰੀਰ ਦਾ ਕੋਈ ਮਤਲਬ ਨਹੀਂ, ਦਰ ਦਰਵੇਸੀ ਗਾਖੜੀ ਦਾ ਮੁਸ਼ਕਲ ਹੈ ਉਹ ਭੇਸ ਬਣਾਉਣਾ, ਉਹ ਜਿਉਂਦਾ ਬਣਾਉਣਾ ਪੈਣਾ। ਹਾਂਜੀ,
ਫਰੀਦਾ ਦਰ ਦਰਵੇਸੀ ਗਾਖੜੀ ਚੱਲਾਂ ਦੁਨੀਆ ਭੱਤ,
ਚੱਲਾਂ ਦੁਨੀਆ ਭੱਤ, ਮੈਂ ਤਾਂ ਉਵੇਂ ਚੱਲਦਾ ਜਿਵੇਂ ਸੰਸਾਰ ਚੱਲਦਾ, ਸਾਡੇ ਜਿਹੜੇ ਭੇਸ ਵਾਲੇ ਨੇ ਉਵੇਂ ਚੱਲਦੇ ਨੇ ਜਿਵੇਂ ਸੰਸਾਰ ਚੱਲਦਾ, ਉਠੇਰੇ ਚੱਲਦੇ ਨੇ ਸੰਤਾਂ ਦੇ ਉਵੇਂ ਚੱਲਦਾ ਜਿਵੇਂ ਸੰਸਾਰ ਚੱਲਦਾ, ਕਿਹੜੀ ਗੱਲ ਹੈ ਉਹਨਾਂ ਕੋਲ ਸਪੈਸ਼ਲ ਦੱਸੋ ਕਿਹੜੀ ਗੱਲ, ਕੁਛ ਵੀ ਨਹੀਂ। ਜੋ ਦੁਨੀਆ ਜਿਵੇਂ ਚੱਲਦੀ ਹੈ, ਜੇ ਲੋਭ ਵੀ ਮੈਨੂੰ ਹੋ ਜਾਈ ਹੈ, ਮੋਹ ਵੀ ਹੋ ਜਾਈ ਹੈ, ਅਤੇ ਗੱਲਬਾਤ ਵੀ ਸਾਰਾ ਦਿਨ ਦੁੱਖ ਸੁੱਖ ਦੀ ਉਹ ਕਰਦੀਆਂ ਲੋਕਾਂ ਦਾ, ਪੁੱਛੀ ਜਾਣਾ ਆਉਣ ਵਾਲਿਆਂ ਦਾ, ਅਤੇ ਫਿਰ ਦੁਨੀਆ ਭੱਤੇ ਹੀ ਹੈ, ਹੋਰ ਕੀ ਹੈ। ਦੁਨੀਆ ਭੱਤੇ ਹੀ ਹੈ, ਹੋਰ ਕੀ ਹੈ। ਚੱਲਾਂ ਦੁਨੀਆ
ਭੱਤ,
ਦੁਨੀਆ ਅਨੁਸਾਰ ਹੀ ਚੱਲਦਾ, ਜਿਵੇਂ ਦੁਨੀਆ ਚੱਲਦੀ ਹੋਵੇ ਮੈਂ ਚੱਲਦਾ। ਮੇਰਾ ਸੁਭਾਅ ਦੁਨੀਆ ਨੂੰ ਬਦਲਿਆ ਨਹੀਂ, ਬਦਲਣਾ ਚਾਹੀਦਾ ਸੀ। ਭਗਤਾਂ ਅਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ, ਜੇ ਡੇਰੇਦਾਰਾਂ ਦਾ ਸੰਸਾਰੀਆਂ ਨਾਲ ਜੋੜ ਆਉਂਦਾ ਤਾਂ ਡੇਰਾ ਬਣਾਉਣ ਦਾ ਫਾਇਦਾ ਹੀ ਕੋਈ ਨਹੀਂ ਸੀ, ਫਿਰ ਤਾਂ ਉਹੀ ਗੱਲ ਹੋਈ ਨਾ ਜਿਹੜੇ ਫਰੀਦ ਨੇ ਕਿਹਾ ਸੀ, ਕਬੀਰ ਨੇ ਪਿੱਛੇ, ਵੈਰਾਗੀ ਬੰਧਨ ਕਰੇ ਤਾਂ ਕੋ ਬੜੋ, ਜੇ ਵੈਰਾਗੀ ਹੋ ਕੇ ਸਾਧ ਬਣ ਕੇ ਬੰਧਨ ਕਰ ਲਿਆ, ਘਰ ਛੱਡ ਕੇ ਡੇਰਾ ਬਣਾ ਲਿਆ, ਉਦੋਂ ਮਾੜੇ ਕਰਮ ਨਹੀਂ ਫਿਰ ਹੈਗੇ ਤੇਰੇ। ਸਭ ਤੋਂ ਭੈੜੇ ਕਰਮ ਉਹਦੇ ਨੇ ਜਿਹੜਾ ਘਰ ਛੱਡ ਕੇ ਡੇਰਾ ਨਵਾਂ ਬਣਾਵੇ। ਅੱਜ ਤਾਈਂ ਕੋਈ ਘਰ ਛੱਡ ਕੇ ਨਵਾਂ ਡੇਰੇ ਵਾਲਾ ਕਾਮਯਾਬ ਨਹੀਂ ਹੋਇਆ, ਭਗਤ ਨਹੀਂ ਹੋਇਆ। ਇੱਕ ਭਗਤ ਵੀ ਲਿਸਟ ਨਹੀਂ ਹੈ ਸਾਡੇ ਕੋਲ ਭਗਤਾਂ 'ਚ ਜਿਹੜਾ ਭਗਤ ਬਣਿਆ, ਇੱਕ ਵੀ ਸੰਤ ਕਾਮਯਾਬ ਨਹੀਂ ਅੱਜ ਤਾਈਂ, ਇੱਕ ਦੱਸੋ ਕਾਮਯਾਬ ਹੋਇਆ, ਕੋਈ ਰਿਕਾਰਡ ਨਹੀਂ ਸਾਡੇ ਕੋਲ। ਜਿੰਨੇ ਕਾਮਯਾਬ ਹੋਏ ਨੇ ਘਰ 'ਚ ਬੰਦੇ ਕ੍ਰਿਸ਼ਤੀ 'ਚ ਕਾਮਯਾਬ ਹੋਏ ਨੇ, ਸਾਰੇ ਗੁਰੂ ਕ੍ਰਿਸ਼ਤੀ ਨੇ, ਸਾਰੇ ਭਗਤ ਕ੍ਰਿਸ਼ਤੀ ਨੇ, ਇੱਕ ਵੀ ਸੰਸਥਾਵਾਂ 'ਚੋਂ ਆਦਮੀ ਨਹੀਂ ਆਇਆ ਅੱਜ ਤੱਕ। ਇੱਕ ਵੀ ਮੰਦਰਾਂ 'ਚੋਂ ਆਦਮੀ ਨਹੀਂ ਆਇਆ, ਇੱਕ ਵੀ ਗੁਰਦੁਆਰਿਆਂ 'ਚੋਂ ਆਊਗਾ ਨਹੀਂ, ਉੱਥੇ ਤਾਂ ਚੋਰ ਪੈਦਾ ਹੁੰਦੇ ਨੇ ਗੁਰਦੁਆਰੇ ਕੋਲ, ਚੋਰ ਆਇਆ ਉੱਥੇ, ਉੱਥੇ ਇਹੀ ਕੁਛ ਹੋਊਗਾ, ਉੱਥੇ ਈਰਖਾ ਦੁਆਇਸ਼ ਇੱਕ ਦੂਏ ਨਾਲ ਲੱਗਦੇ, ਇੱਕ ਦੂਏ ਦੀਆਂ ਚੁਗਲੀਆਂ, ਉੱਥੇ ਹੋਰ ਕੁਛ ਹੈ, ਉਹ ਦੁਨੀਆ ਪੱਤ ਹੈ, ਸਿਸਟਮ ਹੈ, ਉਹ ਸਿਸਟਮ ਦੇ ਵਿੱਚ ਤਾਂ ਕਰਪਸ਼ਨ ਹੋਊਗੀ। ਚੱਲਾਂ ਦੁਨੀਆ ਪੱਤ,
ਬੰਨ ਉਠਾਈ ਪੋਟਲੀ ਕਿੱਥੇ ਬੰਜਾ ਘੱਤ,
ਬੰਨ ਉਠਾਈ ਪੋਟਲੀ ਆ ਸਰੀਰ ਦੀ ਪੋਟਲੀ ਉੱਤੇ ਚੱਕੀ ਫਿਰਦਾ। ਜਿੰਨਾ ਚਿਰ ਸਰੀਰ ਦੀ ਚਿੰਤਾ ਹੈ, ਇਹ ਸਰੀਰ ਦੀ ਪੋਟਲੀ ਸਵਾਹ ਦੀ ਸਿਰ 'ਤੇ ਲੱਦੀ ਹੋਈ ਹੈ, ਕਿੱਥੇ ਲਿਜਾ ਕੇ ਸਿੱਟਾਂ ਇਹਨੂੰ ਕੋਈ ਪਤਾ ਨਹੀਂ। ਇਹ ਚੱਕੀ ਕਿਉਂ ਆ, ਜੇ ਜੇ ਉਹ ਚੀਜ਼ ਸਿਰ 'ਤੇ ਰੱਖੀ ਦੀ ਹੈ ਜਿੱਥੇ ਕਿਸੇ ਖਾਸ ਜਗ੍ਹਾ 'ਤੇ ਸਿੱਟਣੀ ਹੋਵੇ, ਜੇ ਚੀਜ਼ ਸਿਰ 'ਤੇ ਉਹ ਚੱਕੀ ਦੀ ਹੈ ਜਿਹੜੀ ਇਹਦਾ ਕੋਈ ਚੱਕਣ ਦਾ ਮਤਲਬ ਹੋਵੇ, ਇਹਦਾ ਚੱਕਣ ਦਾ ਮਤਲਬ ਕੀ ਹੈ,
ਕਿੱਥੇ ਬੰਜਾ ਘੱਟ,
ਸਰੀਰ ਦੀ ਪੋਟਲੀ ਚੱਕੀ ਜ਼ਰੂਰ ਆ, ਪਰ ਇਹਦਾ ਚੱਕਣ ਦਾ ਮਤਲਬ ਕੀ ਸੀ, ਕਿਉਂ ਚੱਕੀ ਸੀ, ਕਿੱਥੇ ਜਾ ਕੇ ਸਿੱਟਣੀ ਸੀ, ਉਹ ਤਾਂ ਪਤਾ ਹੀ ਕੋਈ ਨਹੀਂ ਕਿਸੇ ਨੂੰ। ਕਿੱਥੇ ਬੰਨਾ ਘੱਤ, ਕਿੱਥੇ ਸਿੱਟਣੀ ਹੈ, ਮਰਨ ਕਬੂਲ ਕਰਨਾ ਸੀ ਇੱਥੇ, ਉਹ ਤਾਂ ਕੀਤਾ ਨਹੀਂ, ਮਰਨ ਕਬੂਲ ਤਾਂ ਕੀਤਾ ਨਹੀਂ ਸਾਰੀ ਜ਼ਿੰਦਗੀ, ਅਤੇ ਫਿਰ ਹੋਰ ਕਿੱਥੇ ਲੱਗ ਜਾਣੀ ਹੈ, ਸੱਚਖੰਡ ਕਰਨ ਜਾਣ ਨਹੀਂ ਦੇਣੀ, ਕਾਹਦੇ ਵਾਸਤੇ ਚੁੱਕੀ ਹੈ, ਸਵਾਲ ਖੜ੍ਹਾ ਕਰਕੇ ਉੱਥੇ ਛੱਡਤਾ, ਸਵਾਲ ਖੜ੍ਹਾ ਕੀਤਾ ਜਵਾਬ ਨਹੀਂ ਦਿੱਤਾ, ਕਿੱਥੇ ਬੰਨਾ, ਹੁਣ ਤੁਸੀਂ ਸਵਾਲ ਉਹਦਾ ਲੱਭ ਲਓ ਜਵਾਬ, ਜਵਾਬ ਆਪਣੇ ਅੰਦਰ ਖੋਜਣਾ ਪਊਗਾ, ਉਹਨੇ ਸਵਾਲ ਛੱਡਤਾ, ਸਵਾਲ ਛੱਡਤਾ ਉਹਨੇ ਬੜੇ ਬੜੇ ਸੰਤਾਂ ਨੂੰ, ਆਮ ਪਬਲਿਕ ਨਾਲ ਨਹੀਂ ਗੱਲ ਆਉਂਦੀ, ਇਹ ਗੱਲਾਂ ਆਮ ਪਬਲਿਕ ਨਾਲ ਕਰਨ ਵਾਲੀਆਂ ਨਹੀਂ, ਉਹਨਾਂ ਸੰਤਾਂ ਨਾਲ ਨਹੀਂ ਜਿਹੜੇ ਬੜੇ ਬੜੇ ਗਿਆਨਵਾਨ ਨੇ, ਗੁਰਬਾਣੀ ਆਮ ਪਬਲਿਕ ਵਾਸਤੇ ਨਹੀਂ ਹੁੰਦੀ, ਉਹ ਤਾਂ ਅਸੀਂ ਕਥਾ ਕਰਦੇ ਹਾਂ ਇੱਥੇ, ਸਿੱਖਾਂ ਦੀ ਪ੍ਰਥਾ ਹੈ ਵੀ ਸਾਰਿਆਂ ਨੂੰ ਪੜ੍ਹਾਉਣਾ ਅਸੀਂ, ਉਹ ਤਾਂ ਵੱਡੇ ਸੰਤਾਂ ਨਾਲ ਬੜੇ ਉੱਚੇ ਦਰਜੇ ਦੀਆਂ ਗੱਲਾਂ ਨੇ, ਉੱਚੇ ਦਰਜੇ ਦੇ ਆਦਮੀਆਂ ਨਾਲ ਕਰੀਦੇ। ਹੁਣ ਜਿਹੜੀਆਂ ਸੁਪਰੀਮ ਕੋਰਟ 'ਚ ਗੱਲਾਂ ਹੁੰਦੀਆਂ ਨੇ, ਉੱਥੇ ਆਮ ਆਦਮੀ ਥੋੜ੍ਹੀ ਪੜ੍ਹਦਾ, ਜਾ ਕੇ ਬੜੇ ਬੜੇ ਵਕੀਲ ਹੁੰਦੇ ਨੇ ਉੱਥੇ, ਉੱਥੇ ਉਹੀ ਗੱਲ ਕਰਨਗੇ ਜਿਹਨੂੰ ਗਿਆਨ ਹੈ, ਦੂਜਿਆਂ ਨੂੰ ਉੱਥੇ ਦੂਜਿਆਂ ਨੂੰ ਤਾਂ ਪਤਾ ਹੀ ਨਹੀਂ ਗੱਲ ਕੀ ਕਰ ਰਹੇ ਨੇ, ਆਮ ਪਬਲਿਕ ਨੂੰ ਕੀ ਪਤਾ ਮਤਲਬ ਹੈ। ਹਾਂਜੀ,
ਕਿਸੂ ਨਾ ਕਿਜੂ ਨਾ ਬੁੱਝੇ, ਕਿਜੂ ਨਾ ਸੁੱਝੇ, ਦੁਨੀਆ ਗੁੱਝੀ ਭਾ ਭਾਏ, ਮੇਰੇ ਚੰਗਾ ਕੀਤਾ ਨਹੀਂ ਤਾਂ ਤੂੰ 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 ਵੀ ਦੰਜੀ ਆ, ਤੂੰ ਵੀ ਦੰਜਾ ਆ। ਕਿਜੂ ਨਾ ਬੁੱਝੇ, ਕਿਜੂ ਨਾ ਸੁੱਝੇ, ਦੁਨੀਆ ਗੁੱਝੀ ਭਾ
ਕਸੂ, ਹਾਂ
ਤੂੰ ਬੜੇ, ਕਿਜੂ ਨਾ ਬੁੱਝੇ, ਕਿਜੂ ਨਾ ਸੁੱਝੇ, ਦੁਨੀਆ ਗੁੱਝੀ ਭਾਏ, ਸਾਈਂ ਮੇਰੇ ਚੰਗਾ ਕੀਤਾ ਨਹੀਂ ਤਾਂ ਹਾਂ ਵੀ ਦੰਜਾ ਆਏ।
ਹਾਂ, ਇਹ ਜਿਹੜੀ ਦੁਨੀਆ ਹੈ, ਇੱਕ ਗੁੱਝੀ ਅੱਗ ਹੈ, ਅੱਗ ਹੈ ਇਹ, ਪਰ ਦੁਨੀਆ ਇਹਨੂੰ ਅੱਗ ਨਹੀਂ ਮੰਨਦੀ, ਇਹਨੂੰ ਅਗਨ ਸਾਗਰ ਮੰਨਿਆ ਗੁਰਬਾਣੀ ਨੇ, ਅਗਨ ਸਾਗਰ ਮੰਨਿਆ ਇਹਨੂੰ, ਸੰਸਾਰ ਅਗਨ ਸਾਗਰ ਹੈ, ਪਰ ਅਗਨ ਸਾਗਰ ਲੁਕੀ ਹੋਈ ਅੱਗ ਹੈ, ਉਹ ਕੀ ਹੈ, ਤ੍ਰਿਸ਼ਨਾ ਦੀ ਅੱਗ ਹੈ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਪਚਾਇਆ, ਇਹ ਜਿੰਨੀ ਮਾਇਆ ਹੈ, ਮਾਇਆ ਸਭ ਅੱਗ ਹੈ, ਪਰ ਗੁੱਝੀ ਹੈ, ਲੁਕੀ ਹੋਈ ਹੈ ਅੱਗ। ਪਾਣੀ ਨੂੰ ਜੇ ਆਕਸੀਜਨ ਔਰ ਹਾਈਡਰੋਜਨ ਦੇ ਵਿੱਚ ਵੰਡ ਦਈਏ ਤਾਂ ਦੋਏ ਅੱਗ ਰੂਪ ਨੇ, ਆਕਸੀਜਨ ਜਲਣ ਦੇ ਵਿੱਚ ਮਦਦ ਕਰਦੀ ਹੈ, ਹਾਈਡਰੋਜਨ ਜਲਦੀ ਹੈ, ਔਰ ਦੋ ਹਿੱਸੇ ਜਲਣ ਵਾਲੀ ਚੀਜ਼ ਹੈ ਹਾਈਡਰੋਜਨ, ਇੱਕ ਹਿੱਸਾ ਆਕਸੀਜਨ ਹੈ, 'ਚ ਹੈ ਵੀ ਮਾਤਰਾ ਪੂਰੀ ਪੂਰੀ ਜਲਣ ਜੋਗੀ ਹੋਈ ਹੈ, ਨਾ ਆਕਸੀਜਨ ਬਚਦੀ ਹੈ ਨਾ ਹਾਈਡਰੋਜਨ ਬਚਦੀ ਹੈ, ਨਿਰਾ ਹੀ ਅੱਗ ਹੈ ਪਾਣੀ, ਪਰ ਗੁੱਝੀ ਹੈ ਨਾ, ਦੇਖਣ ਨੂੰ ਪਾਣੀ ਹੈ ਅੱਗ, ਇਹ ਗੁੱਝੀ ਪਾਹੇ ਹੈ, ਲੁਕੀ ਹੋਈ ਅੱਗ ਹੈ, ਦੇਖਣ ਨੂੰ ਕੁਛ ਹੋਰ ਹੈ, ਇਹ ਗੁੱਝੀ ਪਾਹੇ ਹੈ ਦੁਨੀਆ ਸਾਰੀ। ਉਹ ਉਸ ਵੇਲੇ ਕਹਿ ਰਹੇ ਨੇ ਜਦੋਂ ਆਕਸੀਜਨ ਹਾਈਡਰੋਜਨ ਦਾ ਬਿਲਕੁਲ ਪਤਾ ਨਹੀਂ ਕਿਸੇ ਨੂੰ, ਸਾਇੰਸ ਦੇ ਵਿੱਚ ਆਕਸੀਜਨ ਹਾਈਡਰੋਜਨ ਨਹੀਂ ਹੈਗੀ ਇਹ, ਪਰ ਉਹਨਾਂ ਨੂੰ ਪਤਾ ਗੁੱਝੀ ਪਾਹੇ, ਸਾਡੇ ਕੋਲ ਤਾਂ ਖੋਜ ਬਾਅਦ 'ਚ ਆਉਂਦੀ ਹੈ, ਇਹ ਤਾਂ ਪਹਿਲਾਂ ਦੀ ਗੱਲ ਹੈ, ਦੁਨੀਆ ਗੁੱਝੀ ਪਾਹੇ, ਇਹ ਲੁਕੀ ਹੋਈ ਅੱਗ ਹੈ, ਛੁਪੀ ਹੋਈ ਅੱਗ ਹੈ ਦੁਨੀਆ, ਇਹ ਤੋਂ ਜਿਹੜੀ ਤ੍ਰਿਸ਼ਨਾ ਪੈਦਾ ਹੁੰਦੀ ਹੈ, ਇਹਦੀ ਜਿਹੜੀ ਭੁੱਖ ਹੈ, ਇਹਦੀ ਪਿਆਸ ਹੈ ਮਾਇਆ ਦੀ, ਉਹ ਵੀ ਅੱਗ ਹੈ, ਉਹ ਵੀ ਤ੍ਰਿਸ਼ਨਾ, ਮਾਇਆ ਦੀ ਭੁੱਖ ਅੱਗ ਦੀ ਭੁੱਖ ਹੈ, ਇਸ ਭੁੱਖ ਨੂੰ ਅੱਗ ਨਾਲੇ ਬੁਝਾਉਂਦਾ ਮਾਇਆ ਹੋਰ ਲਿਆ ਕੇ, ਇਹ ਤਾਂ ਨਹੀਂ ਬੁਝਦੀ जैसे पावक इंद्र नहीं जे अग नू कहे मैं रजा देना इन्हां नाल बेवकूफ है हो जिन्ना इन्हां पाऊंगे सारा जली जाना अग ने खाई जाना अग जली जानी बुझनी नहीं हैगी दुनिया गुजी पाहे
साईं मेरे चंगा कीता नहीं तो हां पी दजा आहे
साईं मेरे चंगा कीता साईं ने मेरे चंगा कीता मैनू इहदी समझ आ गई समझ इहनू गुरमत चो इसे गल दी आई है वह इस्लाम चो गल दी समझ नहीं आई इहदा मतलब आ इस गल दी समझ आई है वी दुनिया गुजी पाहे है इस्लाम चो इस गल दी नहीं समझ आई गुरमत चो इस गल दी समझ आई है ਆਹੀ ਗੱਲ ਸੀ ਜਿਹਦੇ ਨਾਲ ਇਹਨੇ ਪਲਟੀ ਖਾਧੀ ਹੈ ਫਰੀਦ ਨੇ ਇੱਥੋਂ ਸਟਾਰਟ ਹੋਊਗੀ ਗੱਲ ਪਲਟੀ ਇਸ ਗੱਲ ਨੇ ਖਾਧੀ ਹੈ ਉਹਨੂੰ ਪਤਾ ਲੱਗਾ ਦੁਨੀਆ ਤਾਂ ਗੁੱਜੀ ਪਾਹੇ ਹੈ ਇਹ ਤਾਂ ਅੱਗ ਹੈ ਇਸਲਾਮ ਅੱਗ 'ਤੇ ਕਬਜ਼ਾ ਕਰਦਾ ਹੈ ਇਸਲਾਮ ਅੱਗੇ ਰਾਜ ਵਧਾ ਰਿਹਾ ਅੱਗ 'ਤੇ ਇਹ ਤਾਂ ਅੱਗ 'ਤੇ ਲੜਦੇ ਨੇ ਅੱਗ ਦੇ ਉੱਤੇ ਕਬਜ਼ੇ ਕਰਦੇ ਫਿਰਦੇ ਨੇ ਸੰਸਾਰ ਦੇ ਲੋਕ ਰਾਜ ਕਰੇਗਾ ਖਾਲਸਾ ਵਾਲੇ ਵੀ ਅੱਗ ਵਾਲੇ ਹੀ ਨੇ ਅੱਗ 'ਤੇ ਕਬਜ਼ਾ ਕਰਦੇ ਨੇ ਜੜੋਂ ਹੋ ਗਏ ਅੱਗ ਦੇ ਵਿੱਚ ਹੀ ਜਿਹੜਾ ਅੱਗ 'ਤੇ ਕਬਜ਼ਾ ਕਰੂਗਾ ਜਲ ਜੂਗਾ ਉੱਥੇ ਹੀ ਜਿਵੇਂ ਪਤੰਗਾ ਦੀਵੇ 'ਤੇ ਗੜ ਜਾਂਦਾ ਐਂ ਜਲ ਜਾਣਗੇ ਸਾਈਂ ਮੇਰੇ ਚੰਗਾ ਕੀਤਾ ਮੈਂ ਵੀ ਇਹਦੇ 'ਚ ਜਲਦਾ ਸੀ ਉਹ ਕਾਲਾ ਤਾਂ ਹੀ ਹੋਇਆ ਸੀ ਕੱਪੜੇ ਕਾਲੇ ਕਾਲਾ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਅੱਗ ਨਾਲੇ ਕਾਲਾ ਹੋਇਆ ਸੀ ਤਾਂ ਉਹਨਾਂ ਕਿਹਾ ਵੀ ਤੂੰ ਕਾਲਾ ਕਿਉਂ ਹੈ ਕਵਲ ਕਿਤਵੇ ਤਾਂ ਕਾਲੀ ਉਹਨੂੰ ਵੀ ਕਿਹਾ ਕਮਲ ਨੂੰ ਵੀ ਕਿਹਾ ਤੂੰ ਕਾਲਾ ਹੈ ਕਿ ਦੁੱਖੜੇ ਹਾਂ ਸੜਿਆ ਹੋਇਆ ਕੀ ਦੁੱਖ ਹੋ ਗਿਆ ਤੈਨੂੰ ਸੜਿਆ ਹੋਇਆ ਤੂੰ ਹਾਂ ਕਾਲੀ ਹੋਈ ਦੇਹਰੀ ਕਹਿੰਦਾ ਮੈਂ ਵੀ ਇਸੇ ਅੱਗ ਨਾਲ ਸੜਦਾ ਸੀ ਮੈਨੂੰ ਹੁਣ ਪਤਾ ਲੱਗਿਆ ਵੀ ਮਾਇਆ ਦਾ ਤਿਆਗ ਨਾਲ ਸ਼ਾਂਤੀ ਹੈ ਮਾਇਆ ਦੀ ਪ੍ਰਾਪਤੀ ਨਾਲ ਸ਼ਾਂਤੀ ਨਹੀਂ ਹੈ ਇਹ ਗੁੱਜੀ ਪਾਇਆ ਜਿੰਨਾ ਵੱਡਾ ਡੇਰਾ ਹੋਊ ਜਿੰਨੀ ਵੱਡੀ ਮਾਇਆ ਉਹ ਸੰਤ ਚੋਂ ਨਹੀਂ ਤ੍ਰਿਸ਼ਨਾ ਜ਼ਿਆਦਾ ਹੋਊਗੀ ਹਾਂ
ਫਰੀਦਾ ਜੇ ਜਾਣਾ ਤਿਲ ਥੋੜੜੇ
ਉਹਦੇ ਕੋਲ ਕੀ ਹੈ ਫਰੀਦ ਕੋਲ ਇੱਕ ਕੁੱਜਾ ਹੈ ਉਹ ਵੀ ਕੱਚਾ ਹੈ ਅੱਜ ਫਰੀਦਾ ਕੁੱਜੜਾ ਹੀ ਕਹੂ ਨਾ ਕੁੱਜਾ ਉਹਦੇ ਕੋਲ ਤਾਂ ਉਹ ਭਾਂਡਾ ਵੀ ਨਹੀਂ ਹੈਗਾ ਲੋਟਾ ਵੀ ਨਹੀਂ ਉਹਦੇ ਕੋਲ ਤਾਂ ਕੁੱਜਾ ਰੱਖਿਆ ਹੋਇਆ ਉਹ ਵੀ ਕੱਚਾ ਕਰਵਾ ਮਿੱਟੀ ਦਾ
ਹਾਂ ਜਿੱਦਾਂ ਜੇ ਜਾਣਾ ਦਿਲ ਥੋੜੜੇ ਸੰਭਲ ਮੁੱਕ ਭਰੀ ਜੇ ਜਾਣਾ ਸੌ ਨਿਡੜਾ ਤਾਂ ਥੋੜਾ ਮਾਣ ਕਰੀ
ਜੇ ਜਾਣਾ ਤਿਲ ਥੋੜੜੇ ਜੇ ਮੈਨੂੰ ਪਤਾ ਹੁੰਦਾ ਨਾ ਵੀ ਜਿਹੜੇ ਤਿਲ ਮਿਲ ਗਏ ਬੁੱਕ 'ਚ ਇਹੀ ਮਿਲਣੇ ਨੇ ਹੋਰ ਨਹੀਂ ਮਿਲਣੇ ਮੈਨੂੰ ਤਾਂ ਇਹ ਸੀ ਇਹ ਡੁੱਲ ਜਾਣਗੇ ਹੋਰ ਮਿਲ ਜਾਣਗੇ ਢੇਰ ਬਥੇਰਾ ਜੇ ਮੈਨੂੰ ਪਤਾ ਹੁੰਦਾ ਜਿਹੜੇ ਸਾਧੇ ਤੇ ਹੀ ਰਹਿਣੇ ਨੇ ਇੱਕ ਵੀ ਤੈਨੂੰ ਹੋਰ ਮਿਲਣਾ ਚਾਹੇ ਇਹਨਾਂ ਡੋਲਦੇ ਚਾਹੇ ਜੋ ਮਰਜ਼ੀ ਗੱਲ ਜਿੰਨੇ ਸਾਹ ਤੈਨੂੰ ਗਿਣਤੀ ਦੇ ਤੇ ਤਾਂ ਜ਼ਿਆਦਾ ਨਹੀਂ ਮਿਲਣਾ ਮੈਂ ਬੁੱਕ ਸੰਭਲ ਕੇ ਰੱਖਦਾ ਇਹਨੂੰ ਐਵੇਂ ਨਾ ਬਰਬਾਦ ਨਾ ਹੋਣ ਦਿੰਦਾ ਸਾਹਾਂ ਨੂੰ ਬੁੱਕ ਦੇ ਵਿੱਚ ਤਾਂ ਦਿਲ ਪਾ ਲਏ ਸੀ ਪਰ ਐਵੇਂ ਭੱਜਿਆ ਫਿਰਦਾ ਸਾਰੇ ਖਣਾਲੇ ਅਜਾਈ ਚਲੇ ਗਏ ਦਿਲ ਸਾਰੇ ਹੀ ਸੰਭਲ ਬੁੱਕ ਭਰੀ ਇਹ ਬੁੱਕ ਤਾਂ ਪਾ ਲਏ ਤੇ ਬੁੱਕ 'ਚ ਪਰ ਸੰਭਲ ਕੇ ਰਹਿੰਦਾ ਇੱਕ ਇੱਕ ਤਿਲ ਦੇ ਉੱਤੇ ਧਿਆਨ ਕਰਦਾ ਵੀ ਇੱਕ ਇੱਕ ਸਾਹ ਜਾ ਰਿਹਾ ਇੱਕ ਇੱਕ ਤਿਲ ਘੱਟ ਰਿਹਾ ਅਤੇ ਇਹਦੇ ਵੱਟੇ 'ਚ ਮੈਨੂੰ ਕੀ ਮਿਲ ਰਿਹਾ ਮੈਂ ਪ੍ਰਾਪਤ ਕੀ ਕਰ ਰਿਹਾ ਜੇ ਜਾਣਾ ਸੌ ਨੱਡੜਾ ਥੋੜੜਾ ਮਾਣ ਕਰੀ ਜੇ ਮੈਨੂੰ ਪਤਾ ਹੁੰਦਾ ਵੀ ਆਹ ਜਿਹੜਾ ਹੈ ਨਾ ਮਨ ਨੱਡਾ ਛੋਟੇ ਨੂੰ ਕਹਿੰਦੇ ਵੀ ਇਹ ਥੋੜੀ ਅਕਲ ਦਾ ਮਾਲਕ ਹੈ ਇਹ ਬਹੁਤੀ ਅਕਲ ਵਾਲਾ ਨਹੀਂ ਇਹਦਾ ਮੂਰਖ ਹੈ ਮਨ ਤਾਂ ਇਹਦਾ ਇੰਨਾ ਮਾਣ ਨਹੀਂ ਸੀ ਕਰਨਾ ਮਨਮੁਖਤਾ 'ਤੇ ਹੀ ਮਾਣ ਕਰੀ ਫਿਰਦਾ ਸੀ ਮਨ ਕੀਮਤ ਸੀ ਫਰੀਦ ਕੋਲ ਜਿਹਦੇ ਮਾਣ ਕਰੀ ਫਿਰਦਾ ਸੀ ਆਪਣੇ ਮਨ ਦੇ ਉੱਤੇ ਹੀ ਮਾਣ ਕਰੀ ਫਿਰਦਾ ਸੀ ਮਨਮਤ 'ਤੇ ਹੀ ਮਾਣ ਕਰੀ ਫਿਰਦਾ ਥੋੜ੍ਹਾ ਜੇ ਮੈਨੂੰ ਪਤਾ ਹੁੰਦਾ ਆਹ ਜਿਹੜਾ ਮਨ ਵਾਲਾ ਗਿਆਨ ਹੈ ਨਾ ਇਹ ਬਹੁਤਾ ਵੱਡਾ ਨਹੀਂ ਹੈ ਛੋਟਾ ਜਿਹਾ ਹੀ ਹੈ ਨੱਡਾ ਛੋਟੇ ਨੂੰ ਕਹਿੰਦੇ ਨੱਡੜਾ ਤਾਂ ਥੋੜ੍ਹਾ ਮਾਣ ਕਰੀ ਹਾਂ ਇਹਦਾ ਇੰਨਾ ਮੈਨੂੰ ਮਾਣ ਬਹੁਤ ਸੀ ਫਰੀਦ ਨੂੰ ਮਾਣ ਬਹੁਤ ਸੀ ਕਿਉਂਕਿ ਤਿਆਗ ਸੀ ਫਰੀਦ ਵਿੱਚ ਬਾਕੀਆਂ ਨਾਲੋਂ ਉਹ ਤਿਆਗ ਦਾ ਮਾਣ ਹੋ ਗਿਆ ਜਿਹੜਾ ਤਿਆਗ ਸੀ ਉਹਦਾ ਮਾਣ ਹੋ ਗਿਆ ਤਿਆਗ ਨੂੰ ਉਹ ਵੀ ਕਹਿੰਦੇ ਹਾਂਜੀ
ਜੇ ਜਾਣਾ ਲੜ ਛਿੱਜਣਾ ਪੀਡੀ ਪਾਈ ਗੰਢ ਤੈਂ ਜੇਵਣ ਮੈਂ ਨਾਹੇ ਕੋ ਸਮਝ ਕੇ ਡਿੱਠਾ ਹੰਡ। ਜੇ ਜਾਣਾ ਲੜ
ਜੇ ਜਾਣਾ ਲੜ ਛਿੱਜਣਾ ਜੇ ਮੈਨੂੰ ਪਤਾ ਹੁੰਦਾ ਵੀ ਲੜ ਜਿਹੜਾ ਹੈਗਾ ਛੁੱਟ ਜਾਣਾ ਮੇਰਾ, ਗੰਢ ਮੇਰੀ ਢਿੱਲੀ ਹੈ। ਜਦੋਂ ਇਹ ਅਸਲ ਦੇ ਵਿੱਚ ਜਦ ਇਹਦਾ ਜਨਮ ਹੁੰਦਾ ਨਾ, ਪਹਿਲਾਂ ਗਰਭ ਦੇ ਵਿੱਚ ਜੁੜਿਆ ਹੋਇਆ ਤਪ ਕਰਦਾ ਹੈ, ਲਿਵ ਲੱਗੀ ਹੈ ਨਾ, ਉਹ ਉੱਥੋਂ ਸ਼ੁਰੂ ਕਰਦਾ ਹੁਣ ਗੱਲ ਲਿਵ ਤੋਂ। ਜਦ ਲਿਵ ਲੱਗੀ ਹੋਈ ਹੈ ਅੰਦਰ ਗਰਭ ਦੇ ਤਾਂ ਜਿਉਂਦਾ। ਪ੍ਰਭਾਵ ਹੈ ਵਿਰਸਾਸ ਤੇ ਰੱਖ, ਉਦੋਂ ਪ੍ਰਭ ਇਹਨੂੰ ਹੁਕਮ ਪਾਉਂਦਾ ਹੈ, ਹੁਕਮ ਉਹਦਾ ਬਿਲਕੁਲ ਹੁਕਮ ਨਾਲ ਜੁੜਿਆ ਹੁਕਮ ਪਾਉਂਦਾ ਅਤੇ ਸਭ ਨਹੀਂ ਆਉਂਦਾ ਜਿਉਂਦਾ ਵੀ ਹੈਗਾ। ਜੇ ਇਹਨੂੰ ਪ੍ਰਭ ਪਾਉਂਦਾ ਤਾਂ ਬਿਨਾਂ ਸਾਸ 'ਤੇ ਵੀ ਉਹਨੇ ਜਿਉਂਦਾ ਰੱਖਿਆ ਪ੍ਰਭ ਨੇ ਇਹਨੂੰ। ਜੇ ਹੁਕਮ ਮੰਨਦਾ ਹੁਕਮ ਦੇ ਵਿੱਚ ਹੈ ਤਾਂ ਸਾਹ ਬਿਨਾਂ ਹੁਕਮ 'ਤੇ ਵੀ ਜਿਉਂਦਾ ਹੈ। ਹੁਕਮ ਮੰਨਣ ਵਾਲੇ ਨੂੰ ਸਾਹ ਲੈਣ ਦੀ ਲੋੜ ਨਹੀਂ ਹੁੰਦੀ, ਜਿਉਂਦਾ ਰਹਿੰਦਾ ਹੀ ਹੁੰਦਾ, ਸਰੀਰ ਵਿੱਚ ਵੀ ਸਰੀਰ ਤੋਂ ਬਿਨਾਂ ਵੀ। ਜੇ ਜਾਣਾ ਲੜ ਛਿੱਟਣਾ, ਜੇ ਮੈਨੂੰ ਪਤਾ ਹੁੰਦਾ ਨਾ ਮਾਂ ਦੇ ਪੇਟ 'ਚ ਵੀ ਇਹ ਲੜ ਛੁੱਟ ਜੂਗਾ ਮੇਰੇ 'ਤੇ
ਪੀਡੀ ਪਾਈ ਗੰਢ,
ਤਾਂ ਮੈਂ ਉੱਥੇ ਗੰਢ ਪੀਡੀ ਪਾਉਂਦਾ। ਮੈਨੂੰ ਪਤਾ ਹੀ ਨਹੀਂ ਸੀਗਾ ਵੀ ਲੜ ਛੁੱਟ ਜਾਣਾ, ਜਨਮ ਵੇਲੇ ਲੜ ਛੁੱਟ ਗਿਆ। ਥੋੜ੍ਹਾ ਜਿਹਾ ਹੀ ਮੈਂ ਝਟਕਾ ਲੱਗਿਆ ਰਸ, ਦੋ ਕੁ ਮਿੰਟੇ ਪੰਜ ਮਿੰਟੇ ਰਸ ਨਹੀਂ ਆਇਆ ਸਰੀਰ ਨੂੰ, ਸਰੀਰ ਨੇ ਆਪਣੇ ਵੱਲੋਂ ਖਿੱਚ ਲਿਆ ਮਨ ਨੂੰ। ਜਨਮ ਤੋਂ ਬਾਅਦ ਰਸ ਜਿਹੜਾ ਆਉਂਦਾ ਬੰਦ ਹੋ ਜਾਂਦਾ, ਸਪਲਾਈ ਰਸ ਦੀ ਪੰਜ ਚਾਰ ਮਿੰਟ ਲੱਗ ਜਾਂਦੇ ਨੇ, ਪੰਜ ਸੱਤ ਦਸ ਮਿੰਟ ਤਾਂ ਲੱਗੇ ਜਾਂਦੇ ਨੇ। ਇੰਨੇ ਦੇ ਵਿੱਚ ਪਰੇਸ਼ਾਨ ਹੋ ਜਾਂਦਾ ਬੱਚਾ, ਲਿਵ ਛੁਟਕੀ ਲੱਗੀ ਉਹ ਟਾਈਮ ਦੇ ਵਿੱਚ ਲਿਵ ਜਾ ਛੁਟਕਦੀ, ਤ੍ਰਿਸ਼ਨਾ ਲੱਗ ਜਾਂਦੀ, ਤ੍ਰਿਸ਼ਨਾ ਹੀ ਲਿਵ ਛਡਾਉਂਦੀ ਹੈ। ਉਹ ਜਿਹੜੀ ਤ੍ਰਿਸ਼ਨਾ ਲੱਗੀ ਉਹਦੀ ਕਮੀ ਹੋਈ ਨਾ, ਲਿਕੁਡ ਦੀ ਜੋ ਲਿਕੁਡ ਆ ਰਿਹਾ ਕਮੀ ਮਹਿਸੂਸ ਸਰੀਰ ਦੇ ਵਿੱਚ, ਕਮੀ ਮਹਿਸੂਸ ਕੀਤੀ ਪਾਣੀ ਦੀ ਰਸ ਦੀ, ਉਹਦੇ ਨਾਲ ਮਨ ਦਾ ਧਿਆਨ ਸਰੀਰ ਵੱਲ ਖਿੱਚਿਆ ਗਿਆ। ਉਹ ਸੁਰਤ ਸ਼ਬਦ ਦੀ ਪੀਡੀ ਗੰਢ ਨਹੀਂ ਸੀ ਉਦੋਂ ਕਹਿੰਦੇ। ਜੇ ਪਤਾ ਹੁੰਦਾ ਵੀ ਲਾੜਾ ਛੁੱਟ ਜਾਂਦਾ ਹੁੰਦਾ ਇਹਦਾ, ਤਾਂ ਉੱਥੇ ਗੰਢ ਪੀਡੀ ਪਾ ਕੇ ਰੱਖਣੀ ਸੀ ਮੈਂ। ਇੱਦਾਂ ਉਹ ਮਾੜੀ ਮੋਟੀ ਜਿਹੜੀ ਤਕਲੀਫ ਸੀ ਨਾ, ਉਹ ਬਰਦਾਸ਼ਤ ਕਰ ਲੈਣੀ ਸੀ, ਗੰਢ ਬੜੀਓਂ ਰਹਿ ਜਾਂਦੀ ਸੀ। ਪੀਡੀ ਪਾਈ ਗੰਢ, ਜਰਾ ਕੁ ਤਕਲੀਫ ਨੇ ਉਹ ਲੜ, ਜਰਾ ਕੁ ਝਟਕੇ ਨੇ ਲੜ ਛੱਡਾ ਦਿੱਤਾ, ਝਟਕਾ ਜਰਾ ਕੇ ਪਿਆ, ਪੰਜ ਮਿੰਟ ਬਾਅਦ ਨਾੜੂਆ ਬੰਧਨ ਥੋੜ੍ਹੀ ਜਿਹੀ ਦੇਰ ਦੀ ਸੀ ਅਲੱਗ ਹੋ ਗਿਆ। ਜਾਂ ਬੱਚਾ ਰੋਂਦਾ ਉਦੋਂ ਲਿਵ ਛੁੱਟਦੀ ਹੈ, ਜਾਂ ਰੋਂਦੇ ਨੇ ਕਹਿੰਦੇ ਇਹਨੂੰ ਰੋਆ ਦਿਉ, ਉਹ ਐਸਾ ਲਿਵ ਛੁੱਟ ਜਾਂਦੀ ਹੈ, ਰੋਏ 'ਤੇ ਛੁੱਟਦੀ ਉਹ ਜ਼ਿਆਦਾ ਜਾਂ ਰੋਂਦਾ। ਜੇ ਰੋਂਦਾ ਨਹੀਂ ਤਾਂ ਉਹ ਕਹਿੰਦੇ ਲਿਵ ਨਹੀਂ ਛੁੱਟੀ, ਗੱਲ ਤਾਂ ਆਹ ਹੈ। ਹਾਂ ਛਡਾਉਂਦੇ ਨੇ ਲਿਵ,
ਜਾਣ ਕੇ ਛਡਾਉਂਦੇ ਨੇ।
ਹਾਂ
ਤੈਂ ਜੇਵੜ ਮੈਂ ਨਾਹੀਂ ਕੋ ਸਭ ਜਗ ਡਿੱਠਾ ਹੰਡ,
ਤੈਂ ਜੇਵੜ ਮੈਂ ਨਾਹੀਂ ਕੋ, ਤੇਰੇ ਜਿੱਡਾ ਵੱਡਾ ਤਾਂ ਮੈਂ ਕੋਈ ਹੋਰ ਦੇਖਿਆ ਹੀ ਨਹੀਂ ਹੈ। ਮੈਂ ਸਾਰਾ ਸੰਸਾਰ ਦੇਖ ਲਿਆ ਘੁੰਮ ਫਿਰ ਕੇ, ਪਰ ਤੇਰੇ ਵਰਗਾ, ਤੇਰੇ ਜਿੱਡਾ ਵੱਡਾ ਸ਼ਕਤੀਸ਼ਾਲੀ ਹੁਕਮ ਦੀ ਗੱਲ ਹੈ ਨਹੀਂ ਮੈਨੂੰ ਕੋਈ ਹੋਰ ਮਿਲਿਆ।
ਸਭ ਜਗ ਡਿੱਠਾ ਹੰਡ,
ਸਭ ਜਗ ਮੈਂ ਹੰਡ ਕੇ ਫਿਰ ਕੇ ਦੇਖ ਲਿਆ, ਕਿਉਂਕਿ ਤੈਂ ਬਿਨੂ ਸਾਹ 'ਤੇ ਵੀ ਰੱਖਿਆ ਉੱਥੇ ਜਿਉਂਦਾ, ਜਿਹਨੇ ਬਿਨੂ ਸਾਹ 'ਤੇ ਜਿਉਂਦਾ ਰੱਖਿਆ ਮੈਨੂੰ ਗਰਭ ਦੇ ਵਿੱਚ, ਉਹ ਜਿਹਾ ਸੰਸਾਰ 'ਚ ਕੋਈ ਕਰਾਮਾਤੀ ਨਹੀਂ ਹੈ, ਉਹ ਜਿਹੀ ਸ਼ਕਤੀਸ਼ਾਲੀ ਦੁਨੀਆਂ 'ਚ ਕੋਈ ਚੀਜ਼ ਨਹੀਂ, ਕੋਈ ਹਸਤੀ ਨਹੀਂ ਹੈ ਐਸੀ ਜਿਹੜਾ ਗਰਭ ਦੇ ਵਿੱਚ ਰੱਖ ਲਵੇ ਬਿਨਾਂ ਸਾਹ 'ਤੇ। ਇਹ ਤਾਂ ਮੈਂ ਆਪਣੇ ਤਜਰਬੇ 'ਚ ਬੋਲ ਰਿਹਾ ਕਬੀਰ ਫਰੀਦ, ਮੈਂ ਸਾਰਾ ਸੰਸਾਰ ਫਿਰ ਲਿਆ, ਬਾਹਰ ਕੋਈ ਐਸੀ ਸ਼ਕਤੀ ਨਹੀਂ ਹੈ ਜਿਹੜੀ ਬਿਨ ਸਾਹ 'ਤੇ ਰੱਖ ਸਕੇ। ਪਰ ਉਹ ਬਿਨ ਸਾਹ 'ਤੇ ਰੱਖਣ ਵਾਲੇ ਦਾ ਲੜ ਜਰਾ ਕੁ ਝਟਕੇ ਨਾਲ ਛੁੱਟ ਗਿਆ ਮੇਰੇ 'ਤੇ, ਹੁਣ ਮੇਰਾ ਲੜ ਫੜੇ ਨਹੀਂ ਹੋਇਆ, ਸਾਰੀ ਜ਼ਿੰਦਗੀ ਹੋ ਗਈ ਉਹ ਲੜ ਟੋਲਦੇ ਨੂੰ ਲੜੇ ਨਹੀਂ ਕੋਈ ਫੜਾ ਰਿਹਾ। ਉਸ ਲੜ ਉਹ ਪੱਲੇ ਤੈਂਡੇ ਲੱਗ ਗਈ, ਉਸੇ ਪੱਲੇ ਲੱਗਣਾ ਸੀ, ਉਹ ਪੜੀ ਜਾਂਦੇ ਨੇ ਮੁੰਡੇ ਕੁੜੀ ਦੇ ਵਿਆਹ 'ਚ, ਉਹ ਪੱਲਾ ਉਦੋਂ ਦਾ ਛੁੱਟਿਆ ਹੋਇਆ, ਉਹ ਜਿਹਦੇ ਹੱਥ ਲੜ ਆਇਆ ਉਹਨੇ ਕਿਹਾ ਪੱਲੇ ਤੈਂਡੇ ਲੱਗ ਗਈ, ਔਰ ਕਹਿੰਦੇ ਨੇ ਇਹ ਕੁੜੀ ਮੁੰਡੇ ਦੇ ਵਿਆਹ ਨੂੰ ਪੜਾਉਣ ਲੱਗ ਗਈ, ਮੂਰਖ। ਉਹ ਪੱਲਾ ਛੁੱਟਿਆ ਹੋਇਆ ਲੜ, ਉਹ ਕਹਿੰਦੇ ਲੜ ਫੜਾ ਦਿਉ, ਆ ਲੜ ਆਹੀ ਹੈ, ਫੜਾਉਣ ਲੱਗ ਗਏ ਬੁੱਢੇ ਕੁੜੀ ਦਾ। ਜੇ ਚੱਲ ਫੜਾਉਂਦੇ ਨੇ ਫਿਰ ਬਰਾਬਰ ਕਾਹਦੇ ਮੰਨਦੇ ਨੇ? ਜਿਹਦਾ ਲੜ ਫੜਿਆ ਪਰਮੇਸ਼ਰ ਹੈ, ਜਿਹਨੇ ਫੜਿਆ ਉਹ ਸਿੱਖ ਹੈ, ਫਿਰ ਬਰਾਬਰ ਕਰ ਦਿੰਦੇ ਨੇ। ਫਿਰ ਬਰਾਬਰ ਕਿਵੇਂ ਕਰ ਦੋਗੇ ਤੁਸੀਂ ਔਰਤਾਂ ਨੂੰ? ਨਾ ਬਰਾਬਰ ਕਰੀ ਜਾਂਦੇ ਹੋ, ਉਮਰ ਦੀ ਛਕਾਈ ਜਾਂਦੇ ਹੋ, ਨਾਲੇ ਪੱਲੇ ਉਹਦੇ ਲਾਈ ਜਾਂਦੇ ਹੋ। ਇਹਨਾਂ ਨੂੰ ਪਤਾ ਹੀ ਨਹੀਂ ਵੀ ਮੂਰਖਾਂ ਨੂੰ ਅਸੀਂ ਕੀ ਕਰਦੇ ਹਾਂ। ਸਾਰੇ ਉੱਲੂ ਨੇ, ਕੋਈ ਪਤਾ ਨਹੀਂ ਗੁਰਬਾਣੀ 'ਚ ਕੀ ਲਿਖਿਆ ਹੈ, ਕੀ ਗੱਲ ਹੈ ਕੀ ਨਹੀਂ ਹੈ। ਜਿਵੇਂ ਸੰਤ ਕਹੀ ਗਏ ਨੇ, ਮੂਰਖ ਜੇ ਕਰੀ ਗਏ ਨੇ। ਇਹ ਕਿਹੜਾ ਸੰਤ ਗੁਰੂ ਘਰ 'ਚ ਨਹੀਂ ਇਹ ਪੜ੍ਹੇ ਹੋਏ ਸੰਤ? ਬਿਲਕੁਲ ਇਹ ਗੁਰੂ ਘਰ ਨਾਲ ਇਹਨਾਂ ਦਾ ਲਿੰਕ ਨਹੀਂ ਸੀ। ਆਏ ਧੱਕੇ ਧੋਕੇ ਤੋਂ ਨੇ ਧੱਕੇ ਖਾਂਦੇ ਆ ਗਏ, ਇੱਧਰ ਚੌਧਰੀ ਬਣ ਗਏ। ਬਾਕੀ ਲੋਕ ਵਿਚਾਰੇ ਹੜਬਾਉਣ ਵਾਲੇ ਸੀ, ਉਹਨਾਂ ਨੂੰ ਕੀ ਪਤਾ ਧਰਮ ਕੀ ਹੁੰਦਾ? ਜੋ ਇਹ ਕਹੀ ਗਏ ਉਹ ਕਰੀ ਗਏ। ਹਾਂ
ਫਰੀਦਾ, ਜੇ ਤੂੰ ਅਗਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਕੀ ਮਾਣ ਮਹਿ ਸਿਰ ਨੀਵਾਂ ਕਰ ਦੇ।
ਫਰੀਦਾ ਜੇ ਤੂੰ ਅਗਲ ਲਤੀਫ, ਫਰੀਦ ਕਿਸੇ ਹੋਰ ਨੂੰ ਕਹਿੰਦਾ, ਕਿਸੇ ਜਿਹੜੇ ਹੋਰ ਧਰਮ ਵਾਲੇ ਨੇ, ਸੰਤ ਨੇ ਹੋਰ ਨੇ, ਧਰਮਾਂ ਦੇ ਵਿੱਚ ਥੋੜ੍ਹੇ ਜਿਹੇ ਅਕਲ ਵਾਲੇ ਬੰਦੇ ਹੁੰਦੇ ਨੇ, ਤਾਂ ਹੀ ਲੋਕ ਉਹਨਾਂ ਕੋਲ ਜਾਂਦੇ ਨੇ। ਜੇ ਤੂੰ ਅਕਲ ਲਤੀਫ ਮੰਨਦਾ, ਤੂੰ ਅਕਲ ਵਾਲਾ ਕਹੇ। ਅਕਲ ਵਾਲਿਆਂ 'ਚੋਂ ਅਕਲ ਵਾਲਾ ਅਕਲ ਲਤੀਫ ਹੁੰਦਾ, ਅਕਲ ਵਾਲਿਆਂ 'ਚੋਂ ਅਕਲ ਵਾਲਾ ਜਿਹੜਾ ਨਾ ਉਹ ਅਕਲ ਲਤੀਫ ਹੁੰਦਾ। ਅਕਲ ਲਤੀਫ ਅਕਲ ਵਾਲਿਆਂ 'ਚੋਂ ਉੱਪਰ ਹੈ, ਲਤੀਫ ਹੈ।
ਕਾਲੇ ਲਿਖਣਾ ਲੇਖ,
ਤਾਂ ਕਾਲੇ ਲਿਖਣਾ ਲੇਖ ਇਹਨਾਂ ਦੇ ਅੰਦਰ ਭਰਮ ਕਿਉਂ ਪੈਦਾ ਕਰਦਾ? ਮਿਸਯੂਜ਼ ਕਿਉਂ ਕਰਦਾ ਆਪਣੀ ਅਕਲ ਦਾ? ਅਕਲ ਦਾ ਮਿਸਯੂਜ਼ ਕਰਦਾ, ਬੇਵਕੂ ਬਣਾ ਰਿਹਾ ਲੋਕਾਂ ਨੂੰ। ਕਿਹਨੂੰ ਕਹਿ ਰਿਹਾ ਪਹਿਲਾਂ? ਜੀ ਨੇ ਫਰੀਦ ਵਾਲੀ ਮੱਤ ਬਣਾਈ ਆ ਉਹਨੂੰ ਕਹਿ ਰਿਹਾ ਵੀ ਉਹਨੇ ਜਾਣ ਬੁੱਝ ਕੇ, ਪਛਾਣ ਆ ਗਈ ਵੀ ਉਹਨੇ ਜਾਣ ਬੁੱਝ ਕੇ ਕੀਤਾ ਹੋਇਆ। ਜਿਵੇਂ ਆਪਾਂ ਕਹਿੰਦੇ ਵੀ ਜਾਣ ਬੁੱਝ ਕੇ 12 ਬਣਵਾਈਆਂ ਨੇ, ਜਿਵੇਂ ਸਾਨੂੰ ਪਤਾ ਜਾਣ ਬੁੱਝ ਕੇ ਟੀਕਾ ਗਲਤ ਕੀਤਾ, ਜਿਵੇਂ ਸਾਨੂੰ ਪਤਾ ਬਾਬੇ ਬੁੱਢੇ ਦੀ ਸਾਖੀ ਜਾਣ ਬੁੱਝ ਕੇ ਬਣਾਈ ਆ, ਜਿਵੇਂ ਸਾਨੂੰ ਪਤਾ ਬੇਰੀ ਜਾਣ ਬੁੱਝ ਕੇ ਗੱਡੀ ਆ ਉੱਥੇ ਝੂਠੀ ਬਣਾਈ ਆ, ਤਾਂ ਕਿ ਜਿਹੜਾ ਨਾਮ ਹੈ ਨਾਮ ਦੀ ਜਗ੍ਹਾ ਬੇਰੀ ਲੈ ਆਉਂਦੀ, ਦੁੱਖ ਭੱਜਣਾ ਨਾਮ ਦੀ ਜਗ੍ਹਾ ਦੁੱਖ ਭੱਜਣੀ ਬੇਰੀ ਬਣਾਤੀ, ਫੱਟੀ ਪੋਤੀ ਸਾਰੀ ਗੁਰਬਾਣੀ ਝੱਕ ਕੇ ਪਰੇ ਮਾਰੀ। ਇਹ ਜਾਣ ਬੁੱਝ ਕੇ ਕੀਤਾ ਹੋਇਆ ਸਭ ਕੁਛ, ਇਹ ਬੀੜਿਆਂ ਦਾ ਕੀਤਾ ਹੋਇਆ, ਗੁਰਮਤ ਦੇ ਖਿਲਾਫ ਵਾਲਿਆਂ ਦਾ, ਸ੍ਰੀ ਜੰਦ ਦਾ ਕਰਵਾਇਆ ਹੋਇਆ, ਬ੍ਰਹਮ ਬੂਟਾ ਉਹਦਾ ਹੁਣ ਵੀ ਉੱਥੇ, ਸਾਨੂੰ ਤਾਂ ਪਤਾ ਕੀ ਹੋਇਆ ਹੋਇਆ। ਇਹਨਾਂ ਕੋਲ ਜਵਾਬ ਕੋਈ ਨਹੀਂ। ਉਹ ਕਹਿੰਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖਣਾ ਲੇਖ, ਜੇ ਤੁਸੀਂ ਅਕਲ ਵਾਲੇ ਤਾਂ ਤੁਸੀਂ ਦੁੱਖ ਭੱਜਣੀ ਬੇਰੀ ਕਿਉਂ ਬਣਾਈ, ਕਿਉਂ ਪ੍ਰਚਾਰ ਕੀਤਾ? ਅੱਜ ਸਾਰੀ ਦੁਨੀਆ ਬੰਦੀ ਹੈ, ਇਹਦਾ ਇਲਾਜ ਕਿਵੇਂ ਕਰੀਏ? ਕਾਲੇ ਲਿਖਣਾ ਲੇਖ ਲੋਕਾਂ ਦੇ ਅੰਦਰ ਗਿਆਨ ਦੇਣਾ ਦੀ ਭਰਮ ਪੈਦਾ ਕਰਨਾ ਸੀ, ਭਰਮ ਤਾਂ ਇਹਨਾਂ ਦੇ ਅੰਦਰ ਪਹਿਲਾਂ ਹੀ ਹੈ, ਤੁਸੀਂ ਹੋਰ ਭਰਮ ਗਾੜਾ ਕਰਤਾ। ਸੱਚ ਤੋਂ ਤਾਂ ਪਹਿਲਾਂ ਹੀ ਦੂਰ ਨੇ, ਇਹ ਤੁਸੀਂ ਹੋਰ ਦੂਰ ਕਰਤੇ ਸੱਚ ਨੂੰ। ਕਾਲੇ ਲਿਖਣਾ ਲੇਖ ਆਪਣੇ ਗੁਰਮਾਨ ਵੀ ਆਪਣੇ ਅੰਦਰ ਝਾਕ ਕੇ ਦੇਖ, ਤੂੰ ਇਹੀ ਕੰਮ ਤਾਂ ਨਹੀਂ ਕਦੇ ਕਰ ਰਿਹਾ, ਝਾਕ ਕੇ ਦੇਖੋ ਆਪਣੇ ਅੰਦਰ ਕੀ ਕਰ ਰਹੇ ਹੋ ਤੁਸੀਂ। ਆਪਣੇ ਗੁਰਮਾਨ ਮੈਂ ਹੁਣ ਸਾਰੇ ਸੰਤ ਜਿਹਨੇ ਪ੍ਰਚਾਰ ਕਰਨੇ ਆਪਣੇ ਗੁਰਮਾਨ 'ਚ ਝਾਕਣ ਵੀ ਅਸੀਂ ਇਹੀ ਕੰਮ ਤਾਂ ਨਹੀਂ ਕਦੇ ਕਰ ਰਹੇ, ਜੇ ਇਹ ਕਰ ਰਹੇ ਹੋ ਕਿਉਂ ਕਰਦੇ ਹਾਂ? ਇਹ ਤਾਂ ਵੱਡੀ ਵਾਰਨਿੰਗ ਸੀ ਤੁਹਾਨੂੰ, ਇਹ ਵੱਡੇ ਵੱਡਿਆਂ ਨੇ ਮਨਮੱਤਾਂ ਜਿਹਨਾਂ ਨੇ ਬਣਾਈਆਂ ਇਹੀ ਕੰਮ ਕੀਤੇ ਨੇ, ਇਹੀ ਤੁਸੀਂ ਕਰ ਰਹੇ ਹੋ। ਗੁਰਮਤ ਕਿਵੇਂ ਪ੍ਰਚਾਰ ਹੋਜੂ ਗੁਰਮਤ ਦਾ? ਗੁਰਮਤ ਤਾਂ ਤੁਸੀਂ ਉਹ ਨਹੀਂ ਪ੍ਰਚਾਰ ਹੋਣ ਦਿੰਦੇ, ਤੁਸੀਂ ਉਹ ਕਰਨਾ, ਤੁਸੀਂ ਉਹ ਕਰ ਨਹੀਂ ਰਹੇ, ਹੋਊਗਾ ਕਿਵੇਂ ਫਿਰ? ਇਹ ਤਾਂ ਹੋਣਾ ਹੀ ਨਹੀਂ ਫਿਰ। ਇਹ ਫਿਰ ਤੁਸੀਂ ਕਹੋ ਵੀ ਅਸੀਂ ਉਹ ਵਿਰੋਧੀ ਹਾਂ ਜਿਹੜੇ ਪ੍ਰਚਾਰ ਵਾਲੇ ਹਾਂ, ਅਸੀਂ ਉਹ ਝੰਡਾ ਗੜਤਾ ਵੀ ਗੁਰਮਤ ਦਾ ਪ੍ਰਚਾਰ ਅਸੀਂ ਹੋਣੇ ਨਹੀਂ ਦੇਣਾ। ਜਾਂ ਫਿਰ ਇਹ ਕਹੋ ਮੰਨੋ, ਇਹ ਮੰਨਣਾ ਪਊਗਾ, ਇਹ ਗੁਰਮਤ ਦਾ ਪ੍ਰਚਾਰ ਕਰਨਾ ਪਊਗਾ, ਨਹੀਂ ਝੰਡਾ ਤੁਹਾਨੂੰ ਖਿਲਾਫ ਵਾਲਾ ਨਹੀਂ। ਲੋਕ ਕਹਿੰਦੇ ਨੇ ਵੀ ਇਹਨਾਂ ਦਾ ਖਿਲਾਫ ਵਾਲੇ ਝੰਡੇ ਵਾਲੇ ਨੇ, ਬੀੜੇ ਖਿਲਾਫ ਵਾਲੇ ਝੰਡੇ ਵਾਲੇ ਸੀ, ਰਾਮ ਰਜੇ ਧੀਰ ਬਲੀਏ ਜਿਹਨਾਂ ਨੂੰ ਕਿਹਾ ਸੀ ਖਾਲਸੇ ਨਾਲ ਮੇਲ ਨਹੀਂ ਕਰਨਾ, ਉਹ ਖਿਲਾਫ ਵਾਲੇ ਧੜਾ ਸੀ, ਇਹ ਉਹੀ ਧੜੇ ਵਾਲੇ ਬੰਦੇ ਨੇ। ਹਾਂਜੀ
ਫਰੀਦਾ, ਜੋ ਤੈਂ ਮਾਰ ਮੁੱਕੀਆਂ ਠੂੰਕੀਆਂ ਤਿੰਨਾਂ ਨਾਲ ਮਾਰੇ ਘੁੰਮਾ, ਆਪਣੇ ਘਰ ਜਾਈਏ ਪੈਰ ਦਿਨਾਂ ਦੇ ਚੁੰਮ।
ਫਰੀਦਾ, ਜੋ ਤੈਨੂੰ ਮਾਰਨ ਮੂੰਹਕੀਆਂ, ਉਹ ਜਿਹੜੇ ਤੈਨੂੰ ਐਵੇਂ ਮੂੰਹ 'ਚ ਆਈ ਗੱਲ ਫੜ ਦੇ ਕੇ ਕੱਢ ਕੇ ਮਾਰਦੇ ਨੇ, ਵਿਚਾਰ ਕੇ ਗੱਲ ਨਹੀਂ ਕਰਦੇ, ਜਿਹੜੇ ਬਿਨਾਂ ਵਿਚਾਰੇ ਅਤੇ ਮੂੰਹਕੀਆਂ ਮਾਰਦੇ ਨੇ ਐਵੇਂ,
ਤਿੰਨਾਂ ਨੂੰ ਮਾਰੇ ਘੁੰਮਾ,
ਉਹਨਾਂ ਨਾਲ ਉਸ ਲੈਵਲ ਦੀ ਗੱਲ ਨਹੀਂ ਕਰਦੀ। ਮੂਰਖ ਨਾਲ ਰੁਝੀਏ ਪੜ ਅੱਖਰੇ ਹੋ ਗੁਜੀ, ਜਿਹੜੇ ਮੂਰਖ ਆਦਮੀ ਨੇ ਅਲਪਟੱਲੀਆਂ ਗੱਲਾਂ ਐਵੇਂ ਮਾਰੀ ਜਾਂਦੇ ਨੇ, ਉਹਨਾਂ ਨਾਲ ਕਹਿੰਦੇ ਗੱਲ ਕਰਨ ਦੀ ਲੋੜ ਨਹੀਂ, ਉਹਨਾਂ ਨੂੰ ਦੁਬਾਰਾ ਜਵਾਬ ਦੇਣ ਦੀ ਲੋੜ ਨਹੀਂ ਹੁੰਦੀ।
ਆਪਣੇ ਘਰ ਜਾਈਏ,
ਜਿਹੜਾ ਕਹਿੰਦਾ ਵੀ ਰੱਬ ਮੈਨੂੰ ਦਿਖਾਓ ਕਿੱਥੇ ਹੈ, ਉਹਨੂੰ ਪੁੱਛੇ ਉੱਲੂ ਦੇ ਪੱਠੇ ਨੂੰ ਕਿਹਾ ਕਿਹਨੇ ਵੀ ਅੱਖਾਂ ਨਾਲ ਰੱਬ ਦੀ ਨਾ ਹੁੰਦਾ, ਕੋਈ ਵੀ ਨਹੀਂ ਮੰਨਦਾ ਵੀ ਅੱਖਾਂ ਨੂੰ ਦੀਦਾ, ਤੂੰ ਕਹਿੰਦਾ ਮੈਨੂੰ ਦਿਖਾਓ, ਤੂੰ ਤਾਂ ਮੂਰਖ ਹੈ, ਤੇਰੇ ਨਾਲ ਕੀ ਗੱਲ ਕਰੀਏ, ਤਾਂ ਸਾਰੀ ਦੁਨੀਆ ਮੰਨਦੀ ਉਹ ਦੀਦਾ ਨਹੀਂ, ਤੂੰ ਕਹਿੰਦਾ ਮੈਨੂੰ ਦਿਖਾਓ, ਤੇਰੇ ਨਾਲ ਮੂਰਖ ਹੋਰ ਹੋਊ ਕੌਣ, ਕੀ ਸਮਝਾਓਗੇ ਉਸ ਮੂਰਖ ਨੂੰ ਤੁਸੀਂ, ਉਹ ਅਸੀਂ ਤਾਂ ਕਹਿੰਦੇ ਦੀਦਾ ਨਹੀਂ, ਤੂੰ ਕਹਿੰਦਾ ਮੈਨੂੰ ਦਿਖਾਓ। ਦੁਨੀਆ ਦਾ ਕੋਈ ਧਰਮ ਨਹੀਂ ਕਹਿੰਦਾ, ਕੋਈ ਮਤ ਦੁਨੀਆ ਦੀ ਨਹੀਂ ਕਹਿੰਦੀ ਵੀ ਅੱਖਾਂ ਨੂੰ ਦੀਦਾ, ਉਹ ਕਹਿੰਦਾ ਮੈਨੂੰ ਦਿਖਾਓ, ਉਦੋਂ ਬੜਾ ਮੂਰਖ ਕੌਣ ਹੋਊਗਾ, ਇਹੋ ਜਿਹੇ ਮੂਰਖ ਨਾਲ ਗੱਲ ਕਰਨ ਦੀ ਲੋੜ ਨਹੀਂ। ਜਿਹੜੇ ਅੱਖਾਂ ਨਾਲ ਦਿਖਾਉਣ ਦੀ ਗੱਲ ਕਰਦੇ ਨੇ, ਠੇਕਾ ਲੈਂਦੇ ਨੇ, ਉਹ ਸ਼ੈਤਾਨ ਨੇ, ਉਹ ਬੜੇ ਸ਼ੈਤਾਨ ਨੇ, ਉਹਨਾਂ ਲੋਕਾਂ ਨੂੰ, ਉਹ ਲੋਕ ਜਿਹੜੇ ਕਹਿੰਦੇ ਸਾਨੂੰ ਦਿਖਾਓ, ਉਹਨਾਂ ਦੇ ਹੀ ਪੈਦਾ ਕੀਤੇ ਹੋਏ ਨੇ ਉਹ, ਜਿਹੜੇ ਦਿਖਾਓ ਕਹਿੰਦੇ ਨੇ ਉੱਥੋਂ ਪੈਦਾ ਹੋਏ ਨੇ ਉਹ ਕਹਿੰਦੇ ਅਸੀਂ ਦਰਸ਼ਨ ਕਰਾਉਣੇ, ਉਹ ਕਹਿੰਦੇ ਕਰਾਓ। ਅਸਲ 'ਚ ਉਹ ਦੋਏ ਆਪਸ ਵਿੱਚ ਹੀ ਰਲੇ ਹੋਏ ਨੇ, ਉਹ ਮੂਰਖ ਉਹਨਾਂ ਦੇ ਪੈਦਾ ਕੀਤੇ ਜਿਹੜੇ ਦਰਸ਼ਨ ਕਰਾਉਣ ਵਾਲੇ ਝੂਠ ਬੋਲਦੇ ਨੇ, ਅਤੇ ਗੁਰਬਾਣੀ ਤਾਂ ਕਹਿੰਦੀ ਅਲੱਖ ਹੈ, ਅਲੱਖ ਹੈ, ਉਹ ਦੀਦਾ ਨਹੀਂ ਅੱਖਾਂ ਨੂੰ, ਉਹ ਕਹਿੰਦੇ ਅਸੀਂ ਦਰਸ਼ਨ ਕਰਦੇ ਅਤੇ ਉਹ ਸ਼ਾਤਰ ਨੇ, ਫਿਰ ਉਹ ਤਾਂ ਉਹ ਮੂੰਕੀਆਂ ਮਾਰਦੇ ਨੇ, ਫਿਰ ਉਹ ਬਾਲ ਨਮੂਕੀਆਂ ਅਤੇ ਨਾ ਮਾਰੀ ਕੌਮ, ਲੋੜ ਨਹੀਂ ਉਹਨਾਂ ਨਾਲ ਗੱਲ ਕਰਨ ਦੀ, ਕਿਸੇ ਨੂੰ ਰਾਹ ਦੱਸਣਾ, ਭੁੱਲੇ ਨੂੰ ਰਾਹ ਦੱਸੀਦਾ, ਜਿਹੜਾ ਜਾਣ ਬੁੱਝ ਕੇ ਗਲਤ ਰਸਤੇ ਜਾਂਦਾ ਹੋਵੇ ਉਹਨੂੰ ਰਾਹ ਦੱਸਣ ਦੀ ਲੋੜ ਨਹੀਂ ਹੁੰਦੀ, ਉਹ ਤਾਂ ਪਤਾ ਵੀ ਗਲਤ ਰਸਤਾ ਜਾ ਰਿਹਾ, ਉਹਨੂੰ ਕੀ ਲੋੜ ਹੈ, ਉਹ ਤਾਂ ਦੋਿਆਂ ਨੂੰ ਗਲਤ ਰਸਤਾ ਗਲਤ ਰਹਿ ਦੇ ਰਿਹਾ ਵੀ ਇਹ ਤੂੰ ਚੱਲੀਏ, ਆਪਾਂ ਇਹਨੂੰ ਜਾਣਾ ਨਹੀਂ, ਤੁਸੀਂ ਉਹਨੂੰ ਪੜ੍ਹਾਉਣ ਲੱਗ ਗਏ, ਟਾਈਮ ਵੇਸਟ ਹੋਊਗਾ, ਕੁਛ ਨਹੀਂ ਉਹਨਾਂ ਨੇ ਪੜ੍ਹਨਾ। ਆਪਣੇ ਘਰ ਜਾਈਏ, ਤੁਸੀਂ ਆਪਣੇ ਘਰ ਨੂੰ ਜਾਓ, ਤੁਸੀਂ ਆਪਣੇ ਘਰ ਨੂੰ ਜਾ ਰਹੇ ਹੋ, ਆਪਣੇ ਘਰ ਜਾਣ 'ਤੇ ਲੋਕਾਂ ਨੂੰ ਰੋਕ ਕੇ ਉਹ ਡੁਬੋਣ ਵਾਲੇ ਪਾਸੇ ਜਾ ਰਹੇ ਨੇ, ਸੰਸਾਰ ਨੂੰ, ਹਿਰਨਾ ਬਾਜਾਂ ਅਤੇ ਸਿੱਖਦਾਰਾਂ ਇੰਨਾ ਪੜਿਆ ਨਾ, ਹਿਰਨ ਬਾਜ ਔਰ ਸਾਕਤ, ਇਹ ਜਿੰਨਾ ਗਿਆਨ ਪੜ੍ਹਦੇ ਨੇ, ਇੱਕ ਹੀ ਫਾਹੀ ਲੱਗੀ ਜਾਤ ਫਾਹਾ ਨਾ ਅੱਗੇ ਨਾ ਹੀ ਥੋ, ਇਹਨਾਂ ਨੇ ਆਦਮੀ ਨੂੰ ਫਸਾਉਣਾ ਜੰਮਦੇ ਜਾਲ 'ਚ, ਇਹਨਾਂ ਦਾ ਠੇਕਾ, ਉਹ ਜੰਮਦੇ ਠੇਕੇਦਾਰ ਨੇ ਸਾਕਤ, ਜੰਮ ਕੇ ਦੂਤ ਇਹਨਾਂ ਨੂੰ ਕਿਹਾ ਹੋਇਆ, ਜੰਮ ਕੇ ਦੂਤ ਨੇ, ਜੰਮ ਕੇ ਦੂਤ ਹੋਰ ਕੋਈ ਨਹੀਂ ਹੁੰਦੇ, ਇਹ ਜਿਹੜੇ ਫਸਾਉਣ ਵਾਲੇ ਨੇ ਉਲਟੀ ਮੱਤ ਵਾਲੇ, ਸਾਰੇ ਜੰਮ ਕੇ ਦੂਤ ਨੇ। ਜੰਮ ਹੁੰਦਾ ਭਰਮ, ਭਰਮ ਭਰਮ ਪੈਦਾ ਕਰਨ ਵਾਲੇ ਲੋਕਾਂ ਦੇ ਅੰਦਰ ਜੰਮ ਕੇ ਦੂਤ ਨੇ, ਗੁਰਬਾਣੀ ਭਰਮ ਨੂੰ ਜੰਮ ਮੰਨਦੀ, ਔਰ ਕਿਸੇ ਚੀਜ਼ ਨੂੰ ਜੰਮ ਨਹੀਂ ਮੰਨਦੀ, ਗੁਰਬਾਣੀ ਪੜ੍ਹ ਕੇ ਦੇਖੋ ਸਾਰੇ, ਕਿਤੇ ਵੀ ਜੰਮ ਜਦ ਸਾਬਤ ਹੋਇਆ ਤਾਂ ਭਰਮ ਸਾਬਤ ਹੁੰਦਾ, ਜੰਮ ਜੰਮ ਦਾ ਜਾਲ ਹੈ, ਜੰਮ ਦੇ ਜਾਲ 'ਚ ਫਸੇ ਹੋਏ, ਔਰ ਕੋਈ ਵਿਅਕਤੀ ਨਹੀਂ ਹੈ ਸੰਸਾਰ ਦੇ ਵਿੱਚ ਜੰਮ ਦਿਖਾਓ ਜੰਮ ਕਿਹੜਾ, ਬਾਕੀ ਜੰਮਣਾ ਮਰਨਾ ਹੁਕਮ ਹੈ, ਜੇ ਜੰਮ ਦੇ ਜੇ ਜੰਮ ਨੂੰ ਅਸੀਂ ਮੰਨਦੇ ਹਾਂ ਵੀ ਮਾਰਨ ਦੀ ਸ਼ਕਤੀ ਰੱਖਦਾ, ਉਹ ਤਾਂ ਫਿਰ ਹੁਕਮ ਹੈ, ਫਿਰ ਉਹ ਤਾਂ ਵਿਅਕਤੀ ਹੈ ਹੀ ਨਹੀਂ, ਜੰਮ ਹੈ ਭਰਮ, ਜੰਮ ਨੂੰ ਕੱਟਣਾ, ਭਰਮ ਨੂੰ ਕੱਟਣਾ, ਜੰਮ ਤੋਂ ਛੁਟਕਾਰਾ, ਭਰਮ ਤੋਂ ਛੁਟਕਾਰਾ ਹੈ, ਉਹ ਕੀ ਹੈ, ਗੁਰਪ੍ਰਸਾਦ ਭਰਮ ਕਾ ਨਾਸ ਹੈ, ਜੰਮ ਕਾ ਨਾਸ, ਭਰਮ ਦਾ ਜਾਲ ਹੈ, ਭਰਮ ਜਾਲ ਹੈ, ਜੰਮ ਜਾਲ, ਸ਼ਦ ਗੁਰਬਾਣੀ ਜੋ ਸਾਬਤ ਹੋਊਗਾ ਭਰਮ ਇਹ ਸਾਬਤ ਹੁੰਦਾ ਜੰਮ, ਹੁਣ ਇਹ ਜੰਮ ਫਿਰ ਉਹੀ ਬਣਾਈ ਬੈਠੇ ਨੇ, ਅਸਲ ਤਾਂ ਜੰਮ ਉਹ ਆਪ ਲੋਕ ਨੇ, ਉਹ ਲੋਕ ਆਪ ਜੰਮ ਨੇ ਜਿਹੜੇ ਕਿਸੇ ਆਦਮੀ ਨੂੰ ਜੰਮ ਕਹਿੰਦੇ ਨੇ, ਸਾਰੇ ਸੰਤ ਜੰਮ ਨੇ ਚਿੰਬੜੇ ਹੋਏ ਸੰਗਤ ਨੂੰ, ਇਹ ਜੰਮ ਵਰ ਗਏ, ਜੰਮ ਵੜ ਗਏ ਚਿੰਬੜੇ ਹੋਏ ਨੇ, ਇਹ ਜੰਮਦਾ ਆਪ ਨੇ, ਕਹਿੰਦੇ ਨੇ ਕਿਸੇ ਹੋਰ ਨੂੰ, ਇਹਨਾਂ ਨੇ ਮਰ ਕੇ ਵੀ ਜੰਮੇ ਰਹਿਣਾ, ਕਿਉਂ ਉਹਦੀ ਉਹ ਬਣ ਜਾਣੀ ਹੈ, ਸਮਾਧੀ ਬਣ ਜਾਣੀ, ਉੱਥੇ ਲੋਕ ਮੱਥਾ ਟੇਕੀ ਜਾਣੇ, ਉਹ ਪਰ ਉਹ ਵੀ ਪੈਦਾ ਕਰੂ, ਉਹਦੀ ਸਮਾਧੀ ਪੈਦਾ ਕਰੂ, ਇੱਦਾਂ ਮਰ ਕੇ ਵੀ ਜੰਮੇ ਨੇ, ਜਿਉਂਦੇ ਤਾਂ ਜੰਮਣਾ, ਮਰੇ ਹੋਏ ਵੀ ਜੰਮਣਾ। ਹਾਂਜੀ,
ਆਪਣੇ
ਤੁਸੀਂ ਆਪਣੇ ਘਰ ਨੂੰ ਤੁਰੇ ਜਾਓ, ਤੁਸੀਂ ਕੀ ਲੈਣਾ ਇਹਨਾਂ 'ਤੇ, ਜੋ ਪ੍ਰਚਾਰ ਕਰਦੇ ਨੇ ਦੁਨੀਆ ਕਰੀ ਜਾਵੇ, ਗੁਰਬਾਣੀ ਕੀ ਕਹਿੰਦੀ ਇਹਨੂੰ ਸਮਝੋ, ਆਪਣੇ ਘਰ ਨੂੰ ਜਾਓ, ਗੁਰਬਾਣੀ ਦਾ ਰਸਤਾ ਹੈ, ਇੱਕ ਮਾਰਗ ਦੱਸਦੀ ਹੈ ਘਰ ਜਾਣ ਦਾ, ਵਾਪਸ ਜਿਹਨੇ ਜਾਣਾ, ਜਿਹੜਾ ਭੁੱਲਿਆ ਹੋਇਆ ਉਹ ਜਾ ਸਕਦਾ, ਜਿਹਨੇ ਨਹੀਂ ਜਾਣਾ ਇੱਥੇ ਜੀ ਲੱਗਿਆ ਇੱਥੇ ਰਹੇ। ਆਪਣੇ ਘਰ ਜਾਈਏ ਜਿਹੜੇ ਆਪਣੇ ਘਰ ਨੂੰ ਜਾਂਦੇ ਨੇ ਉਹਨਾਂ ਦੇ ਪੈਰ ਚੁੰਮੋ, ਉਹ ਚਾਹੇ ਚਾਹੇ ਅੱਜੇ ਤੁਰਿਆ ਹੋਵੇ। ਜਿਹੜਾ ਆਪਣੇ ਘਰ ਜਾਣ ਦੀ ਇੱਛਾ ਰੱਖਦਾ ਹੈ, ਜਿਹਦੇ ਅੰਦਰ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕ ਹੈ ਬਲ ਬਲ ਜਾਸਾ, ਨਾਨਕ ਦਾ ਉਹਦੇ ਪੈਰ ਚੁੰਮਦਾ। ਜਿਹਦੇ ਅੰਦਰ ਇੱਛਾ ਪੈਦਾ ਹੋਈ ਹੈ ਘਰ ਜਾਣ ਦੀ, ਅਜੋ ਇੱਛਾ ਹੀ ਪੈਦਾ ਹੋਈ ਹੈ, ਜਿਹੜਾ ਜਿਹਦੀ ਸਲਾਹ ਬਣ ਗਈ ਆਪਣੇ ਘਰ ਜਾਈਏ ਜਾਈਏ, ਜਾ ਨਹੀਂ ਰਿਹਾ ਕਿਹਾ, ਪਹੁੰਚ ਰਿਹਾ ਨਹੀਂ ਕਿਹਾ, ਜਾ ਰਿਹਾ ਨਹੀਂ ਕਿਹਾ, ਜਾਈਏ ਜਾਈਏ, ਸਲਾਹ ਬਣ ਗਈ ਵੀ ਚੱਲੀਏ ਬਈ ਘਰ ਨੂੰ ਚੱਲੀਏ। ਪਲਟ ਗਿਆ, ਪਲਟਿਆ ਹੀ ਹੈ ਜੇ ਉਹ ਜਿਹਦਾ ਮਨ ਪਲਟ ਗਿਆ ਪੈਰ ਤਿੰਨਾਂ ਦੇ
ਚੁੰਮ।
ਹਾਂਜੀ, ਜਾ ਤੂੰ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ, ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ।
ਕਹਿੰਦਾ ਜਿਹੜਾ ਵੇਲਾ ਤਾਂ ਤੇਰਾ ਕੋਈ ਖੱਟਣ ਦਾ ਸੀ, ਇੱਥੇ ਗਿਆਨ ਪ੍ਰਾਪਤ ਕਰਨ ਦਾ ਸੀ,
ਤਾਂ ਤੂੰ ਰੱਤਾ ਦੁਨੀ ਸਿਉ,
ਉਹਦਾ ਤਾਂ ਤੂੰ ਦੁਨੀ ਦੇ ਵਿੱਚ ਰੱਤਾ ਰਹਿ ਗਿਆ। ਜਵਾਨੀ ਦਾ ਐਂਗ ਵਾਲੀ, 12 ਸਾਲ ਬਾਲਪਨ ਬੀਤੇ, 20 ਵਰਸ ਕੱਚ ਤਪਣਾ ਪਿਓ, 30 ਵਰਸ ਕੋਈ ਦੇਵ ਨਾ ਪੂਜਾ, ਅਪਰਤਾਨਾ ਬਿਰਧ ਪਿਓ, ਮੇਰੀ ਮੇਰੀ ਕਰਤੇ ਜਨਮ ਗਿਓ। ਉਹ ਕਬੀਰ ਦੇ ਸ਼ਬਦ ਦੀ ਉਹ ਗਾਂ ਵਿਆਖਿਆ, ਜਾਂ ਗੁਰਬਾਣੀ 'ਚ ਬਹੁਤ ਕੁਛ ਆਇਆ, ਜਿਹੜਾ ਵੇਲਾ ਸੀ ਤੇਰਾ ਕੁਛ ਕਮਾਈ ਕਰਨ ਦਾ,
ਤਾਂ ਤੂੰ ਰੱਤਾ
ਗੁਰਬਾਣੀ ਨੂੰ ਸਮਝਣ ਦਾ, ਉਹ ਵੇਲਾ ਤਾਂ ਤੂੰ ਦੁਨੀਆਂ ਦੇ ਵਿੱਚ ਗੁਆਤਾ, ਉਹਦਾ ਤੂੰ ਉਦੋਂ ਤਾਂ ਪੜ੍ਹਾਈ ਹੋਰੇ ਕਰਦਾ ਰਿਹਾ, ਉਹਦਾ ਤਾਂ ਅਸੀਂ ਵੱਡਾ ਅਫਸਰ ਕਰਦੇ ਕਹਿੰਦੇ ਬਣਾ ਦੇ, ਬਹੁਤ ਸਾਰੀ ਦੁਨੀਆ ਮਾਇਆ ਇਕੱਠੀ ਕਰੇ, ਉਹ ਉਦੋਂ ਉੱਧਰ ਲੱਗਿਆ ਰਿਹਾ, ਹੁਣ ਆ ਕੇ ਇੱਧਰ ਨੂੰ ਜਾਂਦਾ, ਹੁਣ ਇੱਥੇ ਇਹ ਕਿੱਥੇ ਤੇਰੀ ਸਮਝ ਆ ਜੂ ਗੱਲ। ਇਹ ਉਹ ਵੇਲਾ ਸੀਗਾ ਜਦੋਂ ਹੋਰ ਕਾਬਲੀਅਤ ਹੈ ਹਾਸਲ ਕਰ ਲਈ, ਉਸ ਵੇਲੇ ਹੀ ਇਹ ਗੱਲ ਸਮਝ 'ਚ ਆਉਣੀ ਸੀ, ਹੁਣ ਤਾਂ ਤੇਰੇ ਕੋਲ ਇੰਨਾ ਤੇਰੀ ਬੁੱਧੀ ਖਰਾਬ ਹੋ ਚੁੱਕੀ, ਥੱਕ ਗਈ ਬੁੱਧੀ ਇੰਨਾ ਕੁਛ, ਹੁਣ ਨਹੀਂ ਤੇਰੇ ਸਮਝ 'ਚ ਆਉਣੀ ਇਹ ਗੱਲ। ਜਦੋਂ ਬੁੱਧੀ ਫਰੈਸ਼ ਹੈ ਬੱਚੇ ਦੀ ਜਾਂ ਪੜ੍ਹਦਾ, ਉਦੋਂ ਹੀ ਪੜ੍ਹਨ ਲੱਗੇ ਇਹ ਪੜ੍ਹਾਈ, ਫਿਰ ਜਾਂਦਾ ਛੋਟੇ ਗਏ ਨੇ, ਜਿਹੜੇ ਗਏ ਨੇ 4ਵੀਂ ਪਾਤਸ਼ਾਹੀ ਤੋਂ ਦੇਖ ਲਓ, ਛੋਟੀ ਉਮਰ ਸੀ, ਗੁਰੂ ਘਰ 'ਚ ਸੀ ਬਚਪਨ ਤੋਂ ਹੀ, ਸਿੱਧੇ ਹੀ ਗਏ। ਹਾਂਜੀ, ਜਦ ਖੱਟਣ ਦਾ ਜਾਂ ਸਮਾਂ ਸੀ ਉਦੋਂ ਤਾਂ ਤੂੰ ਦੁਨੀਆਦਾਰੀ 'ਚ ਫਸਿਆ ਰਿਹਾ,
ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ।
ਬਸ ਆ ਜਿਹੜਾ ਸਾਰੇ ਮਰਨਾ ਤਾਂ ਸਭ ਰਹੇ ਹੈ, ਜਿਵੇਂ ਜਿਹੜਾ ਭਰ ਗਿਆ ਲੱਦਿਆ ਹੁੰਦਾ ਚਾਲਾ ਪਾ ਦੇਣਾ, ਜਿਹੜਾ ਭਰ ਗਿਆ ਉਹ ਲੱਦਿਆ ਗਿਆ, ਜਿਵੇਂ ਚੱਲ ਪਿਆ, ਜਿਵੇਂ ਕੋਈ ਇੱਥੇ ਕੋਈ ਟਰੱਕ ਖੜ੍ਹੇ ਨੇ, ਟਰਾਲੀਆਂ ਖੜ੍ਹੀਆਂ ਨੇ, ਮਸ਼ੀਨਾਂ ਉਹ 'ਚ ਮਿੱਟੀ ਪਾ ਰਹੀਆਂ, ਜਿਹੜੀ ਭਰ ਗਈ ਉਹ ਗਾਂ ਤੁਰ ਪਈ, ਜਿਹੜਾ ਭਰ ਗਿਆ ਗਾਂ ਤੁਰ ਪਿਆ, ਜੋ ਭਰੀ ਜਾਂਦਾ ਗਾਂ ਤੁਰੀ ਜਾਂਦਾ, ਫਿਰ ਗਾਂ ਨੂੰ ਖੜੂ ਮਰਗ ਸਵਾਈ ਨਹੀਂ। ਸਾਰਿਆਂ ਦਾ ਜਿਹੜੇ ਨੇ ਨਾ ਜ਼ਿਆਦਾ ਪੂਰਾ ਭਰ ਜਾਂਦਾ, ਸਾਰੇ ਇਹਦੇ ਖਤਮ ਹੋ ਜਾਂਦੇ ਨੇ ਨਾ, ਅਸਲ 'ਚ ਜਿਹੜੇ ਸਾਹ ਮੁੱਕ ਜਾਂਦੇ ਨੇ ਉਦੋਂ ਹੀ ਭਰਦਾ, ਖਾਲੀ ਨਹੀਂ ਹੁੰਦਾ ਸਗੋਂ ਭਰਦਾ, ਇਹ ਖਾਲੀ ਨਹੀਂ ਹੁੰਦਾ ਭਰਦਾ, ਉਦੋਂ ਜਾਂ ਭਰਿਆ ਤਾਂ ਸਾਰੀ ਦੁਨੀਆ ਦੇ ਨਾਲ ਹੀ ਹੈ, ਇਹ ਸਾਰੀ ਦੁਨੀਆ ਦੇ ਨਾਲ ਹੈ। ਟੋਟਲ ਟੋਟਲ ਦੇ ਉੱਤੇ ਇਹ ਨਿਯਮ ਲਾਗੂ ਹੈ, ਜਾਂ ਭਰਿਆ ਤਾਂ ਲੱਗਦਾ। ਜਿਵੇਂ ਘੜਾ ਜਦ ਭਰ ਜਾਂਦਾ, ਘੜੇ ਖੂਹ ਦੇ ਵਿੱਚ 10 ਫਰਾਏ ਹੋਏ ਨੇ, ਵੱਡਾ ਖੂਹ ਹੈ, ਜਿਹੜਾ ਘੜਾ ਭਰ ਗਿਆ ਉੱਤੇ ਖਿੱਚ ਲੈਣਾ ਉਹਨੇ, ਜਿੰਨਾ ਚਿਰ ਭਰਦਾ ਨਹੀਂ ਉਹਨਾਂ ਚਿਰ ਕਿਵੇਂ ਖਿੱਚ ਲਵੇ ਉਹਨੂੰ ਖਾਲੀ ਨੂੰ, ਜਿਹੜਾ ਭਰਿਆ ਤਾਂ ਖਿੱਚ ਲਿਆ।
ਦੇਖ ਫਰੀਦਾ ਜੂਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ।
ਆਹ ਹੈ ਗੱਲ, ਹੋਇਆ ਕੀ ਹੈ?
ਫਰੀਦਾ ਦੇਖ ਫਰੀਦਾ ਜੂਥੀਆ,
ਜੋਥੀਆ ਜੋ ਹੋਇਆ ਉਹ ਦੇਖ ਲੈ, ਕੀ ਹੋਇਆ ਤੇਰੇ ਨਾਲ, ਦਾੜੀ ਚਿੱਟੀ ਹੋ ਗਈ ਹੋਰ ਕੀ ਉਹਨਾਂ ਦੀ ਸਰੀਰ ਪੁਰਾਣਾ ਹੋ ਗਿਆ ਬੁੜਾ ਹੋ ਗਿਆ ਦਾੜੀ ਚਿੱਟੀ ਹੋ ਗਈ ਇਹੀ ਹੋਇਆ ਇਹੀ ਚੇਂਜ ਆਈ ਹੈ ਤੇਰੇ 'ਚ ਮਨ ਕਰਕੇ ਤਾਂ ਕੋਈ ਚੇਂਜ ਆਈ ਨਹੀਂ ਮਨ ਬੁੱਧੀ 'ਚ ਕੋਈ ਤਬਦੀਲੀ ਨਹੀਂ ਆਈ ਸਰੀਰ 'ਚ ਜ਼ਰੂਰ ਆਈ ਹੈ ਸਰੀਰ 'ਚ ਤਬਦੀਲੀ ਰੋਜ਼ੇ ਆਉਂਦੀ ਸੀ ਮਨ ਬੁੱਧੀ 'ਚ ਕੋਈ ਤਬਦੀਲੀ ਨਹੀਂ ਆਈ ਦਾੜੀ ਹੋਈ ਭੂਰ
ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ
ਪਰ ਨਿਸ਼ਾਨੀ ਇਹ ਹੈ ਵੀ ਅੱਗੋਂ ਨੇੜਾ ਆ ਗਿਆ ਪਿੱਛਾ ਦੂਰ ਰਹਿ ਗਿਆ ਨੇੜਾ ਭਰਨ ਵਾਲੇ ਦੇ ਭਰਨ ਦੇ ਕਰੀਬ ਚਲਿਆ ਗਿਆ ਭਰਨ ਦੀ ਗੱਲ ਦੱਸਦਾ ਬਈ ਨੇੜੇ ਆ ਗਿਆ ਹੁਣ ਪਿੱਛਾ ਹੁਣ ਤਿੰਨ ਕਿੱਸੇ ਘੜਾ ਭਰ ਗਿਆ ਚੌਥਾ ਕਿੱਸਾ ਰਹਿੰਦਾ ਵਜਾ ਭਰਿਆ ਤਾਂ ਲੱਗਿਆ
ਦੇਖ ਫਰੀਦਾ ਜੀ ਥੀਆ ਸ਼ਕਰ ਹੋਈ ਵਿਸ ਸਾਈਂ ਬਾਝੋਂ ਆਪਣੇ ਵੇਦਨ ਕਹੀਏ ਕਿਸ
ਉੱਧਰ ਤਾਂ ਦਾੜੀ ਭੂਰ ਹੋ ਗਈ ਇਹ ਹੋਇਆ ਉੱਧਰ ਨੀ ਸ਼ੱਕਰ ਆ ਕੌੜੀ ਲੱਗਣ ਲੱਗ ਗਈ ਸ਼ੱਕਰ ਹੋਈ
ਵਿਸ
ਜਿਹੜਾ ਹੁਕਮ ਸੀ ਉਹ ਕੌੜਾ ਲੱਗਦਾ ਹੁਣ ਵਿਸ ਜ਼ਹਿਰ ਵਰਗਾ ਉਹ ਕਦ ਲੱਗਦਾ ਕਰਮ ਦੇ ਵਿੱਚ ਹੁਕਮ ਮਿੱਠਾ ਲੱਗਦਾ ਸੀ ਭਣ ਉਦੋਂ ਬਿਨ ਸਾਸ ਤੇ ਰੱਖਿਆ ਹੋਇਆ ਸੀ ਹੁਣ ਉਹ ਜ਼ਹਿਰ ਵਰਗਾ ਲੱਗਦਾ ਅਤੇ ਹੁਣ ਸਾਹ ਲੈਂਦੇ ਨੂੰ ਨਹੀਂ ਹੁਣ ਰੱਖਣਾ ਤੈਨੂੰ ਹੁਣ ਸਾਹ ਲੈਂਦਾ ਹੋਣਾ ਹੁਣ ਨਹੀਂ ਬਚਾਉਣਾ ਉਹਨੇ ਸਾਹ ਲੈਂਦੇ ਨੂੰ ਨਹੀਂ ਬਚਾਉਣਾ ਸਾਹ ਕੱਢ ਲੈਣਾ ਜਿੰਦੂ ਕੋ ਕੜਕਾਏ ਹੱਡਾਂ ਕੋ ਕੜਕਾਏ ਹੁਣ ਕੱਢੂ ਕਿਉਂਕਿ ਤੂੰ ਤੈਨੂੰ ਤਾਂ ਸ਼ੱਕਰ ਵਿਸ ਲੱਗਦੀ ਹੈ ਤੈਨੂੰ ਤਾਂ ਜਿਹੜਾ ਹੁਕਮ ਮਿੱਠਾ ਲੱਗਦਾ ਸੀ ਗਰਭ ਚ ਹੁਣ ਤੈਨੂੰ ਵਿਸ ਲੱਗਦਾ ਜ਼ਹਿਰ ਲੱਗਦਾ ਆਹ ਹੋਇਆ ਦਾੜੀਪੁਰ ਤੱਕ ਜਨਮ ਤੋਂ ਲੈ ਕੇ ਗਰਭ ਤੋਂ ਲੈ ਕੇ ਸਾਰੀ ਜ਼ਿੰਦਗੀ 'ਚ ਖੱਟਿਆ ਕੀ ਹੈ ਸ਼ੱਕਰ ਹੋਈ ਬਿਸ ਘੱਟ ਲਿਆ ਮੂੰਹ ਦਾ ਸਵਾਦ ਬਦਲ ਲਿਆ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਵਿਖਿਆ ਮਾਇਆ ਜਿਹੜੀ ਮਿੱਠੀ ਲੱਗਣ ਲੱਗ ਗਈ ਅੰਮ੍ਰਿਤ ਕੌੜਾ ਹੋ ਗਿਆ ਉੱਥੇ ਅੰਮ੍ਰਿਤ ਮਿੱਠਾ ਲੱਗਦਾ ਸੀ ਵਿਖਿਆ ਦਾ ਗਿਆਨ ਹੀ ਨਹੀਂ ਸੀ ਵਿਖਿਆ ਉੱਥੇ ਹੀ ਨਹੀਂ ਸੀ ਅੰਮ੍ਰਿਤ ਮਿੱਠਾ ਸੀ ਉੱਥੇ ਭਾਣਾ ਮਿੱਠਾ ਲੱਗਦਾ ਸੀ ਗਰਭ 'ਚ ਹੁਣ ਕੀ ਹੋ ਗਿਆ ਜਨਮ ਤੋਂ ਬਾਅਦ ਕੀ ਹੋਇਆ ਜਨਮ ਤੋਂ ਬਾਅਦ ਕੀ ਖੱਟਿਆ ਜਨਮ ਤੋਂ ਬਾਅਦ ਇਹ ਖੱਟਣਾ ਸੀ ਸ਼ੱਕਰ ਹੋਈ ਬਿਸ ਇਹ ਖੱਟਿਆ
ਸਾਈਂ ਬਾਝੋਂ ਆਪਣੇ ਵੇਦਨ ਕਹੀਏ ਕਿਸ
ਸਾਈਂ ਬਾਝੋਂ ਆਪਣੇ ਹੁਣ ਜਿਹੜਾ ਆਪਣਾ ਸਾਈਂ ਹੈ ਉਹ ਤਾਂ ਬਾਅਦ ਦੇ ਤਕਲੀਫ ਕਿਹਨੂੰ ਦੱਸੀਏ ਵੀ ਫਿਰ ਜਿਹੜਾ ਹੈਗਾ ਆ ਜਿਹੜੀ ਸ਼ੱਕਰ ਵਿਸ ਲੱਗਦੀ ਹੈ ਇਹ ਟੇਸਟ ਜਿਹੜਾ ਖਰਾਬ ਹੋ ਗਿਆ ਮੂੰਹ ਦਾ ਬੰਦਾ ਇਹ ਬਿਮਾਰੀ ਜਿਹੜੀ ਲੱਗ ਗਈ ਇਹ ਬਦਲ ਸਾਡਾ ਟੇਸਟ ਬਦਲ ਦੇ ਸਾਨੂੰ ਸੱਚ ਮਿੱਠਾ ਲੱਗੇ ਵਿਖਿਆ ਕੌੜੀ ਲੱਗੇ ਇਹ ਉਹੀ ਬਦਲ ਸਕਦਾ ਹੋਰ ਨਹੀਂ ਕੋਈ ਬਦਲ ਸਕਦਾ ਇਹ ਤਾਂ ਦੁਨੀਆਂ ਨੂੰ ਤਾਂ ਸਾਰੀ ਨੂੰ ਇਹੀ ਬਿਮਾਰੀ ਆ ਸਾਰੀ ਦੁਨੀਆਂ ਨੂੰ ਇਹੀ ਬਿਮਾਰੀ ਆ ਇਹ ਬਿਮਾਰੀ ਨੂੰ ਦੁਨੀਆਂ ਮਹਿਸੂਸ ਬਿਮਾਰੀ ਨਹੀਂ ਮੰਨਦੀ ਫਰੀਦ ਬਿਮਾਰੀ ਮੰਨਦਾ ਦੁਨੀਆਂ ਬਿਮਾਰੀ ਨਹੀਂ ਮੰਨਦੀ ਫਰੀਦ ਨੂੰ ਇਹ ਗੱਲ ਸਮਝ ਆਈ ਹੈ ਵੀ ਉਲਟਾ ਜੋ ਹੋ ਗਿਆ ਕੰਮ ਸ਼ੱਕਰ ਵਿਸ ਹੋ ਗਈ ਲੱਗਣ ਲੱਗ ਗਈ ਅੰਮ੍ਰਿਤ ਕੌੜਾ ਲੱਗਣ ਲੱਗ ਗਿਆ ਵਿਖਿਆ ਮਿੱਠੀ ਲੱਗਣ ਲੱਗ ਗਈ ਇਹ ਬਿਮਾਰੀ ਪੈਦਾ ਹੋ ਗਈ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੀਮਤ ਨੇੜੋ ਮਿੱਠੀ ਇਹ ਸਾਖਤਾਂ ਨੇ ਵਿਧੀ ਬਣਾਈ ਹੈ ਜਿਹੜੀ ਸਾਖਤਾਂ ਦੀਆਂ ਵਿਧੀਆਂ ਨੇ ਇਹ ਕੰਮ ਕੀਤਾ ਜਿਹੜੇ ਮਰਦੇ ਨੇ ਉਹ ਸਾਖਤ ਹੁੰਦੇ ਨੇ ਜਿਹੜੇ ਸੰਤ ਨੇ ਜਿਉਂਦੇ ਰਹਿੰਦੇ ਨੇ ਜਿਹੜੇ ਸੰਤਾਂ ਦੀ ਬਰਸੀ ਮਨਾਈ ਜਾਂਦੀ ਉਹ ਮਰ ਗਏ ਉਹ ਸਾਖਤ ਸੀ ਅਸਲ ਸੰਤ ਥੇ ਹੀ ਨਹੀਂ ਜਿਹਨਾਂ ਦੀਆਂ ਬਰਸੀਆਂ ਲਿਖੀਆਂ ਜਾਂਦੀਆਂ ਨੇ ਸਾਲ ਬਾਅਦ ਭੋਗ ਪਾਈ ਜਾਂਦੇ ਮਰ ਚੁੱਕੇ ਉਹ ਮਰੇ ਮੰਨੇ ਹੋਏ ਨੇ ਉਹਦੇ ਚੇਲਿਆਂ ਨੇ ਅਤੇ ਉਹ ਤਾਂ ਫਿਰ ਸਾਖਤ ਸੀ ਸਾਖਤ ਮਰਦੇ ਹੁੰਦੇ ਸੰਤ ਤਾਂ ਮਰਦੇ ਨਹੀਂ ਹੁੰਦੇ ਗੁਰਬਾਣੀ ਕਹਿੰਦੀ ਅਸਾਖਤ ਮਰਿਆ ਜਿਉਂਦੇ ਦੀ ਬਰਸੀ ਤੁਸੀਂ ਕਿਵੇਂ ਮਨਾ ਲਓਗੇ ਬਈ ਮਨਾਉਣ ਦੇ ਦੂਗਾ ਗੁਰੂ ਨੇ ਕਿਸੇ ਨੇ ਗੁਰੂ ਦੀ ਬਰਸੀ ਨਹੀਂ ਮਨਾਈ ਸਭ ਇਹ ਮਨਾਉਣ ਲੱਗੇ ਨੇ ਸਾਖਤ ਜਿਹੜੇ ਸ੍ਰੀ ਚੰਦ ਦੀ ਬਰਸੀ ਮਨਾਉਂਦੇ ਤੇ ਉਹ ਮਨਾਉਣ ਲੱਗੇ ਨੇ ਆਪਣੇ ਵਰਗੇ ਸਮਝ ਕੇ ਅਸੀਂ ਨਹੀਂ ਮਨਾ ਸਕਦੇ ਬਰਸੀ ਮਰਿਆਂ ਦੀ ਮਨਾਈ ਦੀ ਨੇ ਜਿਉਂਦੇ ਦੀ ਕੌਣ ਕਹੇ ਸਤਿਗੁਰ ਮੋਇਓ ਜਾਂ ਸਤਿਗੁਰ ਮਰੇ ਹੀ ਨਹੀਂ ਸਾਡਾ ਕੋਈ ਅਸੀਂ ਕਹਿੰਦੇ ਬਣਾਈਏ ਬਰਸੀ ਕੋਈ ਬਣਾਉਂਦੇ ਕੌਣ ਨੇ ਮਨਮੁੱਖ ਉਹ ਜਿਹੜੇ ਤੀਰਮੱਲੀਏ ਰਾਮ ਰਈਆਂ ਦੇ ਚੇਲੇ ਤੇ ਬਣਾਉਣ ਲੱਗੇ ਨੇ ਬਰਸੀਆਂ ਉਹਨਾਂ ਦੀਆਂ ਬਣਾਉਂਦੇ ਤੇ ਇਹਨਾਂ ਦੀਆਂ ਵੀ ਲੱਗ ਗਏ
ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆ ਹੋਰ ਕਰੇਂਦੀ ਵਨ
ਅੱਖੇ
ਦੇਖ ਪਤੀਣੀਆਂ
ਦੇਖ ਪਤੀਣੀਆਂ ਅੱਖਾਂ ਵੇਖ ਕੇ ਹੀ ਵਿਸ਼ਵਾਸ ਕਰਦੀਆਂ ਨੇ ਬਿਨਾਂ ਦੇਖੇ ਤੇ ਵਿਸ਼ਵਾਸ ਨਹੀਂ ਹੋ ਸਕਦਾ ਜਬ ਲਗਣਾ ਦੇਖੋ ਆਪਣੇ ਨੈਣੇ ਤਬ ਲਗਣਾ ਮਾਨੂੰ ਗੁਰ ਕੀ ਕਹਿਣੀ ਕਹਿੰਦਾ ਮੈਨੂੰ ਤਾਂ ਜੋ ਮੈਂ ਦੇਖ ਲਿਆ ਤਾਂ ਮੈਨੂੰ ਯਕੀਨ ਹੋਇਆ ਸਿੱਕਰ ਹੋਈ ਬਿਸ ਮੈਂ ਐਵੇਂ ਨਹੀਂ ਕਿਹਾ ਹੋਇਆ ਜੋ ਮੈਂ ਦੇਖ ਲਿਆ ਮੈਂ ਉਹ ਦੱਸਿਆ ਅੱਖੀ ਵੇਖ ਪਤੀਣੀਆਂ ਜੋ ਮੈਂ ਦੇਖਿਆ ਮੈਂ ਉਹ ਦੱਸਿਆ
ਸੁਣ ਸੁਣ ਰਹੀ ਕੰਨ
ਮੈਂ ਦੇਖ ਲਿਆ ਮੈਨੂੰ ਵਿਸ਼ਵਾਸ ਹੈ ਜੇ ਕਿਸੇ ਨੇ ਨਹੀਂ ਦੇਖਿਆ ਉਹਨੂੰ ਵਿਸ਼ਵਾਸ ਨਹੀਂ ਹੋਊਗਾ ਮੈਂ ਦੇਖ ਕੇ ਵਿਸ਼ਵਾਸ ਕੀਤਾ ਹੈ ਜੋ ਮੈਂ ਦੇਖਿਆ ਜੋ ਦੇਖਾਂ ਜਬ ਦੇਖਾਂ ਤਬ ਕਬ ਤਬ ਗੱਲ ਕਹੀ ਹੈ ਜਾਂ ਮੈਂ ਦੇਖ ਲਈ ਅੱਖੀ ਦੇਖ ਪਤੀਣੀਆਂ ਜੋ ਮੈਂ ਦੇਖਿਆ ਤਾਂ ਮੈਨੂੰ ਭਰੋਸਾ ਹੋਇਆ ਗੱਲ 'ਤੇ ਕਿ ਸੱਕਰ ਹੋਈ ਵਿਸ ਸੁਣ ਸੁਣ ਰੀਣੇ ਕੰਨ ਇਹੀ ਗੱਲ ਸੁਣਦੇ ਆਏ ਹਾਂ ਗੁਰਬਾਣੀ 'ਚੋਂ ਗੁਰਬਾਣੀ ਵੀ ਇਹੀ ਗੱਲ ਕਹਿ ਰਹੀ ਹੈ ਸੁਣਿਆ ਵੀ ਮੈਂ ਇਹੀ ਹੈ ਦੇਖ ਸੁਣਿਆ ਪਹਿਲਾਂ ਦੇਖਿਆ ਬਾਅਦ 'ਚ ਕੱਲ ਜਦ ਭਰ ਗਏ ਸੁਣ ਸੁਣ ਇਹੀ ਗੱਲ ਫਿਰ ਧਿਆਨ ਗਿਆ ਵੀ ਇਹ ਗੱਲ ਠੀਕ ਤਾਂ ਨਹੀਂ ਕਿਤੇ ਵੇਖਿਆ ਠੀਕ ਸੀ ਜਦ ਵਾਰ ਵਾਰ ਇਹੀ ਗੱਲ ਕੰਨਾਂ 'ਚ ਪਈ ਵਾਰ ਵਾਰ ਇਹੀ ਗੱਲ ਕੰਨਾਂ 'ਚ ਪਈ ਗੁਰਬਾਣੀ 'ਚੋਂ ਫਿਰ ਧਿਆਨ ਗਿਆ ਵੀ ਇਹ ਵਾਰ ਵਾਰ ਗੱਲ ਕਹੀ ਹੋਈ ਹੈ ਅਤੇ ਦੇਖੀਏ ਵਿਚਾਰ ਕਰਕੇ ਗੱਲ ਠੀਕ ਤਾਂ ਨਹੀਂ ਤਾਂ ਗੱਲ ਬਿਲਕੁਲ ਠੀਕ ਨਿਕਲੀ ਫਿਰ ਭਰੋਸਾ ਹੋਇਆ
ਸਾਖ ਪਕੰਦੀ ਆਈਆ ਹੋਰ ਕਰੇਂਦੀ ਵਨ
ਸਾਖ ਪਕੰਦੀ ਆਈਆਂ ਹੁਣ ਸਾਖ ਪੱਕ ਗਈ ਹੁਣ ਪੱਕ ਗਿਆ ਮੈਂ ਹੁਣ ਵਨ ਮੇਰਾ ਹੁਣ ਰੂਪ ਬਦਲ ਗਿਆ
ਹੋਰ ਕਰੇਂਦੀ ਵਨ
ਹੁਣ ਵਨ ਹੁਣ ਸਰੀਰ ਨਹੀਂ ਰਿਹਾ ਮੇਰਾ ਹੁਣ ਸਾਖ ਪੱਕ ਗਈ ਹੁਣ ਪੱਕੀ ਬਾਣੀ ਹੈ ਪਹਿਲਾਂ ਕੱਚੀ ਬਾਣੀ ਸੀ ਹੁਣ ਇਹਦਾ ਸਾਖ ਹੈ ਜਿਹੜੀ ਸਾਖ ਕਾਹਦੀ ਹੈ ਕਿਸੇ ਪੇੜ ਦੀ ਸਾਖ ਹੁੰਦੀ ਹੈ ਤਰਬਰ ਏਕ ਅਨੰਤ ਡਾਲ ਸਾਖਾ ਜਿਹੜਾ ਹੁਕਮ ਰੂਪੀ ਤਰਬਰ ਹੈ ਉਹਦੇ ਨਾਲ ਮੈਂ ਜੁੜ ਗਿਆ ਮੈਂ ਸ਼ਾਖਾ ਬਣ ਗਈ ਉਹਦੀ ਇੱਕ ਟਾਹਣੀ ਬਣ ਗਿਆ ਉਹ ਤਾਂ ਪੱਕਾ ਤਰਬਰ ਏਕ ਅਨੇਕ ਡਾਲ ਸਾਖਾ ਪੋਹ ਪੱਤਰ ਰਸ ਭਰਿਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਰ ਪੂਰੇ ਕਰਿਆ ਇਹ ਅੰਮ੍ਰਿਤ ਦੀ ਬਾੜੀ ਦੇ ਜਿਹੜਾ ਦਰਖਤ ਸੀ ਉਹਦੀ ਮੈਂ ਸ਼ਾਖਾ ਬਣ ਗਿਆ ਅਮਰ ਹੋ ਗਿਆ ਰੂਪ ਹੋਰ ਬਦਲ ਗਿਆ ਇਹ ਰੂਪ ਹੈ ਵਨ ਵਨ ਰੂਪ ਨੂੰ ਕਹਿੰਦੇ ਨੇ ਇਹ ਉਹ ਰੂਪ ਹੈ ਇਹ ਵੇ ਜਿਹੜਾ ਦਰਵੇਸੀ ਦਰ ਦੇ ਵਿੱਚ ਵੇਚ ਆਹ ਰੂਪ ਹੈ ਉਹ ਜਿਹੜਾ ਰੂਪ ਸੱਤ ਹੈ ਜਿਹੜਾ ਐਂਟਰੀ ਜਿਹੜੇ ਰੂਪ ਦੀ ਐਂਟਰੀ ਸੱਚਖੰਡ 'ਚ ਹੈ ਉਹ ਰੂਪ ਹੈ ਇਹ ਉਹ ਵੇਸ ਹੈ ਇਹ ਜਿਹੜੀ ਸ਼ਾਖ ਬਣ ਗਈ ਸਰੀਰ ਨਹੀਂ ਰਿਹਾ ਸ਼ਾਖ ਹੈ ਹੁਣ ਕਿਸੇ ਦਰਖਤ ਦੀ ਸ਼ਾਖਾ ਸਰੀਰ ਤਾਂ ਹੈ ਨਹੀਂ ਦਰਖਤ ਨਹੀਂ ਹੈ ਦਰਖਤ ਦੀ ਸ਼ਾਖਾ ਟਾਹਣੀ ਹੈ ਕਿਉਂਕਿ ਹੁਕਮ ਦੇ ਨਾਲ ਜੁੜ ਗਿਆ ਇੱਕ ਹੋ ਗਿਆ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ ਜੇ ਸੁਰਤ ਸ਼ਬਦ ਨਾਲ ਇਹੀ ਰੂਪ ਹੈ ਉਹਦਾ ਬਨ ਕੀ ਹੈ ਸੁਰਤ ਸ਼ਬਦ ਭਵ ਸਾਗਰ ਇਹ ਕੁਛ ਹੈ ਹੁਣ ਸਰੀਰ ਸਰੂਰ ਐਵੇਂ ਲੱਗਦਾ ਉਹ ਫਿਰ ਕਿਹਾ ਨਾ ਹਰਕਾ ਸੇਵਕ ਸੋ ਹਰਕਾ ਸੇਵਕ ਸੋ ਕੁੱਬ ਹਰ ਜਿਹਾ ਜਿਹੜਾ ਹਰ ਜਿਹਾ ਹੈ ਉਹ ਹਰਕਾ ਸੇਵਕ ਹੈ ਭੇਦ ਨਾ ਜਾਣ ਉਹ ਮਾਣਸ ਦੇ ਆ ਉਹਦੀ ਮਨੁੱਖੀ ਸਰੀਰ ਦਾ ਭੇਦ ਮਨੁੱਖੀ ਸਰੀਰ ਉਹ ਤਾਂ ਮਾਇਆ ਵਿੱਚ ਉਦਾਸੀ ਹੁੰਦਾ ਉਹ ਇਹ ਕਹਿ ਰਿਹਾ ਕਿ ਹੋਰ ਕਹਿੰਦੀ ਉਹ ਸਰੀਰ ਵਾਲੀ ਗੱਲ ਮੇਰੀ ਵਿੱਚੋਂ ਨਿਕਲ ਹਰ ਜੋ
ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ ਕਰ ਸਾਈ ਸੋ ਪਿਰਹੜੀ ਰੰਗ ਨਵੇਲਾ ਹੋਏ
ਕਾਲੀ ਜਿਨ੍ਹਾਂ ਨਾਲ ਰਾਵਿਆ ਜਿਹਨੇ ਜਾਂ ਕਾਲੇ ਸੀ ਜਦ ਨਹੀਂ ਜੁੜਿਆ ਸੱਚ ਨਾਲ ਉਹ ਜਦ ਨਹੀਂ ਸੱਚ ਦੀ ਉਹਦਾ ਗਿਆਨ ਲਿਆ ਜਿਹਨੇ
ਧੌਲੀ ਰਾਵੈ ਕੋਏ
ਧੌਲੇ ਆਏ ਤੇ ਤਾਂ ਕੋਈ ਵਿਰਲਾ ਰਾ ਇਹ ਨਹੀਂ ਕੋਈ ਰਾਵਦਾ ਹੀ ਨਹੀਂ ਇਹ ਨਹੀਂ ਕਿਹਾ ਕੋਈ ਵਿਰਲਾ ਕੋਈ ਗੁਰੂ ਅਮਰਦਾਸ ਵਰਗਾ ਆਪ ਵੀ ਫਰੀਦ ਉਹਨਾਂ ਚੋਂ ਹੀ ਕੋਈ ਫਿਰ ਲਾਇਆ ਫਿਰ ਉਹ ਧੌਲਿਆਂ ਆਇਆ ਤੇ ਤਾਂ ਰਬੜ ਮਾਰ
ਮਹੱਲਾ ਤੀਜਾ ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ ਕਰ ਸਾਈਂ ਸੋ ਪਿਰਹੜੀ ਰੰਗ ਨਵੇਲਾ ਹੋਏ
ਹਾਂ ਗੁਰੂ ਅਮਰਦਾਸ ਨੇ ਸੰਸ਼ੋਧਨ ਕੀਤਾ,
ਤੀਜੇ
ਪਾਤਸ਼ਾਹ ਨੇ ਸੰਸ਼ੋਧਨ ਕੀਤਾ। ਫਰੀਦ ਦਾ ਹੀ ਸ਼ਲੋਕ ਹੈ, ਕਲ ਸਾਈਂ ਸੋ ਫਿਰ ਹੜੀ। ਜੇ ਗੁਰੂ ਅਮਰਦਾਸ ਦਾ ਸ਼ਲੋਕ ਹੁੰਦਾ ਇੱਥੇ ਨਹੀਂ ਆ ਸਕਦਾ।
ਮੈਨੂੰ
ਹੁਣ ਤਾਈ ਮੈਂ ਜੇ ਖੁਜਿਆ ਰਿਹਾ, ਮੈਨੂੰ ਮੈਂ ਹੁਣ ਤਾਈ ਚਾਹੁੰਦਾ ਸੀ ਮੈਨੂੰ ਸੱਚ ਮਿਲੇ, ਮੈਨੂੰ ਨਹੀਂ ਮਿਲਿਆ, ਹੁਣ ਮੈਨੂੰ ਸੱਚ ਮਿਲ ਗਿਆ। ਹੇ ਪਰਮੇਸ਼ਰ ਮੇਰੇ 'ਤੇ ਕਿਰਪਾ ਕਰ, ਮੇਰੀ ਸਮਝ 'ਚ ਆ ਜਾਵੇ। ਫਿਰ ਨਵੇਲਾ ਰੰਗ ਹੋ ਜਾਂਦਾ, ਫਿਰ ਰੰਗ ਚੜ੍ਹ ਜਾਂਦਾ। ਜੇ ਸਾਇੰਸ ਨੂੰ ਫਿਰ ਰੜੀ ਕਰੇ ਕਿ ਮੇਰੀ ਸਮਝ ਦੇ ਵਿੱਚ ਆ ਜਾਵੇ, ਫਿਰ ਸਾਈ ਉਹਨੂੰ ਬੁੱਧ ਹੋਰ ਬਲ ਬਖਸ਼ ਦਿੰਦਾ, ਬੁੱਧ ਬਲ। ਨਹੀਂ ਬੁੱਧੀ ਥੱਕ ਜਾਂਦੀ ਹੁੰਦੀ ਆ, ਥੱਕੇ ਨੈਣ ਸਰਵਣ ਸੁਣ ਥਾਕੇ, ਥਾਕੀ ਕੋਮਲ ਕਾਇਆ, ਜਰਾ ਹੰਤੀ ਸਭ ਥਾਕੀ। ਬਸ ਅਜੋ ਕਲਪਣਾ ਨਹੀਂ ਸੀ ਥੱਕੀ, ਪਰ ਕਲਪਣਾ ਉਹਨਾਂ ਦੀ ਇੰਨੀ ਜ਼ਬਰਦਸਤ ਨਹੀਂ ਹੁੰਦੀ। ਮਾਇਆ ਉਹਨਾਂ 'ਤੇ ਇੰਨੀ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਹੁੰਦੀ, ਜਿਹੜੇ ਚਾਹੁੰਦੇ ਹੁੰਦੇ ਨੇ ਵੀ ਸਾਨੂੰ ਸਮਝ 'ਚ ਆ ਜਾਵੇ। ਮਾਇਆ ਤਾਂ ਹਾਵੀ ਨਹੀਂ ਹੁੰਦੀ ਉਹਨਾਂ 'ਤੇ ਜ਼ਰੂਰ, ਸੱਚ ਦਾ ਵੀ ਗਿਆਨ ਨਹੀਂ ਹੁੰਦਾ, ਸੱਚ ਤੋੜਦੇ ਹੁੰਦੇ। ਜੇ ਉਸ ਵੇਲੇ ਸਾਈਂ ਨਾਲ ਪਿਰੜੀ ਕਰਨ ਤਾਂ ਉਹਨਾਂ ਦੇ ਅੰਦਰ ਬਦਲਾਓ ਆ ਜਾਂਦਾ, ਉਹਨਾਂ ਦਾ ਰੰਗ ਜਿਹੜਾ ਹੈ। ਪਹਿਲਾ ਜਿਹੜਾ ਨਵੇਲਾ ਕੀ ਹੋਣਾ, ਮਾੜਾ ਮੋਟਾ ਜਿਹੜਾ ਭਰਮ ਹੁੰਦਾ ਦੂਰ ਹੋ ਜਾਂਦਾ, ਉਹ ਸੰਤੋਖ ਹੁੰਦਾ, ਸੱਤ ਨਾਲ ਜੁੜ ਜਾਂਦਾ। ਸੰਤੋਖ ਤਾਂ ਹੁੰਦਾ ਹੀ ਹੈ ਉਹਨਾਂ ਨੂੰ, ਜੇ ਸੰਤੋਖ ਨਹੀਂ ਹੈ ਸੱਚ ਨਹੀਂ ਮਿਲਦਾ, ਜੇ ਸੰਤੋਖ ਨਹੀਂ ਹੈ ਸੱਚ ਨਹੀਂ ਮਿਲਦਾ, ਸੱਚ ਮਿਲਿਆ ਸੰਤੋਖ ਉਹਨਾਂ ਕੋਲ ਪਹਿਲਾਂ ਹੀ ਹੁੰਦਾ। ਜੇ ਉਹਨਾਂ ਨੂੰ ਸੱਚ ਦਾ ਪਤਾ ਲੱਗ ਜਾਵੇ ਤਾਂ ਸੱਚ ਉਹਨਾਂ ਨੂੰ ਮਿਲ ਜਾਂਦਾ, ਸੱਚ ਉਹ ਐਕਸੈਪਟ ਕਰ ਲੈਂਦੇ ਨੇ, ਝੂਠ ਨੂੰ ਉਹ ਤਿਆਗ ਦਿੰਦੇ। ਉਹਨਾਂ ਦਾ ਟੇਸਟ ਬਹੁਤ ਘੱਟ ਹੁੰਦਾ, ਉਹਨਾਂ ਨੂੰ ਬਹੁਤੀ ਮਿੱਠੀ ਮਾਇਆ ਨਹੀਂ ਲੱਗਦੀ ਹੁੰਦੀ, ਅੰਮ੍ਰਿਤ ਕੌੜਾ ਨਹੀਂ ਲੱਗਦਾ ਹੁੰਦਾ। ਅੰਮ੍ਰਿਤ ਕੌੜਾ ਵਿਖਿਆ ਮਿੱਠੇ ਸਾਖਤ ਨਹੀਂ ਹੁੰਦੇ, ਉਹ ਸਾਖਤਾਂ ਤੋਂ ਖਿਲਾਫ਼ ਵੀ ਬੋਲਦੇ ਹੁੰਦੇ ਨੇ, ਉਹ ਲੋਕ ਬਦਲ ਸਕਦੇ ਨੇ। ਉਹਨਾਂ ਦਾ ਨਵੇਲਾ ਰੰਗ ਹੋ ਜਾਂਦਾ, ਨਵੇਲਾ ਨਵੇਂ ਨੂੰ ਕਹਿੰਦੇ ਨੇ, ਨਵਾਂ ਰੰਗ ਚੜ੍ਹ ਜਾਂਦਾ ਉਹਨਾਂ ਨੂੰ, ਪਹਿਲੇ ਰੰਗ ਤੋਂ ਨਵਾਂ ਰੰਗ ਹੋ ਜਾਂਦਾ ਉਹਨਾਂ ਦਾ।
ਮਹੱਲਾ ਤੀਜਾ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚਿਆ ਸਭ ਕੋਏ। ਮਹੱਲਾ ਤੀਜਾ,
ਹਾਂ ਮਹੱਲਾ ਤੀਜਾ, ਹਾਂ
ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ।
ਉਹ ਕਹਿੰਦੇ ਵੀ ਫਰੀਦ ਨੂੰ ਕਹਿੰਦੇ ਨੇ ਵੀ ਕਾਲੇ ਹੋਣ ਚਾਹੇ ਧੌਲੇ ਹੋਣ, ਸਾਹਿਬ ਤਾਂ ਸਦਾ ਹੀ ਤੇਰੇ ਅੰਦਰ ਬੋਲਦਾ, ਉਹ ਰਾਮ ਤਾਂ ਸਾਰਿਆਂ ਦੇ ਅੰਦਰ ਬੋਲਦਾ, ਸਭਾ ਘੱਟ ਰਾਮ ਬੋਲਦਾ, ਸ਼ੁਰੂ ਤੋਂ ਹੀ ਬੋਲਦਾ ਰਿਹਾ, ਸਦਾ ਨਾਲੇ ਹੈ ਅੰਤਰ ਆਤਮਾ ਤੇਰੇ, ਤੇਰਾ ਮੂਡ ਤੇਰੇ ਨਾਲੇ ਰਿਹਾ, ਹੁਣ ਵੀ ਨਾਲੇ, ਸਾਹਿਬ ਸਦਾ, ਸਾਹਿਬ ਕੋਈ ਪਰਮੇਸ਼ਰ ਦਾ ਨਾਂ, ਸਾਹਿਬ ਪਰਮੇਸ਼ਰ ਦਾ ਨਾਂ ਥੋੜ੍ਹੀ ਹੈ, ਸਾਹਿਬ ਦੇ ਮੂਡ ਦਾ ਹੀ ਨਾਂ ਹੈ।
ਜੇ ਕੋਈ ਚਿੱਤ
ਕੀ ਹੈ, ਜੇ ਆਪਣੇ ਮਨ ਨੂੰ ਬਣਾਵੇ ਕੋਈ, ਜੇ ਆਪਣੇ ਮਨ ਨੂੰ ਪੁੱਠਾ ਮੋੜ ਕੇ ਦੇਖੇ ਨਾ, ਇਹ ਅੰਦਰ ਨੂੰ ਦੇਖੇ, ਝੱਕ ਕੇ ਮਨ, ਚਿੱਤ ਮਨ ਜਦ ਹੁੰਦਾ ਜਦ ਬਾਹਰ ਨੂੰ ਝਾਕਦਾ, ਝਾਕਦਾ ਅੰਦਰ ਨੂੰ ਝਾਕਦਾ, ਪੁੱਠੇ ਪਾਸੇ ਨੂੰ, ਜਦ ਅਬਾਊਟ ਟਰਨ ਕਰਦਾ ਮਨ, ਫਿਰ ਚਿੱਤ ਹੋ ਜਾਂਦਾ। ਜਦ ਆਪਣੇ ਗਰਬਾਨ 'ਚ ਸਿਰ ਨੀਵਾਂ ਕਰਕੇ ਦੇਖਦਾ
ਫਿਰ,
ਜੇ ਬਾਹਰ ਨੂੰ ਝਾਕਦਾ ਅੱਖਾਂ 'ਤੇ ਦੁਨੀਆ ਮਾਇਆ ਵੱਲ ਨੂੰ ਝਾਕਦਾ, ਸਮਝਿਆ ਨੀ। ਸਦਾ ਤਾਂ ਅੰਦਰੇ ਆ, ਤੈਨੂੰ ਝਾਕਦਾ ਸਹੀ, ਤੂੰ ਝਾਕਦਾ ਹੀ ਬਾਹਰ ਨੂੰ ਹੈ, ਕਾਲੀ ਵੀ ਸੀਗਾ ਧੌਲੀ ਵੀ ਹੁੰਦੀ ਹੈ, ਸਾਹਿਬ ਸਦਾ ਹੈ। ਜੇ ਕੋਈ ਚਿੰਤ ਕਰੇ, ਜੇ ਕੋਈ ਆਪਣੇ ਮਨ ਨੂੰ ਬਣਾਵੇ, ਲੈਵਲ ਦਾ ਪ੍ਰੇਮ ਨਹੀਂ ਹੁੰਦਾ। ਜੇ ਲੋਚਿਆ ਸਭ ਕੁਝ, ਸਾਰੇ ਲੋਚਦੇ ਨੇ, ਪ੍ਰੇਮ ਆਪਣਾ ਲਾਇਆ ਨਹੀਂ ਲੱਗਦਾ, ਆਪਣਾ ਲਾਇਆ ਬੋਹ ਲੱਗਦਾ। ਜਿਹੜਾ ਆਪਣਾ ਲਾਇਆ ਹੋਇਆ ਉਹ ਪ੍ਰੇਮ ਨੂੰ ਤਾਂ ਮੋਹ ਹੁੰਦਾ। ਆਪਣਾ ਆਪਾਂ ਨੂੰ ਜਿੰਨਾ ਗਿਆਨ ਹੈ ਉਹ ਸਿਰਫ ਅੱਖਾਂ ਨਾਲ ਹੈ ਕੰਨਾਂ ਨਾਲ ਹੈ ਇੱਥੇ ਹੀ ਲਵਾਂਗੇ। ਪ੍ਰੇਮ ਕੌਣ ਲਾਊਗਾ? ਪ੍ਰੇਮ ਜਿਹੜਾ ਕੋਈ ਦੱਸੂਗਾ ਨਾ, ਜਿਹੜੀ ਆਪਾਂ ਨੂੰ ਪਤਾ ਨਹੀਂ ਗੱਲ ਉਹ ਦੱਸੂਗਾ ਤਾਂ ਉਹਦੇ ਨਾਲ ਪ੍ਰੇਮ ਲੱਗੂਗਾ। ਜਿਹੜੀ ਨਵੀਂ ਗੱਲ ਦੱਸੂਗਾ ਨਵੀਂ ਨੂੰ ਅਤੇ ਉਹਦਾ ਤਾਂ ਆਪਾਂ ਨੂੰ ਪਤਾ ਨਹੀਂ। ਜਿਹਦੇ ਨਾਲ ਪ੍ਰੇਮ ਲਾਉਣਾ ਉਹਦਾ ਤਾਂ ਆਪਾਂ ਨੂੰ ਗਿਆਨ ਹੀ ਨਹੀਂ ਹੈ। ਜਿਹਦੇ ਨਾਲ ਪ੍ਰੇਮ ਕਰਨਾ ਹੈ ਉਹਦਾ ਆਪਾਂ ਨੂੰ ਗਿਆਨ ਹੋਵੇ ਤਾਂ ਹੀ ਪ੍ਰੇਮ ਹੋਊ। ਗਿਆਨ ਕੋਈ ਦੁਆ ਕਰਾਊ, ਸੋਝੀ ਕੋਈ ਦੁਆ ਦਊ, ਦੂਸਰ ਹੋਏ ਤਾਂ ਸੋਝੀ ਪਰ ਉਹਦੀ ਸੋਝੀ ਹੋਊਗੀ। ਜਿਵੇਂ ਦੋ ਜਾਣੇ ਨੇ ਭਾਈ ਭਾਈ ਨੇ ਦੇਖਿਆ ਉਹ ਪਿਕਚਰਾਂ ਦੇ ਲੜਦੇ ਨੇ, ਤੀਜੇ ਬੰਦੇ ਨੇ ਆ ਕੇ ਦੱਸਿਆ ਵੀ ਤੁਸੀਂ ਤਾਂ ਸਗੇ ਭਾਈ ਹੋ, ਦੁਆ ਨੂੰ ਨਹੀਂ ਪਤਾ ਵੀ ਅਸੀਂ ਸਗੇ ਭਾਈ ਹੋ। ਉਹਦੀ ਮਾਂ ਨੇ ਆ ਬਾਪ ਨੇ ਆ ਕਿਸੇ ਥਰਡ ਪਰਸਨ ਵੀ ਤੁਸੀਂ ਤਾਂ ਭਾਈ ਸਗੇ ਭਾਈ ਹੋ ਦੋ, ਆਹ ਦੇਖੇ ਤੇ ਕੋਹ ਨਿਸ਼ਾਨੀ ਹੈ, ਇਹ ਆਪਣਾ ਸੀ ਉਹ ਆਇਆ। ਜਦੇ ਪ੍ਰੇਮ ਹੋ ਜਾਂਦਾ ਪਰ ਦੂਜੇ ਨੇ ਕਰਾਇਆ ਨਾ ਗਿਆ। ਗਿਆਨ ਹੋਵੇ ਤਾਂ ਦੁਸ਼ਮਣੀ ਪ੍ਰੇਮ 'ਚ ਬਦਲ ਜਾਂਦੀ ਹੈ। ਇਹ ਆਪਣਾ ਲਾਇਆ ਪ੍ਰੇਮ ਨਹੀਂ ਲੱਗਦਾ, ਪ੍ਰੇਮ ਕੋਈ ਦੂਸਰਾ ਲਾਉਂਦਾ। ਇਸ ਕਰਕੇ ਕਿਸੇ ਦੀ ਲੋੜ ਹੈ ਵਿੱਚ ਗੁਰਦੇਵ ਦੀ, ਗਿਆਨ ਦੇਣ ਵਾਲੇ ਦੀ ਲੋੜ ਹੈ। ਗੁਰਬਾਣੀ ਸਾਡੇ ਕੋਲ ਇਸ ਵਕਤ ਇੱਕ ਮਾਧਿਅਮ ਹੈ ਜਿਹਦੇ ਰਾਹੀਂ ਅਸੀਂ ਪ੍ਰੇਮ ਲੱਗ ਸਕਦਾ ਹੈ। ਪ੍ਰੇਮ ਤਾਂ ਆਪਣੇ ਅੰਦਰ ਹੀ ਲਾਉਣਾ, ਬਾਹਰ ਕਿੱਥੇ ਲਾਉਣਾ? ਅੰਦਰ ਰਾਮ ਬੋਲਦਾ ਹੈ, ਅੰਤਰ ਆਤਮਾ ਦੀ ਆਵਾਜ਼ ਹੈ, ਉਹਦੇ ਨਾਲ ਪ੍ਰੇਮ ਕਰ ਲਓ ਫਿਰ।
ਜੇ ਲੋਚੇ ਸਭ ਕੋਈ,
ਲੋਚਦੇ ਤਾਂ ਸਾਰੇ ਹੀ ਨੇ, ਜੇ ਲੋਚਦਾ ਵੀ ਹੋਵੇ ਸਾਰੇ ਕੋਈ, ਪਰ ਸੱਚ ਨਾਲ ਪ੍ਰੇਮ ਕਰਦਾ ਕੌਣ? ਜਿਹੜੇ ਸੱਚ ਨਾਲ ਅਸੀਂ ਪ੍ਰੇਮ ਕਰਦੇ ਹਾਂ ਉਹ ਸੱਚ ਵੀ ਸਾਡਾ ਆਪਣਾ ਹੀ ਘੜਿਆ ਹੋਇਆ। ਜਿਹੋ ਜਿਹਾ ਸੱਚ ਸਾਨੂੰ ਚਾਹੀਦਾ ਹੈ ਜਿਹਦੇ ਨਾਲ ਅਸੀਂ ਜਿੰਨਾ ਜਿਹੋ ਜਿਹੇ ਸੱਚ ਨਾਲ ਅਸੀਂ ਪ੍ਰੇਮ ਕਰ ਸਕਦੇ ਹਾਂ ਉਹੋ ਜਿਹਾ ਅਸੀਂ ਸੱਚ ਬਣਾ ਲੈਂਦੇ ਹਾਂ ਵੀ ਆਹ ਸੱਚ ਹੈ, ਇਹ ਤੋਂ ਗਾਹਾਂ ਨਹੀਂ ਅਸੀਂ ਜਾ ਸਕਦੇ। ਹਾਂਜੀ,
ਇਹ ਪਿਰਮ ਪਿਆਲਾ ਖਸਮ ਕਾ ਜੈ
ਭਾਵੇ, ਇਹ ਪਿਰਮ ਪਿਆਲਾ ਤਾਂ ਖਸਮ ਹੈ ਜੈ ਭਾਵੇ, ਇਹ ਤੁਰਕੀ ਬਾਣੀ ਹੈ। ਨਾਮ ਨਾਲ ਪ੍ਰੇਮ ਲੱਗਣਾ, ਨਾਮ ਤੁਹਾਨੂੰ ਨਹੀਂ ਮਿਲ ਸਕਦਾ ਬਾਹਰ, ਇਹ ਪ੍ਰੇਮ ਤਾਂ ਹੁਕਮ ਨਾਲ ਲੱਗਣਾ। ਮਿੱਠਾ ਤੁਸੀਂ ਕਿਹਨੂੰ ਮੰਨਣਾ? ਭਾਣੇ ਨੂੰ ਮਿੱਠਾ ਕਰਕੇ ਮੰਨ ਲਓ, ਫਿਰ ਭਾਣਾ ਤੁਹਾਡੇ ਪਾਸ 'ਚ ਕਿੱਥੇ? ਭਾਣੇ ਦੀ ਸਮਝੇ ਨਹੀਂ ਆ ਸਕਦੀ। ਪਹਿਲਾਂ ਤਾਂ ਭਾਣਾ ਬੁੱਝਣ ਵਾਲੀ ਚੀਜ਼ ਹੈ, ਹੁਕਮ ਬੁੱਝਣ ਵਾਲੀ ਚੀਜ਼ ਹੈ। ਹੁਕਮ ਨਾਲ ਪ੍ਰੇਮ ਕਰਨਾ, ਹੁਕਮ ਬੂਝ ਪਰਮ ਪਦ ਪਾਈ ਹੈ। ਹੁਕਮ ਤਾਂ ਕੋਈ ਜਿਸ ਬੁਝਾਏ ਸੋ ਫਿਰ ਉਹ ਤਾਂ ਕੋਈ ਹੋਰ ਬੁਝਾਊਗਾ। ਜੇ ਜਿਸ ਨੂੰ ਤੂੰ ਜਾਣਾ ਹੈ ਸੋਈ ਜਾਣ, ਹਰ ਗੁਣ ਸਾਧੀ ਆ ਸੋ ਖਾਣ, ਇਹ ਆਪ ਕਿਵੇਂ ਕਰ ਲੂ? ਕੋਈ ਆਪਣੇ ਆਪ ਨਹੀਂ ਹੋ ਸਕਦਾ। ਇਹ ਜਿੰਨੀਆਂ ਮੱਤਾਂ ਨੇ ਦੁਨੀਆਂ ਦੀਆਂ, ਇਹ ਸਾਰੀਆਂ ਹੀ ਰਗੜਤੀਆਂ ਇਸ ਭਗਤੀ ਦੇ। ਉਹਨਾਂ ਨੇ ਆਪਣੇ ਲੈਵਲ 'ਤੇ, ਉਹਨਾਂ ਦਾ ਕੋਈ ਗੁਰੂ ਨਹੀਂ ਉਹਨਾਂ ਬੰਦਿਆਂ ਦਾ, ਉਹਨਾਂ ਦਾ ਕੋਈ ਗੁਰੂ ਨਹੀਂ ਕਿਸੇ ਵੀ ਮੱਤ ਬਣਾਉਣ ਵਾਲੇ ਦਾ ਸੰਪਰਕ। ਸ਼ਬਦ ਗੁਰੂ ਨਾਲ ਨਾਨਕ ਕਹਿੰਦਾ ਮੈਂ ਬੁਲਾਇਆ ਬੋਲਦਾ, ਉਹ ਕਹਿੰਦਾ ਜੈਸੀ ਮੈਂ ਆਪੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਅਤੇ ਭਗਤ ਸਾਰੇ ਇਹ ਕਹਿੰਦੇ ਨੇ ਵੀ ਅਸੀਂ ਤਾਂ ਬੁਲਾਏ ਬੋਲਦੇ ਹਾਂ, ਇਹ ਪ੍ਰਿਮ ਪਿਆਲਾ ਖਸਮ ਕਾ, ਇਹ ਫਰੀਦ ਵੀ ਇਹੀ ਗੱਲ ਕਹਿ ਰਹੇ, ਜੈ ਭਾਵੇ ਤਾਂ ਇੱਦਾਂ, ਇਹ ਪ੍ਰੇਮ ਪਿਆਲਾ ਤਾਂ ਖਸਮ ਕੋਲੋਂ ਮਿਲਦਾ ਹੈ। ਉਹ ਬਤਾਣਿਆਂ ਨੂੰ ਕਿੱਥੋਂ ਮਿਲਿਆ? ਉਹ ਦੱਸਦੇ ਹੀ ਨਹੀਂ ਕਿੱਥੋਂ ਮਿਲਿਆ, ਉਹਨਾਂ ਵਿੱਚ ਜ਼ਿਕਰ ਹੀ ਨਹੀਂ ਹੈ ਉਹਨਾਂ ਕੋਲ ਇਸ ਗੱਲ ਦਾ। ਇਸ ਕਰਕੇ ਸਾਰੀਆਂ ਮਨਮੱਤਾਂ ਨੇ, ਬਾਕੀ ਇੱਥੇ ਜਿੰਨੇ ਵੀ ਬੰਦੇ ਨੇ, ਇੱਕ ਤੋਂ ਵੱਧ ਬੰਦਿਆਂ ਦੀ ਮੱਤ ਕੋਈ ਵੀ ਨਹੀਂ ਦੁਨੀਆਂ 'ਚ ਹੋਰ, ਇਹ ਤਾਂ ਸਵਾਲ। ਜਿੰਨੀਆਂ ਦੁਨੀਆਂ ਦੀਆਂ ਮੱਤਾਂ ਨੇ, ਇੱਕ ਤੋਂ ਵੱਧ ਬੰਦੇ ਦੀ ਇੱਕ ਮੱਤ ਵੀ ਦਿਖਾਓ, ਦੋ ਬੰਦਿਆਂ ਦੀ ਇੱਕ ਮੱਤ ਦਿਖਾਓ, ਮਨਮੁਖ ਦੋ ਇਕੱਠੇ ਨਹੀਂ ਹੋ ਸਕਦੇ ਇੱਕ ਪਲੈਟਫਾਰਮ 'ਤੇ। ਦੁਨੀਆਂ ਦੀ ਕੋਈ ਮੱਤ ਦੋ ਬੰਦਿਆਂ ਦੀ ਨਹੀਂ, ਚਾਰ ਚੇਲੇ ਨੇ ਬ੍ਰਹਮਾ ਦੇ, ਇੱਕ ਬੰਦੇ ਦੇ ਚਾਰ ਚੇਲੇ ਨੇ, ਚਾਰੇ ਮੱਤਾਂ ਅੱਡ ਅੱਡ ਨੇ ਚਾਰਾਂ ਦੀਆਂ, ਗੁਰੂ ਇੱਕ ਹੈ, ਮੱਤਾਂ ਚਾਰ ਨੇ, ਹੋਰ ਕੋਈ ਸਾਡੇ ਕੋਲ ਰਿਕਾਰਡ ਨਹੀਂ, ਇੱਕੋ ਹੀ ਰਿਕਾਰਡ ਹੈ। ਬ੍ਰਹਮਾ ਦੇ ਚਾਰ ਚੇਲੇ ਨੇ, ਸੰਤ ਕੁਮਾਰ ਸਨਾਤਨ, ਚਾਰਾਂ ਨੇ ਚਾਰ ਮੱਤਾਂ ਬਣਾਈਆਂ ਨੇ, ਚਾਰੇ ਮੱਤਾਂ ਆਪਸ ਵਿੱਚ ਹੀ ਨਹੀਂ ਰਲਦੀ। ਸਨਾਤਨ ਮੱਤ ਜੋ ਸਾਰਿਆਂ ਨਾਲੋਂ ਵੱਡੀ ਹੈ, ਉਹ ਕਾਮਯਾਬ ਹੋਈ ਹੈ ਜ਼ਿਆਦਾ, ਦੂਜੀਆਂ ਮੱਤਾਂ ਘੱਟ ਕਾਮਯਾਬ ਨੇ। ਅਤੇ ਇੱਕੋ ਗੁਰੂ ਦੀਆਂ ਚਾਰ ਮੱਤਾਂ ਕਿਵੇਂ ਨੇ ਚੇਲਿਆਂ ਦੀਆਂ? ਬਾਕੀ ਮਹਾਤਮਾ ਬੁੱਧੀ ਮੱਤ ਹੈ, ਇੱਕ ਮੱਤ ਹੈ, ਇਸਲਾਮ ਮੱਤ ਹੈ, ਇੱਕ ਬੰਦੇ ਦੀ ਮੱਤ ਹੈ। ਬਾਅਦ ਦੇ ਵਿੱਚੋਂ ਜੋ ਸਮਾਂ ਬਾਅਦ 'ਚ ਡਿਵਾਈਡ ਹੋ ਗਏ, ਬਾਅਦ 'ਚ ਕਈ ਮੱਤਾਂ ਬਣ ਗਈਆਂ ਇੱਕ ਤੋਂ ਵੀ ਥੱਲੇ ਆ ਕੇ। ਇਹ ਇੱਕ ਮੱਤ ਹੈ ਜਿਹੜੀ ਪਰਮੇਸ਼ਰ ਦੀ ਮੱਤ ਹੈ, ਕਿਸੇ ਬੰਦੇ ਦੀ ਮੱਤ ਨਹੀਂ। ਇਸ ਕਰਕੇ ਬਹੁਤ ਸਾਰੇ ਬੰਦਿਆਂ ਨੇ ਇਹ ਮੱਤ ਇਹ ਭਗਤੀ ਦੇ ਵਿੱਚ ਲਿਖਿਆ, ਜੋ ਉਹਨਾਂ ਦੀ ਇੱਕ ਮੱਤ ਸਾਨੂੰ ਸਾਬਤ ਹੁੰਦੀ ਹੈ। ਗੁਰਬਾਣੀ ਦੀ ਜਿਹੜੀ ਮੱਤ ਹੈ, ਗੁਰਮੱਤ ਹੈ, ਇਹ ਅਸਲ 'ਚ ਬੰਦੇ ਦੀ ਮੱਤ ਹੈ ਨਹੀਂ, ਪਰਮੇਸ਼ਰ ਦੀ ਮੱਤ ਹੈ। ਇਸ ਕਰਕੇ ਜਿੰਨੇ ਵੀ ਭਗਤ ਨੇ ਬਾਣੀ ਤਾਂ ਆ ਗਈ, ਵਰਨਾ ਆ ਨਹੀਂ ਸਕਦੀ। ਹੋਰ ਕੋਈ ਗ੍ਰੰਥ ਨਹੀਂ ਜੀ ਦੋ ਬੰਦਿਆਂ ਦੀ ਬਾਣੀ ਵੀ ਹੋਵੇ, ਕੋਈ ਨਹੀਂ ਸਕਦੀ। ਉੱਥੇ ਵਿਚਾਰਧਾਰਾ ਅੱਡ ਅੱਡ ਹੁੰਦੀ ਹੈ।
ਹਾਂਜੀ,
ਫਿਰ ਇਹ ਕਹਿੰਦਾ ਜਿਨ ਲੋਇਣ ਜੱਗ ਮੋਹਿਆ, ਜਿਹੜੀ ਅੱਖ ਨਹੀਂ ਹੈ ਲੋਇਣ, ਅਸਲ 'ਚ ਉਹ ਬਾਹਰਲੀ ਅੱਖ ਨਹੀਂ ਹੈ, ਉਹ ਅੰਦਰਲੀ ਅੱਖ। ਲੋਇਣ ਕੌਣ ਨੇ? ਲੋਇਣ ਕਿਹਦੇ ਨੇ? ਲੋਇਣ ਪਰਮੇਸ਼ਰ ਦੇ ਹੁੰਦੇ ਨੇ, ਨਿਰਾਕਾਰ ਦੇ ਲੋਇਣ ਹੁੰਦੇ ਨੇ, ਸਰੀਰ ਦੇ ਤਾਰੀ ਦੀਆਂ ਅੱਖਾਂ ਹੁੰਦੀਆਂ ਨੇ। ਵੈਸੇ ਦੋ ਦੇਖਦੇ ਲੋਇਣੇ ਨੇ, ਦੇਖਣ ਸ਼ਕਤੀ ਨੂੰ ਲੋਇਣ ਕਹਿੰਦੇ ਨੇ, ਜੋ ਆਤਮਾ ਕੋਲ ਦੇਖਣ ਸ਼ਕਤੀ ਹੈ ਉਹ ਲੋਇਣ ਨੇ। ਸਾਡੇ ਕੋਲ ਨੈਣ ਵੀ ਕਹਿ ਲਓ ਉਹਨਾਂ ਨੂੰ, ਨੈਣ ਕਹਿ ਲਓ ਜਾਂ ਲੋਇਣ ਕਹਿ ਲਓ, ਲੋਹ ਹੁੰਦੀ ਹੈ ਨਾ ਰੋਸ਼ਨੀ, ਲੋਹ ਰੋਸ਼ਨੀ ਨੂੰ ਕਹਿੰਦੇ ਨੇ। ਡਾਕਟਰ ਵੀ ਕਹਿੰਦਾ ਪਿੱਛੋਂ ਰੋਸ਼ਨੀ ਨਹੀਂ ਆ ਰਹੀ ਅੱਖ ਨੂੰ, ਲੋਇਣ। ਜਿਹੜੀ ਜੋਤ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ, ਉਹ ਮੈਂ ਦੇਖ ਲਈ। ਉਹ ਕੀ ਹੈ? ਪੂਰਨ ਬ੍ਰਹਮ ਦੀ ਜੋਤ ਹੈ, ਉਹ ਪੂਰਨ ਬ੍ਰਹਮ ਜਗ ਜਗ ਉਹਦਾ ਹੀ ਮੋਇਆ ਹੋਇਆ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਹ ਗੱਲ ਲੱਗਿਆ ਹੋਇਆ, ਜਿਹੜੀ ਪੂਰਨ ਜੋਤ ਹੈ ਉਹੀ ਇੱਕ ਹੈ, ਸਾਰਾ ਜਗ ਉਹਦਾ ਹੀ ਮੋਇਆ
ਹੋਇਆ।
ਉਹ ਮੈਂ ਪਛਾਣ ਲਿਆ, ਮੈਂ ਦੇਖ ਲਏ, ਉਹਨਾਂ ਦੀ ਸ਼ਕਤੀ ਮੈਂ ਪਛਾਣ ਲਈ ਕਿੰਨੀ ਹੈ, ਉਹ ਪੂਰਨ ਬ੍ਰਹਮ ਦੀ ਸ਼ਕਤੀ ਹੈ। ਸੱਚਖੰਡ ਦੇ ਟੋਟਲ ਪੂਰਨ ਬ੍ਰਹਮ ਨੇ, ਇਹ ਤੋਂ ਜ਼ਿਆਦਾ ਜੋਤ ਨਹੀਂ ਕਿਸੇ ਕੋਲ ਹੁੰਦੀ। ਪੂਰਨ ਬ੍ਰਹਮ ਤੋਂ ਜ਼ਿਆਦਾ ਜੋਤ ਹੁੰਦੀ ਉਹ ਨਹੀਂ ਕਿਤੇ, ਇੱਕ ਦੀ ਜੋਤ ਤੋਂ ਵੱਧ ਜੋਤ ਨਹੀਂ ਕਿਤੇ ਹੁੰਦੀ। ਇਹ ਜਿਹੜੀਆਂ ਬਾਲੀਆਂ ਬਾਲੇ ਲੋਇਣ ਜਿਹੜੇ ਬਣਾਈ ਫਿਰਦੇ ਹੋ, ਇਹ ਤਾਂ ਜੇ ਸੁਰਮਾ ਪਾ ਦੀਏ ਤਾਂ ਪਾਣੀ ਨਿਕਲਣ ਲੱਗ ਜਾਂਦਾ, ਜੇ ਕਾਜਲ ਪਾ ਦੀਏ ਲੋਹ ਹੁੰਦੀ ਹੈ ਜਿਹੜੀ, ਉਹ ਪਾ ਦੀਏ ਅੱਖ ਤੇ ਜਦ ਪਾਣੀ ਨਿਕਲਣ ਲੱਗ ਜਾਂਦਾ। ਉੱਥੇ ਤਾਂ ਸਾਰੇ ਪੰਛੀ ਬਹਿੰਦੇ ਨੇ ਆ ਕੇ ਉਹ ਬਿਰਛ ਤੇ, ਜੀਵ ਜਿੰਨੇ ਜਾਣੇ ਨੇ ਨਾ ਦੇਹ ਛੱਡ ਕੇ, ਸਾਰੇ ਉਹ ਅੱਖ ਤੇ ਹੀ ਬੈਠਣੇ ਨੇ ਜਾ ਕੇ। ਅਸਲ ਚ ਅੱਖ ਹੁਕਮ ਹੈ, ਅੱਖ ਦੇਖਦਾ ਬੋਲਦਾ, ਜੋ ਬੋਲਦਾ ਹੁੰਦਾ, ਜੋ ਦੇਖਦਾ ਜਿਹਨੂੰ ਉਹਨੇ ਪੈਦਾ ਕੀਤਾ ਉਹ ਨਿਗਾਹ ਵੀ ਰੱਖਦਾ, ਜੋ ਜੋ ਦੇਖਦਾ ਉਹਦੇ ਮੁਤਾਬਕ ਹੁਕਮ ਦੇਈ ਜਾਂਦਾ। ਹੁਕਮ ਹੈ, ਹੁਕਮ ਦੇ ਨਾਲ ਪੈਦਾ ਕੀਤਾ, ਹੁਕਮ ਨਾਲ ਰੋਜ਼ੀ ਦੇ ਰਿਹਾ, ਹੁਕਮ ਦੇ ਨਾਲ ਸੰਘਾਰ ਹੈ, ਅਤੇ ਫਿਰ ਅੱਖ ਹੁਕਮ ਹੈ ਉਹਦੀ। ਹਾਂਜੀ,
ਫਰੀਦਾ ਕੋ ਕਹਿੰਦੇ ਆ
ਆਦਮੀ ਵਾਲੀਆਂ ਅੱਖਾਂ ਨਹੀਂ ਹਨ, ਇਹਨਾਂ ਨੇ ਮੂਰਤੀ ਨੂੰ ਆਦਮੀ ਵਾਲੀ ਅੱਖ ਬਣਾਈ ਹੋਈ ਹੈ। ਵਿਸ਼ਨੂੰ ਦੇ ਅੱਖਾਂ ਨਹੀਂ ਬਣਾਈਆਂ ਹੋਈਆਂ, ਉਹ ਵਿਸ਼ਨੂੰ ਵਾਲੀਆਂ ਅੱਖਾਂ ਨਹੀਂ ਹੈ, ਉਹ ਤਾਂ ਆਦਮੀ ਕੋਲ ਹੈਗੀਆਂ ਨੇ, ਉਹਦਾ ਕੱਜਲ ਨਿਕਲਿਆ ਹੁੰਦਾ। ਇਹ ਸਾਰੀਆਂ ਅੱਖਾਂ ਜਿਹੜੀਆਂ ਨੇ, ਸਾਰੀਆਂ ਅੱਖਾਂ ਦੇ ਸਿਰ 'ਤੇ ਹੀ ਸੰਸਾਰ ਚੱਕਿਆ ਹੋਇਆ। ਦੇਖਣ ਸ਼ਕਤੀ ਹੈ ਜਿਹੜੀ, ਉਹ ਕਦੇ ਅੱਖ ਝਮਕਦਾ ਹੀ ਨਹੀਂ ਹੈਗਾ। ਜਿੱਦਣ ਅੱਖ ਉਹਨੇ ਝਮਕਤੀ, ਸਾਰੀ ਸ੍ਰਿਸ਼ਟੀ ਖਤਮ ਹੋਜੂ। ਅੱਖ ਝਮਕਦੀ ਸਾਰੇ, ਅੱਖ ਨਹੀਂ ਕਦੇ ਝਮਕੀ ਜਿੱਦਾਂ ਦਾ ਉਹ ਖੋਲੀ ਆ ਉਹਨੇ। ਹਾਂ ਅੱਖ ਦੇ ਚਮਕਣ ਨਾਲ ਕੀ ਹੁੰਦਾ, ਨੇਤਰ ਫੋਰ ਅਰਨ ਭਰਨ ਹੋ ਜੂਗਾ। ਹਾਂ ਜਿੱਦਣ ਦੀ ਅੱਖ ਖੁੱਲੀ ਆ ਉਹਦੀ ਸ੍ਰਿਸ਼ਟੀ ਚਾਲੂ ਆ, ਜਿੱਦਣ ਅੱਖ ਬੰਦ ਕਰ ਲਈ ਸ੍ਰਿਸ਼ਟੀ ਖਤਮ। ਹਾਂ ਜਿੱਦਣ ਉਹਨੇ ਇੱਕ ਝਮਕਾ ਵੀ ਦੇ ਤਾ ਸ੍ਰਿਸ਼ਟੀ ਉਦਣੀ ਖਤਮ। ਹਰਨ ਭਰਨ ਜਾ ਕਾ ਨੇਤਰ ਫੋਰ, ਉਹਨੇ ਅੱਖ ਝਮਕਦੀ ਸ੍ਰਿਸ਼ਟੀ ਖਤਮ ਹੈ ਇਹਨਾਂ ਚਿਰ ਚ।
ਫਰੀਦਾ ਕੂ ਕਹਿੰਦੇ ਆ ਚਾ ਗਹਿੰਦੇ ਆ ਮੱਤੀ ਦਿੰਦੇ ਆ ਨਿੱਤ, ਜੋ ਸ਼ੈਤਾਨ ਭਜਾਇਆ ਸੇ ਕਿਤ ਫੇਰਾ ਚਿੱਤ। ਫਰੀਦਾ ਕੂ ਕਹਿੰਦੇ ਆ ਚਾ ਗਹਿੰਦੇ ਆ ਮੱਤੀ ਦਿੰਦੇ ਆ ਨਿੱਤ,
ਉਹ ਕਹਿੰਦਾ ਫਰੀਦ ਕਹਿੰਦਾ ਅਸੀਂ ਤਾਂ ਫਿਰ ਕੂਕ ਰੌਲਾ ਪਾਉਂਦੇ ਆ ਲੋਕਾਂ ਨੂੰ, ਕੂ ਕਹਿੰਦੇ ਆ ਕੂਕਾਂ ਮਾਰਦੇ ਆ, ਉਹ ਗੁਰੂ ਘਰ ਵੀ ਆ ਫਰੀਦ ਵੀ ਨਾਲੇ ਆ, ਚ ਕਹਿੰਦੇ ਆ
ਮੱਤੀ ਦਿੰਦੇ ਹਨ,
ਚੰਗੀਆਂ ਮੱਤਾਂ ਦਿੰਦੇ ਹਾਂ, ਚੰਗੀ ਚੰਗੀ ਚੰਗਿਆਈਆਂ ਵਾਸਤੇ ਕੂਕਾਂ ਦਿੰਦੇ ਹਾਂ ਵੀ ਚੰਗੇ ਬਣ ਜਾਓ, ਚੰਗੇ ਬਣਨ ਵਾਸਤੇ ਕੂਕਦੇ ਹਾਂ ਅਸੀਂ।
ਫਰੀਦਾ ਕੂ ਕਹਿੰਦੇ ਹਾਂ ਚੰਗੇ ਹਾਂ,
ਉਹ ਚੰਗਾ ਬਣਨ ਵਾਸਤੇ ਕੂਕਦੇ ਹਾਂ ਅਸੀਂ ਵੀ ਚੰਗੇ ਬਣ ਜਾਓ, ਬੰਦੇ ਬਣ ਜਾਓ,
ਮੱਤੀ ਦਿੰਦੇ ਹਾਂ ਨਿੱਤ,
ਇਹੀ ਮੱਤ ਦਿੰਦੇ ਹਾਂ ਅਸੀਂ ਰੋਜ਼ ਲੋਕਾਂ ਨੂੰ।
ਜੋ ਸ਼ੈਤਾਨ ਭਜਾਇਆ,
ਜਿਹੜੇ ਸ਼ੈਤਾਨ ਦੇ ਬੰਨੇ ਹੋਏ ਦੂਏ ਪਾਸੇ ਸ਼ੈਤਾਨ ਨੇ ਮੱਤ ਦੇ ਦਿੱਤੀ ਹੈ ਨਾ ਸੰਤਾਂ ਨੇ, ਉਹ ਚਿੱਤ ਕਦੋਂ ਫੇਰਦੇ ਨੇ, ਸਾਡੀ ਗੱਲ ਕਦੋਂ ਸੁਣਦੇ ਗੁਰਬਾਣੀ ਦੀ, ਉਹ ਨੀ ਮੰਨਦੇ ਹੁਣ। ਇਹ ਸ਼ੈਤਾਨਾ ਇਹ ਸ਼ੈਤਾਨ ਨੇ ਸਾਰੇ ਧਰਮ ਪ੍ਰਚਾਰਾਂ ਨੂੰ ਸਾਰਿਆਂ ਨੂੰ ਸ਼ੈਤਾਨ ਕਹਿੰਦਾ।